नाम श्री वाहेगुरु तं श्री गुरु नानक देव जीओ महाराज वंदनीयन कुर्ग कला समरथ लोगन तेना को प्रभु नानक दे कर फिरत फिरत प्रव्याया पर्या तो शरणाए की प्रभु बेनती अपनी भक्ति
Thank you.
ਕਤਕ ਦਾ ਮਹੀਨਾ ਲੰਘ ਚੁੱਕਿਆ, ਮਹਾਰਾਜ ਨੇ ਖੁਸ਼ੀਆਂ ਬਖਸ਼ੀਆਂ। ਹੁਣ ਮੱਘਰ ਦਾ ਮਹੀਨਾ ਅੱਜ ਚੜ ਰਿਹਾ ਤੇ ਅਸੀਂ ਸਾਰੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਸਿਕਸ਼ਾ ਲੈਣ ਵਾਸਤੇ, ਅਰਦਾਸ ਕਰਨ ਵਾਸਤੇ ਕਿ ਸੱਚੇ ਪਾਤਸ਼ਾਹ ਇਹ ਮਹੀਨਾ ਵੀ ਤੂੰ ਸੁੱਖ ਸ਼ਾਨਦਾਰ ਲੰਘਾਈ, ਇਹਦੇ ਚ ਫਸਲਾਂ ਬੀਜਣੀਆਂ ਨੇ, ਨਵੇਂ ਕੰਮ ਕਰਨੇ ਆ, ਉਹਨਾਂ ਚ ਬਰਕਤ ਪਾਈ। ਅਨੇਕਾਂ ਕਿਸਮ ਦੀਆਂ ਕਾਮਨਾਵਾਂ ਲੈ ਕੇ ਅਸੀਂ ਗੁਰੂ ਦੇ ਦਰ ਤੇ ਪਹੁੰਚਦੇ ਹਾਂ। ਸੋ ਗੁਰੂ ਮਹਾਰਾਜ ਦਾ ਜਦ ਉਪਦੇਸ਼ ਸਰਵਣ ਕਰਦੇ ਹਾਂ, ਕਿੰਨਾ ਸਮਾਂ ਹੋ ਗਿਆ ਸਾਧ ਸਿੰਘ ਜੀ ਗੇੜੇ ਖਾਂਦੇ ਆ। ਇਕਨਾਂ ਨੂੰ ਤਾਂ ਇਸ ਗੱਲ ਦਾ ਫਿਕਰ ਹੈ ਮਨ ਵਿੱਚ, ਜਿਹੜਾ ਹੁਣ ਸਮਾਂ ਮਿਲਿਆ ਸੀ ਇਹ ਵੀ ਲੰਘਦਾ ਜਾਂਦਾ, ਅਜੇ ਗੱਲ ਕੋਈ ਨਹੀਂ ਬਣੀ। ਇੰਨਾ ਕੁ ਜ਼ਰੂਰ ਹੈ ਵੀ ਮਨ ਦੀਆਂ ਵਾਸ਼ਨਾਵਾਂ ਥੋੜੀਆਂ ਕਾਬੂ ਹੋ ਗਈਆਂ, ਥੋੜਾ ਰਸਤਾ ਦਿਸਣ ਲੱਗ ਗਿਆ, ਚੰਗੇ ਰਾਹ ਤੇ ਚੱਲ ਰਹੇ ਹਾਂ, ਪੁੰਨ ਕਰਮ ਬਣ ਰਹੇ ਨੇ। ਪਰ ਜਿਹੜਾ ਕੰਮ ਅਸਲੀ ਹੈ ਉਹ ਨਹੀਂ ਬਣ ਸਕਿਆ। ਅਗਲੇ ਪਾਸੇ ਸਮੇਂ ਦਾ ਕੋਈ ਪਤਾ ਨਹੀਂ ਹੈ। ਸੋ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਕਿਰਪਾ ਕਰ, ਤੇਰੇ ਘਰ ਵਿੱਚ ਕੋਈ ਘਾਟਾ ਨਹੀਂ ਹੈ, ਮੇਰਾ ਇਨਸਾਫ਼ ਦਾ ਘਰ ਨਹੀਂ ਹੈ ਤੇਰਾ। ਇਨਸਾਫ਼ ਦਾ ਹੋਵੇ ਫਿਰ ਤਾਂ ਅਸੀਂ ਗਿਲਟੀ ਹੋ ਗਿਲਟੀ ਤੁਰੇ ਜਾਵਾਂਗੇ, ਦੋਸ਼ੀ ਹੋ ਦੋਸ਼ੀ ਫਿਰੀ ਜਾਵਾਂਗੇ। ਪਰ ਜਦ ਅਸੀਂ ਇਹ ਦੇਖਦੇ ਹਾਂ ਕਿ ਤੇਰੇ ਘਰ ਵਿੱਚ ਬਖਸ਼ਿਸ਼ ਹੈ, ਅਜਾ ਮਲ ਪਾਪੀਆਂ ਨੂੰ ਵਰਗੇ ਪਾਪੀਆਂ ਨੂੰ ਤੂੰ ਬਖਸ਼ ਸਕਦਾ ਹੈ, ਇੱਕ ਸਾਹ ਦੇ ਅੰਦਰ ਗਨਕਾ ਵਰਗੀ ਬੀਬੀ ਨੂੰ ਬਖਸ਼ ਸਕਦਾ ਹੈ, ਅਜਾ ਬਾਲਮੀਕ ਵਰਗੇ ਡਾਕੂਆਂ ਨੂੰ ਤੂੰ ਬਖਸ਼ ਸਕਦਾ ਹੈ, ਸਾਡੇ ਤੇ ਵੀ ਕਿਰਪਾ ਕਰ। ਪਰ ਹੁੰਦਾ ਇਹ ਹੈ ਕਿ ਸਾਡੇ ਅੰਦਰੋਂ ਅਰਦਾਸ ਨਹੀਂ ਇਹ ਨਿਕਲਦੀ, ਅੰਦਰ ਆਉਂਦਾ ਹੀ ਨਹੀਂ, ਹੋਰ ਇਹ ਚੀਜ਼ ਆਉਂਦੀਆਂ। ਇੰਨੇ ਅਣਜਾਣ ਕਿ ਮਨੁੱਖ ਦਾ ਜਨਮ ਤਾਂ ਤਾਰ ਲਿਆ ਪਰ ਜੋ ਅਸਲੀ ਕੰਮ ਹੈ ਉਹਦੇ ਵੱਲ ਖਿਆਲ ਤੱਕ ਨਹੀਂ ਆਉਂਦਾ। ਬਿਰਲੇ ਬਿਰਲੇ ਨੂੰ ਖਿਆਲ ਆਉਂਦਾ। ਇਸ ਮਹੀਨੇ ਦੇ ਅੰਦਰ ਮਹਾਰਾਜ ਜੀ ਦੱਸਦੇ ਨੇ ਕਿ ਸਿਰਫ ਉਹੀ ਬੰਦੇ ਸੌਂਦੇ ਨੇ ਜਿਹੜੇ ਪਰਮੇਸ਼ਰ ਨਾਲ ਮਿਲ ਗਏ ਨੇ, ਜਿਹੜੇ ਉਹਦੇ ਨਾਲ ਬੈਠੇ ਨੇ। ਬਾਕੀ ਤਾਂ ਸੰਸਾਰ ਤੁਰਿਆ ਫਿਰਦਾ ਮੈਦਾਨ, ਖੇਡ ਦੇ ਮੈਦਾਨ ਚ ਜਿਹਨੂੰ ਸਟੇਡੀਅਮ ਕਹਿੰਦੇ ਨੇ, ਉੱਥੇ ਖੇਲਾਂ ਹੁੰਦੀਆਂ ਨੇ। ਕੁਝ ਕੁਰਸੀਆਂ ਐਸੀਆਂ ਹੁੰਦੀਆਂ, ਐਸੀ ਉੱਚੇ ਥਾਂ ਲੱਗੀਆਂ ਹੁੰਦੀਆਂ ਜਿੱਥੋਂ ਸਭ ਕੁਛ ਨਜ਼ਰ ਆਉਂਦਾ ਹੈ, ਤੇ ਉਹਨਾਂ ਕੋਲ ਕੰਟਰੋਲਿੰਗ ਪਾਵਰ ਹੋਇਆ ਕਰਦੀ ਹੈ। ਉੱਥੇ ਉਹੀ ਬੈਠਦੇ ਨੇ ਜਿਹੜੇ ਸਿਲੈਕਟ ਕੀਤੇ ਹੁੰਦੇ ਨੇ। ਇਸੇ ਤਰ੍ਹਾਂ ਨਾਲ ਸੰਸਾਰ ਦਾ ਇੱਕ ਬਹੁਤ ਵੱਡਾ ਖੇਲ ਚੱਲ ਰਿਹਾ ਹੈ, ਨਾ ਬ੍ਰਹਮੰਡਾਂ ਦਾ ਅੰਤ ਹੈ, ਨਾ ਮੰਡਲਾਂ ਦਾ ਅੰਤ ਹੈ, ਨਾ ਦੁਨੀਆਂ ਦਾ ਅੰਤ ਹੈ, ਕਿਸੇ ਚੀਜ਼ ਦਾ ਅੰਤ ਹੈ ਹੀ ਨਹੀਂ। ਕਿਸੇ ਪਾਸੇ ਨੂੰ ਸੋਚਣ ਲੱਗ ਜਾਓ ਅੰਤ ਨਹੀਂ ਹੈ, ਹਾਰ ਕੇ ਚੁੱਪ ਕਰ ਜਾਂਦਾ ਵੀ ਅੰਤ ਹੀ ਨਹੀਂ ਹੈ ਇਹ ਚੀਜ਼ ਦਾ। ਐਡੇ ਬੜੇ ਪ੍ਰਬੰਧ ਦੇ ਵਿੱਚ ਅਸੀਂ ਲੋਕ ਘੁੰਮਦੇ ਫਿਰਦੇ ਹਾਂ ਜਿਵੇਂ ਲਾਟੂ ਘੁੰਮਦਾ ਐਂ ਘੁੰਮਦੇ ਹਾਂ, ਜਾਂ ਹਲਟ ਦੀਆਂ ਟਿੰਡਾਂ ਜਿਵੇਂ ਘੁੰਮਦੀਆਂ ਇਸ ਤਰ੍ਹਾਂ ਘੁੰਮਦੇ ਹਾਂ, ਕਦੇ ਉੱਪਰ ਆ ਜਾਂਦੇ ਹਾਂ, ਕਦੇ ਕੀੜੇ ਮਕੌੜੇ ਫੇਰ ਬਣ ਜਾਂਦੇ ਹਾਂ, ਕਦੇ ਪੰਛੀ ਬਣ ਜਾਂਦੇ ਹਾਂ, ਕਦੇ ਸੱਪ ਬਣ ਜਾਂਦੇ ਹਾਂ, ਕਦੇ ਹਾਥੀ ਬਣ ਜਾਂਦੇ ਹਾਂ, ਕਦੇ ਘੋੜੇ ਬਣ ਜਾਂਦੇ ਹਾਂ, ਕਦੇ ਬੈਲ ਬਣ ਜਾਂਦੇ ਹਾਂ, ਕਦੇ ਗਧੇ ਬਣ ਜਾਂਦੇ ਹਾਂ। ਲੇਕਿਨ ਇਹ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਸਾਡੇ ਮਨ ਦੇ ਅੰਦਰ 1% ਵੀ ਵਿਸ਼ਵਾਸ ਨਹੀਂ ਆਉਂਦਾ ਵੀ ਹੈ ਇਹ ਵੀ ਗੱਲ ਬਣ ਜਾਏਗੀ, ਇਸ ਤਰ੍ਹਾਂ ਵੀ ਹੋ ਜਾਏਗਾ। ਹਾਲਾਂਕਿ ਗੁਰੂ ਇਤਿਹਾਸ ਦੇ ਅੰਦਰ ਐਸੀਆਂ ਸਾਖੀਆਂ ਪੜ੍ਹਦੇ ਹਾਂ ਕਿ ਗੁਰੂ ਮਹਾਰਾਜ ਨੇ ਰਿਛ ਮੁੱਲ ਲਿਆ ਤੇ ਲੈ ਕੇ ਪ੍ਰਸ਼ਾਦ ਛਕਾ ਕੇ ਉਹਦੀ ਗਤੀ ਕਰਤੀ। ਨਿਕਲਿਆ ਕੌਣ ਵਿੱਚੋਂ? ਭਾਈ ਸੋਭਾ ਰਾਮ, ਜਿਹੜਾ ਗੁਰੂ ਨੌਵੇਂ ਪਾਤਸ਼ਾਹ ਨੂੰ ਚੋਰ ਕਰਦਾ ਸੀ। ਹੈ ਚੋਰ ਕਰਨ ਵਾਲਾ ਵੀ ਇੱਥੇ ਆ ਗਿਆ, ਰਿਛ ਬਣ ਗਿਆ। ਅਜੀਬ ਬਾਤ ਹੈ। ਤਾਂ ਪੁੱਛਿਆ ਕਿ ਤੂੰ ਰਿਛ ਕਿਵੇਂ ਬਣ ਗਿਆ? ਕਹਿੰਦਾ ਮੇਰੇ ਮੂੰਹੋਂ ਇੱਕ ਬ੍ਰਹਮ ਗਿਆਨੀ ਨੂੰ ਫਿੱਕੇ ਵਚਨ ਨਿਕਲ ਗਏ ਸੀ। ਉਹ ਪੂਰਨ ਮਹਾਂਪੁਰਸ਼ ਸੀ, ਉਹਨਾਂ ਨੇ ਕਹਿ ਦਿੱਤਾ ਵੀ ਰਿਛ ਤਾਂ ਤੂੰ ਹੀ ਬਣੇਗਾ, ਮੇਰੇ ਚ ਨਹੀਂ ਸੀ, ਮੇਰੇ ਸ਼ਬਦ ਵਿੱਚ ਸੱਤਿਆ ਨਹੀਂ ਸੀ ਵੀ ਮੇਰਾ ਕਿਹਾ ਹੋਇਆ ਉਹ ਰਿਛ ਬਣ ਜਾਂਦਾ, ਉਹਦਾ ਕਿਹਾ ਹੋਇਆ ਮੈਨੂੰ ਬਣਨਾ ਪਿਆ। ਮਹਾਰਾਜ ਮਾਲਵੇਖ ਜਾਂਦੇ ਆ, ਕਹਿੰਦੇ ਭਾਈ ਪਰਮ ਸਿੰਘ, ਧਰਮ ਸਿੰਘ, ਪਲੰਘ ਤਾਂ ਤੁਸੀਂ ਬਣਾ ਲਿਆ, ਆਹ ਕਿੱਕਰ, ਕਿਉਂਕਿ ਉੱਥੇ ਕਿੱਕਰਾਂ ਬਹੁਤੀਆਂ ਨੇ, ਆਪੇ ਹੀ ਹੋਈ ਜਾਂਦੀਆਂ ਨੇ, ਟਾਲੀਆਂ ਟੁੱਲੀਆਂ ਨਹੀਂ ਹੈ, ਕਿੱਕਰਾਂ ਬਹੁਤੀਆਂ ਆਪੇ ਹੀ ਹਰੀਆਂ ਹੋਈ ਜਾਂਦੀਆਂ। ਕਹਿੰਦੇ ਇਹਦੇ ਉੱਤੇ ਆਲਣਾ ਹੈ ਨਾ, ਇਹਦੇ ਚੋਂ ਇੱਕ ਕੌਂ ਦਾ ਬੱਚਾ ਚੱਕ ਕੇ ਲਿਆ, ਉੱਤੇ ਚੜ ਗਿਆ ਤੇ ਜਾ ਕੇ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਦੋ ਨੇ, ਕਿਹੜਾ ਚੱਕਾ? ਕਹਿੰਦੇ ਕਿਵੇਂ ਨੇ? ਕਹਿੰਦੇ ਇੱਕ ਤਾਂ ਮਹਾਰਾਜ ਡਰਿਆ ਬੈਠਾ, ਇੱਕ ਨੱਠ ਨੱਠ ਪੈਂਦਾ ਮੈਨੂੰ। ਕਹਿੰਦੇ ਉਹਨੂੰ ਇਹ ਚੱਕ ਲੈ ਜਿਹੜਾ ਦੌੜਦਾ ਚੁੰਝਾ ਮਾਰਨ ਆਉਂਦਾ, ਛੋਟਾ ਜਿਹਾ ਬੱਚਾ। ਕਹਿੰਦੇ ਇਹਦੀ ਵਾਹਿਗੁਰੂ ਕਹਿ ਕੇ ਗਰਦਨ ਮਰੋੜਦੇ ਕੀ ਦੇਖਦੇ ਨੇ ਕਿ ਉਹਦੇ ਵਿੱਚੋਂ ਇੱਕ ਐਸੀ ਰੂਹ ਨਿਕਲੀ ਜਿਹਨੂੰ ਸਾਰੇ ਹੀ ਜਾਣਦੇ ਸੀ। ਕਹਿੰਦੇ ਮਹਾਰਾਜ ਇਹ ਤਾਂ ਆਪਣਾ ਹੀ ਸੇਵਾਦਾਰ ਹੈ, ਆਨੰਦਪੁਰ ਸਾਹਿਬ ਹੁੰਦਾ ਸੀ। ਕਹਿੰਦੇ ਕਿਉਂ ਵੀ ਗੁਰਮੁਖਾ ਇਹ ਕਿਵੇਂ ਬਣ ਗਿਆ? ਕਹਿੰਦਾ ਸੱਚੇ ਪਾਤਸ਼ਾਹ, ਭਾਈ ਤੰਨਾ ਭੇਦ ਅਵਸਥਾ ਦਾ ਗੁਰਸਿੱਖ ਸੀ ਆਪਦਾ, ਉਹਨੂੰ ਮੇਰੇ ਤੋਂ ਕਹਿ ਹੋ ਗਿਆ ਤੂੰ ਕਾਂ ਕਾਂ ਕਿਉਂ ਕਰਦਾ? ਉਹਨੇ ਉਲਟਾ ਕਹਿ ਦਿੱਤਾ ਵੀ ਕਾਂ ਕਾਂ ਦਾ ਤੂੰ ਹੀ ਕਰਦਾ, ਕੌਂ ਇਹ ਕਰਦਾ, ਮੈਂ ਤੂੰ ਕੌਂ ਬਣੇਗਾ? ਕਹਿੰਦਾ ਮੈਂ ਕੌਂ ਬਣ ਗਿਆ ਸੱਚੇ ਪਾਤਸ਼ਾਹ, ਪਰ ਤੇਰੀ ਕਿਰਪਾ ਹੋਈ ਤੈਂ ਮੇਰਾ ਉਧਾਰ ਕਰ ਦਿੱਤਾ। ਜਨਮ ਤਾਂ ਲੰਘ ਗਿਆ ਨਾ, ਕੋਈ ਪਤਾ ਨਹੀਂ, ਇਹ ਤਾਂ ਗੁਰੂ ਸਾਹਿਬ ਨੇ ਆਧਾਰ ਕਰ ਦਿੱਤਾ। ਇੱਕ ਰਾਜਾ ਗੁਰਸਿੱਖ ਲੜਕੀ ਸੀ, ਆਪ ਵੀ ਚੰਗਾ ਸੀ, ਲੇਕਿਨ ਉਹ ਜਿਸ ਵਕਤ ਰਾਜੇ ਨੇ ਉਸਦੇ ਘਰ ਗਿਆ ਸਤਸੰਗ ਦੇ ਉੱਤੇ, ਤਾਂ ਉਹ ਲੜਕੀ ਨੂੰ ਮੰਦਾ ਚੰਗਾ ਕਹਿਣ ਲੱਗ ਗਿਆ, ਮਾੜੀ ਗੱਲ ਕਹਿਤੀ। ਨਾਲ ਉਹਦੇ ਪਿਤਾ ਨੂੰ ਕਹਿਤਾ ਕਿ ਲੜਕੀ ਲੈ ਕੇ ਮੇਰੇ ਕੋਲ ਕੱਲ੍ਹ ਨੂੰ ਪਹੁੰਚੀ। ਲੜਕੀ ਕਹਿਣ ਲੱਗੀ ਪਿਤਾ ਜੀ, ਹੁਣ ਮੇਰੇ ਮੂਹਰੇ ਦੋਏ ਰਾਹ ਨੇ, ਇੱਕ ਤਾਂ ਹੈ ਮੈਂ ਆਪਣੀ ਇੱਜ਼ਤ ਲੈ ਕੇ ਐਵੇਂ ਜਿਵੇਂ ਚਲੀ ਜਾਵਾਂ, ਇੱਕ ਹੈ ਮੈਂ ਬੇਇੱਜ਼ਤ ਹੋ ਜਾਵਾਂ ਤੇ ਪਾਪ ਦੀ ਭਾਗਣ ਹੋ ਜਾ, ਪਰ ਮੈਨੂੰ ਉਹ ਰਸਤਾ ਚੰਗਾ ਲੱਗਦਾ। ਕਹਿੰਦੀ ਮੈਂ ਰਾਜੇ ਕੋਲ ਜਾਵਾਂਗੀ, ਜੇ ਨਾ ਗਈ ਤੇਰੇ ਤੇ ਬਹੁਤ ਤਕਲੀਫਾਂ ਆ ਜਾਣਗੀਆਂ। ਰਾਜੇ ਕੋਲ ਚਲੀ ਜਾਂਦੀ ਹੈ, ਸਮਝਾਉਂਦੀ ਹੈ ਉਹਨੂੰ ਵੀ ਤੂੰ ਗੁਰੂ ਦਾ ਸਿੱਖ ਹੈ, ਆ ਨਹੀਂ ਤੈਨੂੰ ਗੱਲ ਮਾੜੀ ਗੱਲ ਹੈ ਤੇਰੀ, ਕਰਨੀ ਨਹੀਂ ਚਾਹੀਦੀ। ਜਦ ਉਹ ਨਾ ਹੀ ਹਟਿਆ, ਕਹਿਣ ਲੱਗੀ ਚੰਗਾ ਤੂੰ ਗੰਦ ਖਾਣਾ, ਗੰਦ ਖਾਣ ਵਾਲਾ 100 ਜਨਮ ਘੋਗੜ ਬਣੇਗਾ, 101 ਜਨਮ। ਇੰਨਾ ਕਹਿ ਕੇ ਉਹਨੇ ਤਾਂ ਪ੍ਰਾਣ ਛੱਡ ਦਿੱਤੇ ਤੇ ਉਹ 101 ਜਨਮ ਹੋ ਗਿਆ ਘੋਗੜੇ ਬਣਦਾ ਤੁਰਿਆ ਹੁੰਦਾ। ਗੁਰੂ ਮਹਾਰਾਜ ਮਾਲਵੇ ਜਦ ਗਏ, ਉੱਥੇ ਜਾ ਕੇ ਮਹਾਰਾਜ ਜੀ ਨੇ ਬਾਣ ਮਾਰਿਆ, ਘੋਗੜ ਮਾਰਤਾ, ਨਾਲ ਦੇ ਜਿਹੜੇ ਸੀਗੇ ਉੱਥੇ ਭਾਈ ਦਾਨ ਸਿੰਘ ਵਗੈਰਾ ਦੇ ਨਾਲ ਬਰਾੜ, ਕਹਿੰਦੇ ਗੁਰੂ ਸਾਹਿਬ ਇਹ ਕੀ ਕਰਿਆ ਤੁਸੀਂ, ਘੋਗੜੇ ਮਾਰਤਾ? ਕਹਿੰਦੇ ਘੋਗੜ ਨੂੰ ਪੁੱਛੋ ਕਿਉਂ ਮਾਰਿਆ। ਜਦ ਉਹਨੂੰ ਪੁੱਛਿਆ, ਕਹਿਣ ਲੱਗਿਆ ਮੇਰੀ ਗਲਤੀ ਸੀ, ਮੈਂ ਇਹ ਗੱਲ ਦੇ ਵਿੱਚ ਪੈ ਗਿਆ ਮਾੜੀ ਦੇ। ਗੁਰਸਿੱਖ ਬੱਚੀ ਨੂੰ ਕਹਿੰਦਾ ਮੈਂ ਮੰਦੀ ਨਿਗਾਹ ਨਾਲ ਦੇਖਿਆ ਤੇ ਮੈਨੂੰ ਇਹ ਜੂਨੀ ਮਿਲੀ ਹੈ, 101 ਜੂਨੀ ਹੋ ਗਈ, ਗੰਦ ਮੰਦ ਖਾਨਾ ਸਾਰਾ। ਉਹਦਾ ਉਧਾਰ ਕਰ ਦਿੱਤਾ ਗੁਰੂ ਮਹਾਰਾਜ ਨੇ, ਲਾਜ ਰੱਖ ਲਈ ਆਪਣੇ। ਫਿਰ ਵੀ ਇਹ ਕਿਸੇ ਸਮੇਂ ਚ ਮੇਰਾ ਸਿੱਖ ਸੀਗਾ। ਸੋ ਇਸ ਤਰ੍ਹਾਂ ਕੋਈ ਪਤਾ ਨਹੀਂ ਹੁੰਦਾ ਸਾਧ ਸਿੰਘ ਜੀ ਵੀ ਕਿੱਥੇ ਚਲੇ ਜਾਈਏ, ਪੌੜੀ ਛੁਟਕੀ ਫਿਰ ਹੱਥ ਨਾ ਆਵੇ, ਫਿਰ ਨਹੀਂ ਹੱਥ ਆਉਂਦੀ। ਪਹਿਲਾ ਜਨਮ ਗਵਾਇਆ, ਆ ਜਨਮ ਲੰਘ ਗਿਆ। ਸੋ ਬੇਨਤੀ ਹੈ ਵੀ ਸੱਚੇ ਪਾਤਸ਼ਾਹ ਕਿਰਪਾ ਕਰ, ਆਪਣਾ ਬਣਾ ਲੈ, ਆਪਣਾ ਬਣਾ ਕੇ ਸਾਨੂੰ ਆਪਣਾ ਜੀਵਨ ਸਫਲ ਕਰਾ ਦੇ, ਜਿਸ ਵਾਸਤੇ ਅਸੀਂ ਆਏ ਹਾਂ। ਇਸ ਮਹੀਨੇ ਚ ਮਹਾਰਾਜ ਫਰਮਾਨ ਕਰਦੇ ਆ ਵੀ ਜਿਹੜੇ ਵਾਹਿਗੁਰੂ ਦੇ ਬਣ ਗਏ, ਜਿਹੜੇ ਪ੍ਰਮਾਣ ਹੋ ਗਏ, ਜਿਹੜੇ ਮਿਲ ਗਏ ਉਸ ਨੂੰ, ਉਹਨਾਂ ਦੀ ਇੰਨੀ ਸੋਭਾ ਵੱਧ ਜਾਂਦੀ ਹੈ ਕਿ ਕੋਈ ਕਹਿ ਨਹੀਂ ਸਕਦਾ ਇਸ ਤਰ੍ਹਾਂ ਫਰਮਾਨ ਕਰਦੇ ਨੇ। ਜਿਹੜੇ ਮਿਲ ਗਏ ਰਾਮ ਪਿਆਰੇ ਨੂੰ, ਉਹਨਾਂ ਦੀ ਸੋਭਾ ਕੌਣ ਜਾਣੇ। Thank you. मंगर माहे सुहंदियां हर पिर संग बैठ लिया। महाराज कहिंदे ओही शोभनीक ने जिन्हां दे हिरदे दे विच राम प्यारा प्रगट हो गया, जड़ियां परमेश्वर दे नाल बैठदियां ने, बराबर बैठदियां, ओही शोभा उन्हां दी शोभा ही है, ओही सौंदियां ने। तिनकी शोभा क्या गणी जे साहिब मिल लिया। जिन्हां ने वाहगुरु नूं मेल लिया कहिंदे उन्हां दी शोभा कोई कह नहीं सकदा, भावें किन्ना ही गरीब है। साडे कोल जिहड़ी संसार दी शोभा है, पैसे दी शोभा है, बंदियां दी शोभा है, अहुदियां दी शोभा है, महाराज कहिंदे इह तां कुछ भी नहीं है उसके मुकाबले ते, खोटियां चीजां ने, राज मिलक सरदारियां अग्नि में जा। शोभा तां उन्हां दी है जिहड़े परमेश्वर दे नाल मिल गए, ते किड्डी बड़ी महिमा है कहिंदे मुश्किल है उन्हां दी महिमा। जिन्ने वड्डे ते वड्डे ज्ञान वालियां पुस्तकां ने उन्हां ने बड़ा जतन करिया महापुरशां दी शोभा जानण दा, वे किड्डी कि पदवी हुंदी है। सारी दुनिया दे अंदर तीन देवते प्रधान ने, शिवजी, वर्मा ते विष्णु जी, बाकी देवते सारे इन्हां दे हेठां आ जांदे ने। जिहड़े परमेश्वर नूं मिले हुए ने उन्हां नूं साधु संत महापुरश गुरमुख दे नाम नाल याद कीता जांदा। ये सारे ही देवतियां दे विचों कुछ मुख देवते ने, जिवें गंगा बहुत बड़े आदर ते सत्कार वाला देवता है, इसे तरह होर देवते ने, तीर्थां दे बड़े बड़े भवानी देवता ने। ये सारे जिन्ने भी हैं ये सारे उन्हां पुरशां दे पिछे फिरदे ने भी इन्हां दे चरणां दी धूड़ी सानू मिल जावे। गंगा जमुना गोदावरी सरस्वती ते करे उद्धम धूर साधु की ताई, क्यों करते ने किलमिख पैल भरे परे हमरे विज हमरी मैल, साधु की धूर गुआई। देवता कोई भी नहीं धूड़ गुआ सकता, कोई देवता ऐसा नहीं जिहड़ा तीर्थ की मैल दूर कर दे। जे ऐसी गल हुंदी तीर्थां दी तां फिर इंद्र नूं कहा करदे, इंद्र तां आप ही मैल है, चंद्रमा ओह भी आप ही मैल है। महाराज कहिंदे मैला वर्मा मैला इंद्र, ये तो सारे मैले ने, जिहड़े आप ही मैले ने वह दूजे नूं किवें शुद्ध कर सकते ने। इस करके जिहड़े बड़े मुख देवते ने, वर्मा है, शिवजी है, विष्णु जी है, ये भी जिहड़े परमेश्वर दे नाल मिल गए उन्हां दी वड्याई दस नहीं सकते, उन्हां दी महिमा नहीं जानते। एका माई जुगत ब्याई, तीन चेले प्रमाण, एक संसारी एक भंडारी एक लाए दीवान, जिव से सपावै तिवै चलावै जिव होवै फरमान, ओ वेखै उन्हां नजर ना आवै बहुत आए बिटा। कहिंदे देवते जिहड़े ने उन्हां नूं वाहिगुरु तां देखदा पर वाहिगुरु उन्हां नूं नहीं नजर आउंदा। जिहड़े संत ने ओह वाहिगुरु दे महाराज कहिंदे कोल बैठे ने, हर पिर संग बैठड़ी आ, फिर वड्डा कौन होया? तीर्थ वड्डा हर का दास, कहिंदे हरिदा दास, जिहदे पैर धरन दे नाल चरण धरन दे नाल जिथे बैठ जावे उथे तीर्थ, जिथे चरण धर दे उथे तीर्थ। फिर वड्डा वही होया, ब्रह्म ज्ञानी को खोजे महेश्वर, नानक ब्रह्म ज्ञानी आप परमेश्वर। सो उन्हां दी महिमा नहीं कही जा सकती। आम बंदियां दे विचों एड्डी बड़ी पदवी प्राप्त हो जांदी है, क्योंकि मनुखां दे देवतियां दी देह नालों चंगी है। भावें इह इहदे च दो तत् ऐसे ने जिहड़े गंदे ने, पानी है ते मिट्टी है, लेकिन इहदे विच इक चीज ऐसी है जिहड़ा परमेश्वर दा दर्शन करा सकदी है। उह देवतियां कोल नहीं है, जे देवतियां कोल होवे प्रभु दा दर्शन करन दी शक्ति तां महाराज लिखदे ना इह कदे वी उह वेखा उहनां नजर ना आवै, नहीं तां कह देणा सी देवतियां नूं नजर आउंदा। पारब्रह्म परमेश्वर नजर नहीं आउंदा, ज्ञान तां उहनां नूं पता है, लेकिन मिलाप नहीं उहनां दा हुंदा देवतियां दा। इस करके इस धरती दे अंदर जो महाराज कृपा करके महापुरश भेजदे ने उहनां दी महिमा बहुत वड्डी होया करदी। ਉਹਨਾਂ ਤੋਂ ਬਗੈਰ ਰਸਤਾ ਨਹੀਂ ਮਿਲਿਆ ਕਰਦਾ। 1690 ਅੱਜ ਤੋਂ 400-300 ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਅਸ਼ਨੀ ਕੁਮਾਰ ਭੱਟ ਜਿਸਦਾ ਨਾਮ ਬੇਣੀ ਸੀ, ਉਹ ਇੱਕ ਸਧਾਰਨ ਲੜਕਾ ਸੀ। ਆਮ ਸਤਸੰਗ ਚ ਜਾਇਆ ਕਰਦਾ ਸੀ, ਸੇਵਾ ਵੀ ਕਰਿਆ ਕਰਦਾ ਸੀ, ਪਰ ਅਜੇ ਤੱਕ ਕੋਈ ਐਸਾ ਮਹਾਂਪੁਰਸ਼ ਨਹੀਂ ਸੀ ਉਸ ਨੂੰ ਮਿਲਿਆ ਜਿਹੜਾ ਉਸ ਨੂੰ ਲਟਕ ਲਾ ਦੇਵੇ, ਪਿਆਰ ਲਾ ਦੇਵੇ। ਕਿਉਂਕਿ ਸੰਤਾਂ ਦੀ ਸੰਗਤ ਤਾਂ ਸਾਰੇ ਹੀ ਕਰਦੇ ਆ, ਪਰ ਜਿੱਥੇ ਭਾਗ ਹੁੰਦਾ ਉੱਥੇ ਮੇਲ ਹੋ ਜਾਂਦਾ, ਜਿੱਥੇ ਭਾਗ ਨਾ ਹੋਵੇ ਉੱਥੋਂ ਦੂਰ ਰਹਿ ਜਾਂਦੇ। ਸੋ ਅਜੇ ਤੱਕ ਇਹਦਾ ਸਮਾਂ ਨਹੀਂ ਸੀ ਬਣਿਆ ਤੇ ਸਤਸੰਗ ਚ ਜਾਣਾ, ਸੇਵਾ ਕਰਨੀ, ਬਚਨ ਸੁਣਨੇ ਤੇ ਉਹਦੇ ਬਾਅਦ ਇਹਦਾ ਇਹ ਨੇਚਾ ਹੋ ਗਿਆ ਵੀ ਬਗੈਰ ਸਾਧੂ ਤੋਂ ਇਹ ਕੰਮ ਨਹੀਂ ਹੁੰਦਾ। ਲੇਕਿਨ ਸਾਧੂ ਨਹੀਂ ਮਿਲਦਾ ਜਿੰਨਾ ਚਿਰ ਭਾਗ ਨਹੀਂ ਜਾਗਦੇ, ਦੋਹੇ ਚੀਜ਼ਾਂ ਨੇ। ਸੰਤਾਂ ਦੇ ਬਿਨਾਂ ਪਾਰ ਨਹੀਂ ਲੰਘ ਸਕਦਾ, ਸੰਤ ਨਹੀਂ ਮਿਲਦੇ ਜਿੰਨਾ ਚਿਰ ਭਾਗ ਨਹੀਂ ਜਾਗਦੇ। ਭਾਗ ਜਾਗਣ ਤਾਂ ਪੂਰਾ ਸੰਤ ਮਿਲਦਾ, ਨਹੀਂ ਨਹੀਂ ਮਿਲਿਆ ਕਰਦਾ। ਪੂਰਵ ਕਰਮ ਅੰਕਰ ਜਾ ਪ੍ਰਗਟਿਓ ਪੇਟਿਓ ਪੁਰਖ ਰਸਕ ਬੈਰਾਗ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗ। ਸੰਗਤ ਮਿਲਦੀ ਨਹੀਂ ਹੈ, ਇਸ ਤਰ੍ਹਾਂ ਦੇ ਨਾਲ ਫਰਮਾਨ ਹੈ ਮਹਾਰਾਜ ਦਾ। ਬਿਨਾਂ ਪਾਠਾਂ ਤੋਂ ਕਦੇ ਨਾ ਨਹੀਂ ਮਿਲਦੀ ਸੰਗਤ ਗੁਰੇ Thank you. ਕਲਯੁਗ ਦੇ ਅੰਦਰ ਪੂਰੇ ਭਾਗ ਵੰਡ ਤਾਂ ਮਿਲਦੇ ਆ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ। ਇੱਕ ਤਾਂ ਹਰੀ ਦਾ ਜਸ ਤੇ ਇੱਕ ਸਾਧੂ ਦੀ ਸੰਗਤ। ਕਹੋ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਜਿਹਦੇ ਪੁੰਨ ਕਰਮ ਜਾਗੇ ਨੀ ਉਹਨੂੰ ਨੀ ਮਿਲਿਆ ਕਰਦੀ। ਸਾਧੂ ਕੋਈ ਦੂਰ ਨੀ ਹੁੰਦੇ, ਕੋਲੇ ਹੁੰਦੇ ਨੇ, ਪਰ ਆਉਂਦਾ ਹੀ ਨੀ ਨਿਸ਼ਚਾ, ਮਿਲਦਾ ਹੀ ਨੀ, ਨਾ ਉਹਨਾਂ ਤੇ ਉਹ ਚੀਜ਼ ਮੰਗਦਾ ਜਿਹੜੀ ਸੰਤਾਂ ਦੇ ਕੋਲ ਹੁੰਦੀ ਹੈ। ਸੋ ਇਹ ਪ੍ਰੇਮੀ ਨੌਜਵਾਨ ਬੱਚਾ ਹੈ, ਸ਼ਾਦੀ ਹੋਈ ਹੋਈ ਹੈ, ਘਰ ਦਾ ਵੀ ਕੰਮ ਕਰਦਾ, ਜਦੋਂ ਸਮਾਂ ਮਿਲਦਾ ਉਸ ਵੇਲੇ ਸੰਤਾਂ ਕੋਲ ਆ ਜਾਂਦਾ, ਸੇਵਾ ਕਰਦਾ, ਬਹੁਤ ਸੇਵਾ ਕਰਦਾ। ਇੱਕ ਦਿਨ ਮਹਾਤਮਾ ਨੇ ਦੇਖਿਆ, ਮਸਤਕ ਦੇਖਿਆ, ਕਹਿਣ ਲੱਗੇ ਆ ਪ੍ਰੇਮੀ ਇਹਦੇ ਤੋਂ ਭਾਗ ਉਹਦੇ ਹੋਏ ਹੋਏ ਨੇ, ਬਹੁਤ ਜ਼ਬਰਦਸਤ ਸਾਧੂ ਹੁੰਦੇ ਮਿਲਣ ਦੇ, ਕਿਉਂਕਿ ਸੰਤਾਂ ਨੂੰ ਤਾਂ ਮਿਲੀ ਜਾਂਦਾ ਹਰ ਬੰਦਾ ਹੀ, ਲੇਕਿਨ ਸੰਤਾਂ ਦੇ ਕੋਲ ਜੋ ਚੀਜ਼ ਹੁੰਦੀ ਹੈ ਉਹ ਨਹੀਂ ਪ੍ਰਾਪਤ ਹੁੰਦੀ ਕਿਉਂਕਿ ਭਾਗ ਨਹੀਂ ਜਾਗੇ। ਉਸ ਵੇਲੇ ਬੁਲਾ ਕੇ ਕਹਿਣ ਲੱਗੇ, ਕਹਿੰਦੇ ਬੇਣੀ ਪਿਆਰਿਆ, ਮਾਨਸ ਜਨਮ ਬੜੀ ਮੁਸ਼ਕਲ ਦੇ ਨਾਲ ਮਿਲਿਆ, ਇਹ ਮਿਲਿਆ ਪ੍ਰਭੂ ਪ੍ਰਾਪਤੀ ਵਾਸਤੇ। ਪ੍ਰਭੂ ਪ੍ਰਾਪਤੀ ਵਾਸਤੇ ਯਤਨ ਕਰਨਾ ਚਾਹੀਦਾ। ਆਪਣੇ ਆਪ ਆਦਮੀ ਨੂੰ ਕੋਈ ਰਾਹ ਨਹੀਂ ਲੱਭਦਾ, ਮਹਾਰਾਜ ਐਸਾ ਫਰਮਾਨ ਕਰਦੇ ਨੇ।
ਜੁਗਤੀ ਪੁੱਛ ਲੈ ਸੰਤਾਂ ਨੂੰ ਮਿਲ ਕੇ ਕਿਹੜੇ Thank you. ਸਿਖਾਲੀ ਤੇ ਸਿਖਾਲੀ ਚੀਜ਼ ਨਹੀਂ ਆਇਆ ਕਰਦੀ। ਆ ਕੀ ਹੈ ਮੰਜਾ ਬੁਣਨਾ ਹੈ, ਮੰਜਾ ਦੇਖ ਲਓ ਨਹੀਂ ਆਉਂਦਾ ਜਿੰਨਾ ਚਿਰ ਅਗਲਾ ਦੱਸ ਨਹੀਂ ਦਿੰਦਾ ਵੀ ਜੀ ਕਿਵੇਂ ਪੈਂਦਾ ਹੁੰਦਾ। ਇਸੇ ਤਰ੍ਹਾਂ ਕੋਈ ਸਵਾਲ ਹੈ, ਜਦ ਤੱਕ ਫਾਰਮੂਲਾ ਨਹੀਂ ਹੁੰਦਾ ਮਾਸਟਰ ਦੱਸਦਾ ਨਹੀਂ, ਉਨਾ ਚਿਰ ਸਵਾਲ ਚਾਹੇ ਛੋਟਾ ਜਿਹਾ ਘੱਟ ਨਹੀਂ ਹੁੰਦਾ। ਸਾਰੀ ਦੁਨੀਆਦਾਰੀ ਕੰਮ ਹੈ, ਮਕੈਨਿਕ ਬਣਨਾ ਹੈ ਨਹੀਂ ਪਤਾ ਲੱਗਦਾ ਜਦ ਤੱਕ ਮਕੈਨਿਕ ਦੇ ਕੋਲ ਨਹੀਂ ਜਾਂਦਾ, ਡਾਕਟਰ ਬਣਨਾ ਹੈ ਜਦ ਤੱਕ ਡਾਕਟਰ ਪੜ੍ਹਾਉਂਦੇ ਨਹੀਂ ਪਤਾ ਲੱਗਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਜਿੰਨਾ ਚਿਰ ਮਿਲਿਆ ਹੋਇਆ ਨੂੰ ਜਾ ਕੇ ਤੂੰ ਪੁੱਛਦਾ ਨਹੀਂ ਨਾ ਹੈ ਉਨੀ ਦੇਰ ਤੱਕ ਤੈਨੂੰ ਪਤਾ ਨਹੀਂ ਲੱਗਣਾ। ਸੋ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੌ ਪਾਈ, ਜਾਓ ਜਾ ਕੇ ਕਹਿੰਦੇ ਪੁੱਛੋ ਸੁਹਾਗ ਵਾਲੀਆਂ ਨੂੰ ਜਿਨ੍ਹਾਂ ਨੂੰ ਮਿਲਿਆ ਹੋਇਆ, ਜਿਹੜੀਆਂ ਸੌਂਦੀਆਂ ਨੇ ਅਗਰ ਮਾਹੇ ਸੁਹਾਉਂਦੀਆਂ ਹਰ ਪਿਰ ਸੰਗ ਬੈਠੜੀਆਂ, ਉਹਨਾਂ ਨੂੰ ਪੁੱਛੋ ਜਾ ਕੇ ਵੀ ਤੁਸੀਂ ਕਿਹੜੇ ਗੁਣਾਂ ਨਾਲ ਪਾ ਲਿਆ ਪਰਮੇਸ਼ਰ। ਸੰਤਾਂ ਦਾ ਦੋ ਕੰਮ ਹੁੰਦਾ ਹੈ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਦੇ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਰਾਮ ਨੇ ਤਾਂ ਮੁਕਤੀ ਦੇਣੀ ਹੈ, ਜਦ ਮੁਕਤੀ ਦੇ ਕਾਬਲ ਹੋ ਜਾਏਗਾ, ਮੁਕਤੀ ਦੇ ਕਾਬਲ ਬਣਾਉਣਾ ਸੰਤਾਂ ਨੇ, ਨਾਮ ਦੀ ਜਾਂਚ ਦੱਸਣੀ ਹੈ, ਬਾਕੀ ਜਾਂਚਾਂ ਦੱਸਣੀਆਂ ਨੇ। ਸੋ ਇਸ ਤਰ੍ਹਾਂ ਜਦ ਮਹਾਤਮਾ ਦੇ ਕੋਲ ਜਾਂਦਾ ਜਾ ਕੇ ਸਵਾਲ ਕਰਦਾ ਵੀ ਮਹਾਂਪੁਰਸ਼ੋ ਮੈਨੂੰ ਮੇਰੇ ਤੇ ਕਿਰਪਾ ਕਰੋ, ਮੈਂ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ। ਬਚਨ ਥੋੜੇ ਜਿਹੇ ਹੁੰਦੇ ਨੇ ਉਹਨਾਂ ਦੇ, ਬਹੁਤੇ ਲੰਮੇ ਚੌੜੇ ਨਹੀਂ ਹੁੰਦੇ, ਬਹੁਤ ਵੱਡੇ ਚੱਕਰ ਚ ਪਾ ਦੇਣ, ਪਰ ਕਮਾਈ ਬੜੀ ਔਖੀ ਹੁੰਦੀ ਹੈ। ਗੁਰੂ ਮਹਾਰਾਜ ਕਹਿੰਦੇ ਜੇ ਤੇਰੇ ਅੰਦਰ ਮਿਲਣ ਦੀ ਚਾਹ ਹੈ ਨਾ, ਸੱਚਮੁੱਚ ਤੇਰੇ ਮੰਦਰ ਬਰਾਗ ਜਾਗ ਪਿਆ, ਜੇ ਤੇਰੇ ਅੰਦਰ ਮਿਲਣ ਦੀ ਤੀਬਰ ਇੱਛਾ ਜਾਗ ਪਈ, ਕਿਉਂਕਿ ਜਦ ਤੱਕ ਆਦਮੀ ਦੇ ਅੰਦਰ ਵੈਰਾਗ ਨਹੀਂ ਆਉਂਦਾ ਉਨੀ ਦੇਰ ਤੱਕ ਮਾਇਆ ਤੋਂ ਨਹੀਂ ਛੁੱਟਦਾ, ਬਿਨ ਵੈਰਾਗ ਨਾ ਛੁੱਟ ਸਮਾਇਆ, ਮਨ ਇੱਧਰ ਖਿੱਚਿਆ ਹੀ ਰਹੇਗਾ, ਉੱਧਰ ਜਾਂਦਾ ਨਹੀਂ। ਤੇ ਵੈਰਾਗ ਦੇ ਨਾਲ ਫੇਰ ਚਾਅ ਹੋਣਾ ਚਾਹੀਦਾ ਵੀ ਮੈਂ ਵੈਗਰੂ ਨੂੰ ਮਿਲਣਾ, ਜਦ ਮਿਲੇਗਾ ਮੈਨੂੰ ਬੜਾ ਆਨੰਦ ਆਏਗਾ, ਕਿਉਂਕਿ ਮੇਰਾ ਜਿਹੜਾ ਜ਼ਿੰਦਗੀ ਦਾ ਮਨੋਰਥ ਆ ਪੂਰਾ ਹੋ ਜਾਏਗਾ। ਤੇ ਉਹਦੇ ਬਾਰੇ ਮੱਲੋ ਮੱਲੀ ਉਸ ਦੇ ਮੁਖਾਰਬਿੰਦ ਤੋਂ ਐਸੇ ਵਚਨ ਨਿਕਲਦੇ ਨੇ, ਮਨ ਵੈਰਾਗ ਪਿਆ ਮੰਦੇ ਨਾ। दर्शन देखने का जाओ तन सो तेरा था। जब तक विराग पैदा नहीं हुंदा, महाराज कहंदे किन्ना ही चंगा पढ़िया लिखिया पैसे वाला बंदा है, कहंदे वो मुर्दा है, क्योंकि उहदे अंदर जीवन की रौ नहीं रोकी, जीवन वास्ते चौ नहीं पैदा होया, दर्शन देखण वास्ते। अत सुंदर कुलीन चतर मुख ज्ञानी धनवंत मृतक कहिया नानका जेहे प्रीत नहीं भगवान। प्यार तां साडा दुनिया नाल पिया होया, वाहिगुरू नाल तां किसे बिरले दा प्यार है, जिहदा प्यार है वह जिउंदा है, बाकी सब मरे है। दो तरह की मौत हुंदी है, एक तां नाम दी करंट ना होवे वह मौत हुंदी, एक है शरीर दे विचों चेतन कला निकल जावे वह मौत होया करदी। सो एक जिउंदे मुरदे ने, एक शरीर दे विचों निकल जाण करके जिहनूं असीं मरिया होया कहिंदे आ, वह मुरदे। सो जद तक विराग नहीं अंदर पैदा हुंदा, किहे जिहे विराग पैदा होए ने हैरानी की गल है। जबकि भी फरीद जी विरागी होए, फरीदा तन सुखा पिंजर सिया तलियां कूडे काग, अजय सुरब ना बौड़ो देख बंदे दे पाग। कागा करगन रोलिया सगला खाया मास, ए दोए नैना मत छूओ फिर देखण की आस। आस लई बैठा मन च विराग है भी मिल गए। सो महापुरशां दे कोल जाके जदों सवाल करीदा है वी मैनू प्रभु मेल दो, कहिंदे देख पहला शर्त पूरी कर, पहला मरन कबूल जीवन की छड आस, हो सबन की रेणका तौ हमारे पास। पहला फीस भर, वो ये है कि अपने आप नू जिहड़ी तेरे अंदर मैं है ना, इहनू कबूल लै वी इह मैं मारनी आ। जिन्ना चिर मैं है तू नहीं आउंदा, तू ते मैं इकट्ठे नहीं रहिंदे, जब हम होते तब तू नाही, अब तू ही मैं नाही। इस करके तेनू जिहड़ी अपना आप है ना यह गवाना पेगा, फिर परमेश्वर मिल जाता। इस तरह फरमान कर दे, अब गवाइए ता सौ पाइए और कैसी चतुराई नहीं कठिया रहा कि मैं भी मेरे को रहे तेरा भी मिल जाए। ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ, ਹੋ ਸਵਨ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਜੇ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਕਹਿੰਦੇ ਜਿਸ ਵਕਤ ਤੇਰੀ ਮਾਇਆ ਮਰਜੂ ਨਾ, ਉਸ ਦਿਨ ਵਾਹਿਗੁਰੂ ਦੀ ਪਹਿਲੀ ਨਿਗਾਹ ਤੇਰੇ ਤੇ ਪਏਗੀ, ਪਿਆਰ ਦੀ ਨਿਗਾਹ। ਨਿਗਾਹ ਦੇ ਵਿੱਚ ਤਾਂ ਉਹਦੇ ਹਮੇਸ਼ਾ ਹੀ ਚਿੱਤਾ ਹੈ ਅੰਦਰ ਸਭ ਕੋਲ, ਦੇਖ ਨਦਰੀ ਹੇਠ ਚਲਾਏਗਾ। ਲੇਕਿਨ ਉਹ ਜਿਹਨੂੰ ਨਜ਼ਰ ਕਹਿੰਦੇ ਆ, ਪਿਆਰ ਵਾਲੀ ਨਜ਼ਰ, ਅਪਣਾਉਣ ਵਾਲੀ ਨਜ਼ਰ, ਜਿੱਦਣ ਤੇਰੇ ਵਿੱਚੋਂ ਮੈਂ ਮਰੇਗੀ, ਆਪ ਮਰੇਗਾ, ਆਪ ਗਵਾਇਆ ਜਾਏਗਾ, ਉਦਣ ਤੇਰੇ ਤੇ ਨਿਗਾਹ ਪਏਗੀ। ਨਿਗਾਹ ਕਰਕੇ ਦੇਖੇਗਾ, ਸੌ ਨਜ਼ਰ ਕਰ ਦੇਖਾ, ਸੌ ਦਿਨ ਲੇਖਾ। ਜਿੱਦਣ ਪਹਿਲੀ ਨਿਗਾਹ ਕੇ ਕੀਤੀ ਉਹਨੇ, ਉਸ ਦਿਨ ਜਨਮ ਲੇਖੇ ਵਿੱਚ ਪਏਗਾ, ਉਹ ਦਿਨ ਲੇਖੇ ਚ ਲੱਗੇਗਾ। ਕਾਮਣ ਨੌ ਨਿਤ ਪਾਈ, ਸਭ ਕੁਛ ਮਿਲ ਜਾਏਗਾ। ਪਰ ਇੱਥੇ ਤੱਕ ਪਹੁੰਚਣ ਵਾਸਤੇ ਜਦ ਤੱਕ ਸਮਰੱਥ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦਾ, ਉਨੀ ਦੇਰ ਤੱਕ ਭੇਤ ਭੇਤ ਹੀ ਬਣਿਆ ਰਹਿੰਦਾ। ਕੋਲੇ ਹੈ ਰੱਬ, ਦੂਰ ਨਹੀਂ ਹੈ। ਲੇਕਿਨ ਬਾਣੀ ਚ ਐਸਾ ਫਰਮਾਨ ਆਉਂਦਾ ਕਿ ਵਿੱਚ ਹੁੰਦਾ ਹੋਇਆ ਸਰੀਰ ਕਿੰਨਾ ਕੁ ਬੜਾ, ਡਾਕਟਰਾਂ ਨੇ ਸਾਰਾ ਫੋਲਾ ਫਾਲੀ ਕਰ ਲਈ। ਇਹ ਸਰੀਰ ਦੇ ਵਿੱਚ ਪਰਮੇਸ਼ਰ ਹੈ, ਇਹਦੇ ਵਿੱਚ ਮੈਂ ਰਹਿਣਾ, ਨਾ ਤਾਂ ਡਾਕਟਰਾਂ ਨੂੰ ਮੈਂ ਲੱਭਿਆ, ਉਹਨਾਂ ਨੂੰ ਪਤਾ ਹੀ ਨਹੀਂ ਮੈਂ ਕਿੱਥੇ ਰਹਿੰਦਾ, ਮਨ ਕਿੱਥੇ ਰਹਿੰਦਾ, ਬੁੱਧੀ ਕਿੱਥੇ ਰਹਿੰਦੀ ਹੈ। ਯਾਦਦਾਸ਼ਤ ਦਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਮੋਰੀ ਸੈੱਲ ਹੁੰਦਾ, ਉਹਦੇ ਚ ਰਹਿੰਦੀ ਹੈ, ਬ੍ਰੇਨ ਦੇ ਵਿੱਚ ਹੀ ਰਹਿੰਦੇ ਨੇ ਸਾਰੇ। ਲੇਕਿਨ ਇਹ ਨਹੀਂ ਪਤਾ ਵੀ ਮਨ ਕਿੱਥੇ ਰਹਿੰਦਾ, ਮਾੜਾ ਜਿਹਾ ਛੇੜ ਦਿੰਦੇ ਨੇ, ਸਾਰਾ ਹੀ ਸਿਸਟਮ ਵਿਗੜ ਜਾਂਦਾ। ਉਸੇ ਥਾਂ ਦੇ ਉੱਤੇ ਤਾਲਾ ਲੱਗਿਆ ਹੋਇਆ ਰੱਬ ਦੇ ਘਰ ਨੂੰ, ਵਿੱਚ ਹੀ ਰਹਿੰਦਾ, ਰੱਬ ਦੂਰ ਨਹੀਂ ਰਹਿੰਦਾ। ਤੇ ਉਹ ਦਰਵਾਜ਼ਾ ਜਿੰਨਾ ਚਿਰ ਨਾ ਖੁੱਲੇ ਉਨੀ ਦੇਰ ਤੱਕ ਨਹੀਂ ਹੁੰਦੀ, ਲੇਕਿਨ ਉਹਨੂੰ ਤਾਲਾ ਮਹਾਰਾਜ ਕਹਿੰਦੇ ਲੱਗਿਆ ਹੋਇਆ, ਖੁੱਲਦਾ ਨਹੀਂ ਹੈ।
ਬਿਨਾਂ ਕੁੰਜੀਓ ਨਾ ਖੁੱਲਦੇ ਤਾਲੇ, ਬਚਦ Thank you.
ਹੈ ਦਸਮਾਂ ਗੁਰ ਕੀ ਮੰਗਲ ਬੰਦਿਆ ਦੁੱਖ ਹੈ ਦਸਮਾਂ ਗੁਰ ਕੀ ਵਜਰ ਕਪਾਟਨ ਸੁਣੀ ਗੁਰ ਸ਼ਬਦ ਚਲੀ ਜੈ ਵਜਰ ਕਪਾਟਨ ਸੁਣੀ ਚਲੀ ਜੈ ਵਜਰਕ ਪਾਠ ਨ ਖੁੱਲਣੀ ਗੁਰ ਸ਼ਬਦ ਚਲੀ ਜੈ ਵਜਰਕ ਪਾਠ ਨ ਖੁੱਲਣੀ ਗੁਰ ਸ਼ਬਦ ਚਲੀ ਜੈ ਅਮਰ ਵਜੇ ਪੁਨ ਵਜਦੇ ਗੁਰ ਸ਼ਬਦ ਚਲੀ ਜੈ ਅਮਰ ਵਜੇ ਪੁਨ ਵਜਦੇ ਗੁਰ ਸ਼ਬਦ ਚਲੀ ਜੈ ਇਸ ਘਾਟੇ ਅੰਤਰ ਚਾਨਣਾ ਕਰ ਭਗਤ ਚਲੀ ਜੈ ਇਸ ਘਾਟੇ ਅੰਤਰ ਚਾਨਣਾ ਕਰ ਭਗਤ ਚਲੀ ਜੈ
ਇਹ ਸ਼ਬਦ ਦੇ ਅੰਦਰ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਆਹ ਜਿਹੜਾ ਤੁਹਾਡਾ ਸਰੀਰ ਹੈ ਨਾ ਇਹਦੇ ਨੌ ਦਰਵਾਜ਼ੇ ਤਾਂ ਪ੍ਰਗਟ ਨੇ, ਦੋਏ ਅੱਖਾਂ ਦੋਏ ਨਾਸਕਾਂ ਮੂੰਹ ਹੈ, ਕੰਨਾਂ ਦੇ ਦੋਏ ਸੁਰਾਖ ਨੇ, ਮਲ ਮੂਤਰ ਹੈ, ਲੇਕਿਨ ਇੱਕ ਦਰਵਾਜ਼ਾ ਜਿਹਦੇ ਥਾਈਂ ਪਰਮੇਸ਼ਰ ਦੇ ਘਰ ਪਹੁੰਚੀ ਦਾ ਉਹ ਵਜਰ ਕਪਾਟ ਲੱਗੇ ਹੋਏ ਨੇ, ਵਜਰ ਕਪਾਟ ਨਾ ਖੁੱਲਣੀ। ਗੁਰ ਸ਼ਬਦ ਕਲੀਜਾ, ਜਦ ਤੱਕ ਗੁਰੂ ਦੇ ਸ਼ਬਦ ਦੀ ਚਾਬੀ ਨਹੀਂ ਮਿਲਦੀ ਉਹ ਖੁੱਲਦਾ ਨਹੀਂ ਹੈ। ਕਈ ਕਿਸਮ ਦੇ ਸ਼ਬਦ ਨੇ, ਇੱਕ ਤਾਂ ਸ਼ਬਦ ਹੋ ਰਹੇ ਨੇ, ਕੋਈ ਜਾਨਵਰ ਬੋਲ ਰਿਹਾ ਸ਼ਬਦ ਹੈ, ਇਹਨੂੰ ਅੱਖਰਾਂ ਚ ਨਹੀਂ ਲਿਖਿਆ ਜਾਂਦਾ। ਸ਼ਬਦ ਉਹ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਅੱਖਰ ਚ ਨਾ ਲਿਖੀ ਜਾਵੇ। ਆਵਾਜ਼ ਆਉਂਦੀ ਹੈ ਮੋਰ ਦੇ ਬੋਲਣ ਦੀ, ਲਿਖ ਲਓ, ਇਹਨੂੰ ਕਿਵੇਂ ਲਿਖੋਗੇ? ਕਿਹੜੀ ਜ਼ਬਾਨ ਹੈ ਜਿਹੜੀ ਮੋਰ ਦੇ ਬੋਲ ਨੂੰ ਲਿਖਦੇ? ਮਿਓ ਮਿਓ ਤਾਂ ਕਹਿ ਦਾਂਗੇ, ਬਿੱਲੀ ਦੀ ਬੋਲੀ ਵੀ ਐਵੇਂ ਲਿਖ ਦਾਂਗੇ, ਲੇਕਿਨ ਉਸ ਤਰ੍ਹਾਂ ਦੀ ਬਣਦੀ ਨਹੀਂ ਜਿਵੇਂ ਕੋਲ ਬੋਲਦੀ ਹੈ। ਉਹ ਬੋਲੀ ਲਿਖੀ ਤਾਂ ਨਹੀਂ ਨਾ ਜਾਂਦੀ ਹੈ, ਉਹ ਸ਼ਬਦ ਹੈ। ਇੱਕ ਸ਼ਬਦ ਉਹ ਹੈ ਜਿਹਨੂੰ ਗੁਰੂ ਦਾ ਸ਼ਬਦ ਕਹਿੰਦੇ ਨੇ। ਉਹ ਗੁਰੂ ਸ਼ਬਦ ਦਿੰਦਾ, ਮੰਤਰ ਦਿੰਦਾ, ਪੰਜ ਪਿਆਰਿਆਂ ਦੇ ਪੇਜ ਜਦ ਹੁੰਦਾ ਉਸ ਵੇਲੇ ਪੰਜ ਪਿਆਰੇ ਇੱਕ ਜਵਾਨ ਹੋ ਕੇ ਬੋਲਦੇ ਨੇ, ਵਾਹਿਗੁਰੂ ਮੰਤਰ ਦਿੰਦੇ ਨੇ। ਉਹ ਵਾਹਿਗੁਰੂ ਮੰਤਰ ਚਾਬੀ ਹੁੰਦੀ ਹੈ, ਜਿੰਨਾ ਜਪੋਗੇ ਜਿੰਨਾ ਜਪੋਗੇ, ਜਦ ਪੂਰਾ ਜਪ ਲੈਂਦਾ ਨਾਮ ਅੰਦਰ ਚਲਿਆ ਜਾਂਦਾ। ਐਵੇਂ ਤਾਂ ਨਹੀਂ ਮਾੜਾ ਮਾੜਾ ਜਪੀ ਜਾਓ, ਇਹਦੇ ਨਾਲ ਤਾਂ ਕੁਛ ਬਣਦਾ ਨਹੀਂ ਹੈ, ਇਹ ਤਾਂ ਬਹੁਤ ਜਪਣਾ ਪੈਂਦਾ। ਜਿੰਨੇ ਵੀ ਮਹਾਂਪੁਰਸ਼ ਹੋਏ ਆ ਜਦ ਉਹਨਾਂ ਦੇ ਬਾਰੇ ਪੜ੍ਹਦੇ ਆ ਲਿਖਦੇ ਆ ਹੈਰਾਨ ਹੋ ਜਾਈਦਾ ਵੀ ਇੰਨੀ ਭਗਤੀ, ਇੰਨਾ ਨਾਮ ਜਪਦੇ ਸੀ। ਉਹ ਜਿਉਂ ਨਹੀਂ ਸੀ ਸਕਦੇ, ਅੱਖਾਂ ਜੀਵਾਂ ਵਿਸਰੇ ਮਰ ਜਾਓ, ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਕਬਰ ਨਾ ਜੀਵਿਆ ਕੋਏ, ਜੇ ਜੀਵਾ ਪਤ ਲੱਥੀ ਜਾਏ ਸਭ ਆਰਾਮ ਜੇਤਾ ਕੁਛ ਕਹੇ। ਉਹ ਸ਼ਬਦ ਹੈ ਗੁਰੂ ਦਾ ਸ਼ਬਦ ਜਿਹਦੇ ਨਾਲ ਇਹ ਤਾਲਾ ਖੁੱਲਦਾ। ਫੇਰ ਹੁਣ ਅੰਦਰ ਫੇਰ ਸ਼ਬਦ ਨੇ, ਉਹ ਕਿਹੜੇ ਸ਼ਬਦ ਨੇ? ਕਹਿੰਦੇ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ। ਇੱਥੇ ਜਿਹੜਾ ਗੁਰੂ ਹੈ ਇੱਥੇ ਪਰਮੇਸ਼ਰ ਨੂੰ ਆਇਆ, ਪਰਮੇਸ਼ਰ ਦਾ ਸ਼ਬਦ ਅੱਡ ਹੈ, ਗੁਰੂ ਦਾ ਅੱਡ ਹੈ, ਗੁਰੂ ਦਾ ਸ਼ਬਦ ਹੈ ਮੰਤਰ। ਅੰਦਰਲੇ ਸ਼ਬਦਾਂ ਨੂੰ ਅਸੀਂ ਅਨਹਦ ਸ਼ਬਦ ਕਹਿੰਦੇ ਹਾਂ। ਜਦ ਅਨਹਦ ਸ਼ਬਦਾਂ ਤੋਂ ਉੱਚਾ ਹੋ ਕੇ ਦੇਖਦਾ ਹੈ ਤਾਂ ਉਹ ਸ਼ਬਦ ਸੁਣਦਾ ਹੈ, ਪ੍ਰਥਮ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ, ਉਹ ਧੁਨ ਸੁਣਦੀ ਹੈ। ਫੇਰ ਹਨੇਰਾ ਨਹੀਂ ਤਿਤਕਾ ਟੰਤਰ ਚਾਨਣਾ, ਪ੍ਰਕਾਸ਼ ਹੈ ਉਸ ਸਥਾਨ ਦੇ ਉੱਤੇ ਗਿਆਨ ਦਾ। ਗਾਹਾਂ ਵਾਹਿਗੁਰੂ ਦਿਸਦਾ ਤਾਂ ਹੈਗਾ, ਪਰ ਮਹਾਰਾਜ ਕਹਿੰਦੇ ਜਿੰਨਾ ਚਿਰ ਭਗਤੀ ਨਹੀਂ ਨਾ ਕਰਦਾ ਉਨਾ ਚਿਰ ਨਹੀਂ ਮਿਲਦਾ, ਪਿਆਰ ਤੋਂ ਬਗੈਰ ਨਹੀਂ ਪਰਮੇਸ਼ਰ ਮਿਲਦਾ। ਗੱਲਾਂ ਬਾਤਾਂ ਨੀ, ਚਿਤਰਾਈਆਂ ਨੂੰ ਤਾਂ ਗਿਣਦਾ ਹੀ ਨਹੀਂ ਹੈ, ਆਪ ਗਵਾਈ ਹੈ ਤਾਂ ਸੌ ਪਾਈ ਹੈ, ਔਰ ਕੈਸੀ ਚਿਤਰਾਈ। ਸੋ ਦਰਵਾਜ਼ਾ ਖੁੱਲਦਾ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਜਦੋਂ ਭਗਤੀ ਕਰਕੇ ਮਿਲਦਾ ਫਿਰ ਕੀ ਦੇਖਦਾ, ਸਭ ਮੈਂ ਏਕੋ ਵਰਤਦਾ ਜਿੰਨਾ ਪੇਰ ਚ ਨਚਾਈ, ਉਹ ਸਾਰਿਆਂ ਦੇ ਵਿੱਚ ਨਜ਼ਰ ਆਉਂਦੇ। ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਹੀਂ, ਲੇਕਿਨ ਇੱਥੇ ਗੱਲਾਂ ਨਾਲ ਤਾਂ ਪਹੁੰਚ ਨਹੀਂ ਸਕਦਾ ਕੋਈ ਵੀ, ਨਾ ਇਹ ਸੋਚ ਕੇ ਹੀ ਪਹੁੰਚ ਸਕਦਾ ਕਿ ਮੈਂ ਆਤਮਾ ਹਾਂ, ਮੈਂ ਆਤਮਾ ਕਹੀ ਜਾ ਕਰੋੜ ਸਾਲ ਕਰੀ ਜਾ ਤਾਂ ਨਹੀਂ ਪਹੁੰਚ ਸਕਦਾ। ਮਹਾਰਾਜ ਕਹਿੰਦੇ ਇਸ ਸੋਚ ਨਾਲ ਨਹੀਂ ਆਦਮੀ ਪਹੁੰਚਦਾ, ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਉਹ ਤਾਂ ਪਹੁੰਚਦਾ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਜਦ ਤਾਈ ਹੁਕਮ ਚ ਨਹੀਂ ਆਉਂਦਾ, ਰਜ਼ਾ ਵਿਚ ਨਹੀਂ ਆਉਂਦਾ, ਉਨੀ ਦੇਰ ਤੱਕ ਉੱਥੇ ਪਹੁੰਚ ਨਹੀਂ ਸਕਦਾ। ਸੋ ਇਹ ਚਾਬੀ ਤੋਂ ਬਗੈਰ ਨਹੀਂ, ਜਿਸ ਦਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰਸੋਂ ਪਾਈ, ਅਨਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸ਼ਰਨਾਈ। ਉਹ ਚਾਬੀ ਲਾ ਦਿੱਤੀ ਇਹਦੇ ਉੱਤੇ, ਜਿੰਨਾ ਚਿਰ ਚਾਬੀ ਨਹੀਂ ਮਿਲਦੀ ਗੁਰੂ ਤੋਂ ਉਨੀ ਦੇਰ ਤੱਕ ਇੱਥੇ ਜਾ ਨਹੀਂ ਸਕਦਾ, ਪਹੁੰਚ ਹੀ ਨਹੀਂ ਸਕਦਾ, ਕਿਉਂਕਿ ਚਾਬੀ ਤੇ ਬਿਨਾਂ ਕਿਵੇਂ ਦਰਵਾਜ਼ਾ ਖੁੱਲ ਜਾਏਗਾ। ਦਰਵਾਜ਼ਾ ਬੰਦ ਹੋਏ ਇਹਨੂੰ ਵੀ ਕਰੋੜਾਂ ਅਰਬਾਂ ਖਰਬਾਂ ਸਾਲ ਹੋ ਗਏ, ਇਹ ਜੀਵ ਜਾਂਦਾ ਹੀ ਨਹੀਂ, ਜਦ ਜਾਂਦਾ ਬਾਹਰ ਨੂੰ ਜਾਂਦਾ, ਕਿਉਂਕਿ ਸਾਰੇ ਦਰਵਾਜ਼ੇ ਬਾਹਰ ਨੂੰ ਖੁੱਲਦੇ ਨੇ, ਬਾਹਰ ਨੂੰ ਨਾਲੇ ਨਿਕਲ ਜਾਂਦਾ। ਇਹ ਜਿਹੜਾ ਦਸਵਾਂ ਦੁਆਰ ਦਾ ਦਰਵਾਜ਼ਾ ਇਹ ਅੰਦਰ ਨੂੰ ਖੁੱਲਦਾ ਹੈ, ਇੱਧਰ ਨੂੰ ਵੜਦਾ ਹੀ ਨਹੀਂ, ਬਾਹਰ ਹੀ ਰਹਿੰਦਾ। ਸੋ ਇਹ ਪ੍ਰੋਬਲਮ ਹੈ ਬੜੀ ਜ਼ਬਰਦਸਤ ਮਨੁੱਖ ਦੇ ਸਾਹਮਣੇ। ਇਹ ਜਿਹੜੀ ਚਾਬੀ ਹੈ ਇਹ ਪੂਰੇ ਗੁਰੂ ਤੋਂ ਮਿਲਦੀ ਹੈ, ਬਿਨ ਸ਼ਬਦ ਦੇ ਅੰਤਰ ਹਨੇਰਾ, ਨਾ ਵਸਲੇ ਨਾ ਚੁੱਕੇ ਫੇਰਾ। ਜਿੰਨਾ ਚਿਰ ਅੰਦਰਲਾ ਸ਼ਬਦ ਨਹੀਂ ਨਾ ਜਗਦਾ, ਉਹ ਸ਼ਬਦ ਜਿਸ ਨੂੰ ਸ਼ਬਦ ਬ੍ਰਹਮ ਕਹਿੰਦੇ ਨੇ, ਵਾਹਿਗੁਰੂ ਦਾ ਇੱਕ ਰੂਪ ਹੈ, ਉਹ ਸ਼ਬਦ ਨਹੀਂ ਹੈ, ਉਹ ਸ਼ਬਦ ਬ੍ਰਹਮ ਹੈ, ਵਾਹਿਗੁਰੂ ਆਪ ਹੀ ਹੈ। ਜਿੰਨੀ ਸ੍ਰਿਸ਼ਟੀ ਤੁਸੀਂ ਦੇਖਦੇ ਹੋ ਇੱਕ ਸ਼ਬਦ ਤੋਂ ਮੈਨੀਫੈਸਟ ਹੋਈ ਹੋਈ ਹੈ, ਦਿਸ ਆਲ ਮੈਨੀਫੈਸਟੇਸ਼ਨ ਆਫ ਸ਼ਬਦ। ਨਿਰੰਕਾਰ ਆਕਾਰ ਹੋਏ ਏਕੰਕਾਰ ਪਾਰਸ਼ਦ ਆਇਆ। ਜਦ ਕੰਮ ਕਰਨ ਲੱਗਿਆ, ਪਹਿਲਾਂ ਸਮਾਧੀ ਚ ਸੀ, ਜਦੋਂ ਉੱਠ ਕੇ ਕੰਮ ਕਰਨ ਲੱਗਿਆ ਉਸ ਵੇਲੇ ਏਕੰਕਾਰ ਨਾ ਹੋਇਆ, ਏਕੰਕਾਰੋਂ ਸ਼ਬਦ ਤੋਂ, ਏਕੰਕਾਰੋਂ ਕੀ ਹੋਈ, ਇੱਕ ਸ਼ਬਦ ਦੀ ਧੁਨ ਹੋਈ। ਉਹ ਸ਼ਬਦ ਨੇ ਓਂਕਾਰ ਨਾ ਰੱਖਿਆ, ਓਂਕਾਰ ਆਕਾਰ ਪਾਇਆ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਏਕੰਕਾਰ ਲਿਖਿਆ ਹੈ, ਏਕਿਆ ਤੇ ਫਿਰ ਓਂਕਾਰ, ਓਂਕਾਰ ਸ਼ਬਦ ਹੈ, ਉਹ ਸ਼ਬਦ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਸ਼ਬਦ ਸ਼ਬਦਾਂ ਵਰਗਾ ਨਹੀਂ, ਉਹ ਅਨੁਭਵ ਪ੍ਰਕਾਸ਼ ਹੈ, ਉੱਥੇ ਪਰਮੇਸ਼ਰ ਸਾਕਸ਼ਾਤ ਦਰਸ਼ਨ ਦੇਣ ਲੱਗ ਜਾਂਦਾ, ਉਹ ਪਿਆਰ ਕਰਨ ਵਾਲਾ। ਫਿਰ ਉਹ ਸੁਣ ਮੁਣ ਨਹੀਂ ਹੈ ਰੱਬ, ਉਹ ਸੱਤ ਹੈ, ਫਿਰ ਸ਼ਕਤੀ ਹੈ, ਤਰਤੀਬ ਹੈ ਉਹਦੇ ਵਿੱਚ ਸਾਰੀ, ਜਿਹਨੂੰ ਨਾਮ ਕਹਿੰਦੇ ਨੇ, ਸ਼ਕਤੀ ਹੈ। ਫਿਰ ਉਹ ਕਰਤਾ ਹੈ, ਸਭ ਕੁਛ ਬਣਾਉਂਦਾ ਹੈ, ਉਹ ਚੁੱਪ ਕਰਿਆ ਨਹੀਂ ਬੈਠਾ ਕਿਸੇ ਪਾਸੇ, ਉਹ ਬਣਾ ਕੇ ਲਾਂਬੇ ਨਹੀਂ ਹੁੰਦਾ, ਉਹ ਪੁਰਖ ਹੈ, ਸਾਰਿਆਂ ਦੇ ਵਿੱਚ ਫੇਰ ਲੱਗ ਜਾਂਦਾ। ਜਿਹੜੀ ਮੱਕੜੀ ਹੈ ਨਾ, ਇਹ ਵੀ ਬਣਾਉਂਦੀ ਹੈ ਆਪਣੇ ਆਪ ਤੋਂ, ਜਾਲਾ ਬਣਾ ਦਿੰਦੀ ਹੈ ਮੱਕੜੀ, ਲੇਕਿਨ ਆਪ ਜਾਲਾ ਨਹੀਂ ਬਣ, ਜਾਲਾ ਦੇ ਵਿੱਚ ਨਹੀਂ ਰਹਿੰਦੀ, ਇੱਕ ਕਿਨਾਰੇ ਤੇ ਹੋ ਕੇ ਬੈਠ ਜਾਂਦੀ ਹੈ। ਇਹ ਪਰਮੇਸ਼ਰ ਨਹੀਂ ਕਿਨਾਰੇ ਜਾਂਦਾ, ਇਕੱਲੀ ਇਕੱਲੀ ਤੰਦ ਦੇ ਵਿੱਚ ਹੀ ਰਹਿੰਦਾ, ਇਕੱਲੇ ਇਕੱਲੇ ਸਰੀਰ ਚ, ਇਕੱਲੇ ਇਕੱਲੇ ਵਜੂਦ, ਚਾਹੇ ਦਰਖਤਾਂ ਦਾ ਚਾਹੇ ਕਾਸੇ ਦਾ, ਹਰੇਕ ਵਜੂਦ ਦੇ ਵਿੱਚ ਪਰਮੇਸ਼ਰ ਹੈ। ਪਰਮੇਸ਼ਰ ਤੋਂ ਬਗੈਰ ਕੋਈ ਚੀਜ਼ ਨਹੀਂ ਹੈ, ਹਰ ਥਾਂ ਦੇ ਉੱਤੇ ਵਾਹਿਗੁਰੂ ਹੈ, ਕੋਈ ਪਿੰਨ ਪੁਆਇੰਟ ਨਹੀਂ ਕਰ ਸਕਦੇ ਵੀ ਇੱਥੇ ਵਾਹਿਗੁਰੂ ਨਹੀਂ ਹੈ, ਇਸ ਕਰਕੇ ਉਹ ਪੁਰਖ ਹੈ। ਫਿਰ ਉਹਨੂੰ ਡਰ ਕੋਈ ਨਹੀਂ ਹੈ ਵੀ ਇਹ ਖਤਮ ਹੋ ਜਾਏਗਾ, ਉਹ ਨਿਰਭਉ ਹੈ, ਵੈਰ ਉਹਦਾ ਕਿਸੇ ਨਾਲ ਹੈ ਹੀ ਨਹੀਂ, ਨਿਰਵੈਰ ਹੈ, ਕਾਲ ਦੇ ਉਹ ਕਾਬੂ ਨਹੀਂ ਆਉਂਦਾ, ਬਾਕੀ ਚੀਜ਼ਾਂ ਸਭ ਕਾਲ ਦੇ ਵਿੱਚ ਨੇ, ਪਹਿਲਾਂ ਬਣਦੀਆਂ ਨੇ ਫਿਰ ਵਿਮਸਦੀਆਂ ਨੇ, ਇੱਕਦਮ ਐਕਸਪੈਂਸ਼ਨ ਹੁੰਦੀ ਹੈ। ਹੁਣ ਸਾਇੰਸ ਨੇ ਇੰਨੀ ਤਰੱਕੀ ਕਰ ਲਈ, ਇਹ ਜਿਹੜਾ ਪਰਮਾਣੂ ਹੈ ਇਹਨੂੰ 60 ਕਰੋੜ ਗੁਣਾ ਵੱਡਾ ਕਰਕੇ ਦਿਖਾਤਾ, 60 ਕਰੋੜ ਗੁਣਾ ਵੱਡਾ, ਉਹ ਵੱਡਾ ਹੋ ਕੇ ਕਿੱਡਾ ਹੋ ਗਿਆ, ਸੂਈ ਵਰਗਾ ਹੋ ਗਿਆ। ਉਹਦੇ ਜਿਹੜੇ ਪੇਟ ਦੇ ਵਿੱਚ ਹਰਕਤ ਹੈ ਪਰਮਾਣੂ ਦੇ, ਇਲੈਕਟ੍ਰੋਨ ਪ੍ਰੋਟੋਨ ਨਿਊਟ੍ਰੋਨ, ਉਹ ਵੀ ਦਿਖਾਤੀ ਸਾਇੰਸ ਨੇ ਵੀ ਐਂ ਹਰਕਤ ਕਰਦੇ ਨੇ, ਉਹ ਵੱਡਾ ਕਰ ਲਿਆ ਕੈਮਰਿਆਂ ਦੀ ਮਦਦ ਦੇ ਨਾਲ, ਛੋਟੀ ਚੀਜ਼ ਨੂੰ 60 ਕਰੋੜ ਗੁਣਾ ਵੱਡਾ ਕਰ ਲਿਆ। ਉਹ ਜਿਹੜੇ ਉਹਦੇ ਵਿੱਚ ਹਰਕਤ ਕਰਦਾ, ਉਹਨੂੰ ਹਰਕਤ ਕਰਾਉਂਦਾ, ਉਹ ਵਾਹਿਗੁਰੂ ਹੈ, ਉਹਦੇ ਚ ਆਲੇ ਚ ਨਹੀਂ ਆਉਂਦਾ ਕਿਸੇ ਚ, ਇਹਨਾਂ ਨੂੰ ਪਤਾ ਲੱਗਦਾ ਵੀ ਇਹ ਹਰਕਤ ਕਿਉਂ ਕਰਦਾ ਹੈ, ਇਹਦੇ ਅੰਦਰ ਕਿਉਂ ਇਹ ਹਰ ਵਕਤ ਹਰਕਤ ਹੈ, ਗਤੀ ਕਿਉਂ ਹੈ। ਉਹ ਗਤੀ ਹੈ ਬਣਾਈ ਹੋਈ ਚੀਜ਼ ਚ, ਉਹ ਛਿਣ ਛਿਣ ਕਰਕੇ ਲੰਘਦੀ ਹੈ, ਛਿਣ ਛਿਣ ਔਧ ਵਿਹਾਤ ਹੈ, ਫੂਟੇ ਘੱਟ ਚੋਂ ਪਾਣੀ, ਸੋ ਇਹ ਬਣਦਾ ਰਹਿੰਦਾ ਹਰ ਵਕਤ ਇਹ ਚਲਾਏਮਾਨ ਹੈ ਸ੍ਰਿਸ਼ਟੀ ਪਹਿਲਾਂ ਵੱਧਦੀ ਹੈ ਫਿਰ ਘਟ ਜਾਂਦੀ ਹੈ ਇਸ ਤਰ੍ਹਾਂ ਉਹ ਜਿਹੜਾ ਸ਼ਬਦ ਹੈ ਉਸ ਤੋਂ ਇਹ ਸ੍ਰਿਸ਼ਟੀ ਦੀ ਉਤਪਤੀ ਹੋਈ ਤੇ ਸ਼ਬਦ ਵਿੱਚ ਹੀ ਹੈ ਸ੍ਰਿਸ਼ਟੀ ਦੇ ਸ਼ਬਦ ਤੋਂ ਬਾਹਰ ਨੀ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮਣ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਆਕਾਸ਼ ਪਤਾਲ ਨਾਮ ਕੇ ਤਾਰੇ ਸਗਲ ਅਕਾਰ ਨਾਮ ਕੇ ਤਾਰੇ ਪੂਰੀਆਂ ਸਭ ਪਵਨ ਜਿੰਨਾ ਕੁਛ ਤੁਹਾਨੂੰ ਨਜ਼ਰ ਆਉਂਦਾ ਇਹ ਸਾਰਾ ਨਾਮ ਨੇ ਧਾਰਨ ਕਰਿਆ ਹੋਇਆ ਇਹ ਸਭ ਗਤੀਸ਼ੀਲ ਹੈ ਉਹ ਨਹੀਂ ਹੈ ਉਹ ਅਕਾਲ ਹੈ ਫੇਰ ਹਸਤੀ ਹੈ ਇਹ ਨਹੀਂ ਵੀ ਅਣਮੋਦ ਹੋ ਗਿਆ ਮਹਾਰਾਜ ਕਹਿੰਦੇ ਮੂਰਤ ਹੈ ਹਸਤੀ ਹੈ ਬਾਤ ਹੈ ਉਹਨੂੰ ਕੋਈ ਗਿਆਨ ਨਹੀਂ ਦਿੰਦਾ ਆਪੇ ਹੀ ਗਿਆਨ ਹੈ ਉਹਨੂੰ ਸਵੈਪਨ ਫੇਰ ਉਹ ਵੱਡਾ ਹੈ ਫਿਰ ਉਹਦੇ ਚ ਸਿਫਤ ਇਹ ਹੈ ਕਿ ਉਹ ਪ੍ਰਸ਼ਾਦ ਹੈ ਕਿਰਪਾ ਕਰਦਾ ਹਰੇਕ ਦੇ ਉੱਤੇ ਦਿਆਲਤਾ ਦੀ ਸਦਾ 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 ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਦੂਸਰਾ ਇਹਦਾ ਹੈਗਾ ਕਿ ਉਹਨੇ ਗੁਰੂ ਨੂੰ ਸਮਝਾ ਚਾਬੀ ਸੰਭਾਲ ਦਿੱਤੀ ਗੁਰ ਪ੍ਰਸ਼ਾਦ ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ ਉਨੀ ਦੇਰ ਤੱਕ ਮਿਲਾਪ ਨਹੀਂ ਹੋਇਆ ਕਰਦਾ ਬਿਨ ਸ਼ਬਦ ਦੇ ਅੰਤਰ ਹਨੇਰਾ ਇਹ ਸ਼ਬਦ ਨਾ ਜਾਗੇ ਉਹਨਾਂ ਚਿਰ ਅੰਦਰ ਹਨੇਰਾ ਪਿਆ ਨਾ ਬਸ ਲਏ ਨਾ ਚੁੱਕੇ ਪਿਆ ਉਨਾ ਚਿਰ ਆਤਮ ਪ੍ਰਾਪਤੀ ਹੁੰਦੀ ਉਹ ਨਹੀਂ ਹੈ ਸਤਿਗੁਰ ਹੱਥ ਕੁੰਜੀ ਹੋਰ ਤਰ ਖੁੱਲੇ ਨਾਹੀਂ ਗੁਰਪੂਰੇ ਭਾਗ ਮਿਲਾਏਗਾ ਇੱਥੇ ਫਿਰ ਮਹਾਰਾਜ ਨੇ ਕਿਹਾ ਵੀ ਸਤਿਗੁਰੂ ਕੋਲ ਹੈ ਜੀ ਕੁੰਜੀ ਖੁੱਲਦਾ ਨਹੀਂ ਹੈ ਤੇ ਗੁਰੂ ਜਿਹੜਾ ਪੂਰੇ ਭਾਗ ਨਾਲ ਮਿਲਦਾ ਸੋ ਮਹਾਰਾਜ ਕਹਿੰਦੇ ਤੂੰ ਵਾਹਿਗੁਰੂ ਨੂੰ ਬਾਹਰ ਨਾ ਭਾਲ ਵਾਹਿਗੁਰੂ ਤੇਰੇ ਅੰਦਰ ਹੈ ਤੇਰਾ ਇਰਾਦਾ ਨਹੀਂ ਉਹਨੂੰ ਮਿਲਣ ਦਾ ਭੂਤ ਹੋਵੇ ਤੂੰ ਡਰਦਾ ਨੱਠਿਆ ਫਿਰਦਾ ਜੀ ਮੇਰੇ ਅੰਦਰ ਭੂਤ ਹੈ ਉਹਦਾ ਵਿਸ਼ਵਾਸ ਤੈਨੂੰ ਹੋ ਜਾਂਦਾ ਲੇਕਿਨ ਵਾਹਿਗੁਰੂ ਜਿਹਦੇ ਕਰਕੇ ਤੇਰੀ ਜ਼ਿੰਦਗੀ ਕਾਇਮ ਹੈ ਖਾਂਦਾ ਹੈ ਪੀਂਦਾ ਹੈ ਸੁਣਦਾ ਹੈ ਉੱਠਦਾ ਹੈ ਜਾਗਦਾ ਹੈ ਸੋਹਣੇ ਤੇਰੇ ਨੈਣ ਨੇ ਅੱਖਾਂ 'ਚ ਹੀ ਹੋ ਕੇ ਦੇਖਦਾ ਹੈ ਕੰਨਾਂ 'ਚ ਹੀ ਹੋ ਕੇ ਸੁਣਦਾ ਹੈ ਉਹ ਵਾਹਿਗੁਰੂ ਦਾ ਤੈਨੂੰ ਕਦੇ ਧਿਆਨ ਨਹੀਂ ਆਉਂਦਾ ਵੀ ਮੇਰੇ ਨਾਲ ਸੋ ਮਹਾਰਾਜ ਕਹਿੰਦੇ ਜੇ ਪਰਮੇਸ਼ਰ ਨੂੰ ਮਿਲਣਾ ਐਵੇਂ ਨਾ ਪਹਾੜੀ ਜਿਹੀ ਜੰਗਲਾਂ ਜਾ ਕੇ ਮੈਨੂੰ ਇੱਥੋਂ ਮਿਲੂ ਉੱਥੋਂ ਮਿਲੂ ਪਹਾੜਾਂ ਦੀ ਚੋਟੀ ਤੇ ਜਾ ਕੇ ਮਿਲੂ ਕਿਉਂਕਿ ਐਸੇ ਸਾਡੇ ਖਿਆਲ ਬਣ ਚੁੱਕੇ ਨੇ ਜਿਹੜਾ ਗੰਗਾ ਜਾਂਦਾ ਉਹ ਕਹਿੰਦਾ ਜੀ ਮੈਨੂੰ ਉੱਥੇ ਰੱਬ ਮਿਲੂਗਾ ਕਾਸ਼ੀ ਜਾਂਦਾ ਕਹਿੰਦਾ ਮੈਨੂੰ ਉੱਥੇ ਮੈਂ ਰੱਬ ਨੂੰ ਮਿਲਣ ਜਾ ਰਿਹਾ ਵੱਡੇ ਮੰਦਰ ਚ ਕਾਬੇ ਨੂੰ ਜਾਂਦਾ ਉਹ ਕਹਿੰਦਾ ਮੱਕੇ ਜਾ ਕੇ ਅਸੀਂ ਖੁਦਾ ਦੇ ਦਰਸ਼ਨ ਕਰਾਂਗੇ ਅਸੀਂ ਹੇਮਕੁੰਟ ਨੂੰ ਜਾਂਦੇ ਹਾਂ ਕਹਿੰਦੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਉੱਥੇ ਹੋਣਗੇ ਹਜ਼ੂਰ ਸਾਹਿਬ ਨੂੰ ਜਾਂਦੇ ਹਾਂ ਕਹਿੰਦੇ ਮਹਾਰਾਜ ਉੱਥੇ ਮਿਲਣਗੇ ਜਦ ਮਹਾਰਾਜ ਨੂੰ ਪੁੱਛਦੇ ਹਾਂ ਵੀ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਮਹਾਰਾਜ ਸਾਨੂੰ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ ਪੜ੍ਹੋ ਵਿਆਹ
ਸੌਦਾ ਵਸਦਾ ਤੇਰੇ ਨੇੜੇ ਤੈਨੂੰ ਬਾਰੋਂ ਪਸੰਦ ਹੈ ਸੌਦਾ ਵਸਦਾ ਤੇਰੇ ਨੇੜੇ ਤੈਨੂੰ ਬਾਰੋਂ ਪਸੰਦ ਹੈ
ਤੇਰੇ ਅੰਦਰ ਹਿਰਦੇ ਚ ਵਸਦਾ, ਹਿਰਦੇ ਨੂੰ ਖੋਜ ਲੈ। ਯਾਨੜੀਏ ਮਾਨੜਾ ਕਾਏ ਕਰੇ, ਆਪਣੜਾ ਘਰ ਹਰ ਰੰਗੋ ਕੀ ਨਾ ਮਿਲੇ। ਆਪਣੇ ਘਰ ਦੇ ਵਿੱਚ ਦੇਖ ਤੂੰ, ਇਹ ਸਰੀਰ ਦੇ ਅੰਦਰ ਸੌ ਨੇੜੇ ਤਨ ਕਮਲੀਏ, ਬਾਹਰ ਕਿਆ ਟੁੰਡੇ। ਕਮਲੀ ਕਿਹਾ ਮਹਾਰਾਜ ਨੇ, ਕਹਿੰਦੀ ਕਮਲੀ ਬਾਹਰ ਟੋਲਦੀ ਫਿਰਦੀ ਹੈ, ਉਹ ਤਾਂ ਅੰਦਰ ਬੈਠਾ। ਜੇ ਕਿਸੇ ਨੂੰ ਮਿਲਣਾ ਹੋਵੇ ਉਹ ਅੰਦਰ ਆ ਕੇ ਪਲੰਘ ਤੇ ਬੈਠ ਜਾਵੇ, ਤੇ ਜਿਹਨੂੰ ਮਿਲਣਾ ਹੋਸਟ ਹੈ ਜਿਹੜਾ ਉਹ ਬਾਹਰ ਟੋਲਦਾ ਫਿਰੇ, ਪਿੰਡ ਛੱਡ ਜਾਵੇ, ਸ਼ਹਿਰ ਛੱਡ ਜਾਵੇ, ਦੂਰ ਤੁਰਿਆ ਫਿਰੇ ਕਾਰਾਂ ਲੈ ਕੇ ਵੀ ਟੋਲਦਾ। ਕੋਈ ਸਿਆਣਾ ਬੰਦਾ ਕਿ ਕਿਹਨੂੰ ਟੋਲਦਾ? ਕਹਿੰਦੇ ਮੈਨੂੰ ਮਿਲਣਾ ਸੀ, ਮੈਂ ਉਹਨੂੰ ਮਿਲਣਾ ਸੀ, ਉਹਨੂੰ ਟੋਲਦਾ ਫਿਰਦਾ। ਉਹ ਤਾਂ ਕਹਿੰਦੇ ਤੁਹਾਡੇ ਘਰ ਬੈਠਾ। ਹੁਣ ਦੇਖੋ ਕਿੰਨੀ ਕਮਲੀ ਗੱਲ ਹੈ ਮਹਾਰਾਜ ਨੇ ਤਾਂ ਕਿਹਾ। ਕਹਿੰਦੇ ਸੌ ਨੇੜਾ ਧਨ ਕਮਲੀਏ, ਬਾਹਰ ਕਿਆ ਢੂੰਡੇ। ਕੀ ਕਮਲੀਏ, ਕਾਹਨੂੰ ਬਾਹਰ ਢੂੰਡਦੀ ਫਿਰਦੀ? ਉਹ ਤੇਰੇ ਹਿਰਦੇ ਚ ਵਸਦਾ, ਦੂਰ ਨਹੀਂ ਰਹਿੰਦਾ। ਬਾਕੀ ਆ ਮਿਲਣਾ ਉਸਨੂੰ, ਇਹ ਤਾਂ ਨਹੀਂ ਮਿਲ ਹੁੰਦਾ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਪਾਵੇ ਚੋਲੜਾ ਪਿਆਰੇ, ਕਿਉਂ ਤਨ ਤੇ ਜਾ ਜਾਏ। ਬਦਬੂਦਾਰ ਕੱਪੜੇ ਪਾਏ ਹੁਣ ਕਿਹੜਾ ਹੈ ਜਿਹੜਾ ਨੇੜੇ ਲੱਗੂ? ਦੁਰਗੰਧ ਆਉਂਦੀ ਹੋਵੇ ਸੜੇ ਹੋਏ ਕੱਪੜੇ, ਹੁਣ ਮੈਲੇ ਕੱਪੜੇ। ਮਹਾਰਾਜ ਕਹਿੰਦੇ ਤੇਰਾ ਜਿਹੜਾ ਚੋਲਾ ਹੈ ਨਾ, ਇਹ ਮਾਇਆ ਨਾਲ ਮੈਲਾ ਹੋ ਗਿਆ। ਇਹ ਪਰਮੇਸ਼ਰ ਨੂੰ ਨਹੀਂ ਪਾਉਂਦਾ। ਪਰਮੇਸ਼ਰ ਨੂੰ ਜਿਹੜੀ ਚੀਜ਼ ਪਾਉਂਦੀ ਹੈ ਉਹ ਜਿਹਾ ਸ਼ਿੰਗਾਰ ਕਰ ਲੈ। ਨਾ ਤਾਂ ਭੇਖ ਦਾ ਸ਼ਿੰਗਾਰ ਉਹ ਮੰਨਦਾ, ਉਹ ਨਹੀਂ ਮੰਨਦਾ। ਮੇਰਾ ਕੰਤ ਨਾ ਭੀਜੈ ਰਾਗੀ ਨਾਦੀ ਵੇਦ, ਨਾ ਭੀਜੈ ਸੁਰਤੀ ਗਿਆਨੀ ਜੋਗ, ਨਾ ਭੀਜੈ ਸੋਗੀ ਕੀਤਾ ਰੋਜ, ਨਾ ਭੀਜੈ ਰੂਪਨੀ ਮਾਲੀ ਰੰਗ, ਨਾ ਭੀਜੈ ਤੀਰਥ ਭਵੀਆ ਨੰਗ, ਨਾ ਭੀਜੈ ਦਾਤੀ ਕੀਤਾ ਪੁੰਨ, ਨਾ ਭੀਜੈ ਬਾਹਰ ਬੈਠਿਆ ਸੁਣ, ਨਾ ਭੀਜੈ। ਕਹਿੰਦੇ ਇਸ ਤਰ੍ਹਾਂ ਵੀ ਨਹੀਂ ਭੀਜਦਾ ਹੈਗਾ। ਨਾ ਭੀਜੈ ਭੇੜ ਮਰੇ ਭੇੜ ਸੂਰ, ਕਹਿੰਦੇ ਤਲਵਾਰਾਂ ਲੈ ਕੇ ਲੜਾਈ ਕਰਕੇ ਰੱਬ ਭੇਜੂ? ਕਹਿੰਦੇ ਨਾ, ਬਿਲਕੁਲ ਨਹੀਂ ਭੇਜਦਾ। ਨਾ ਬੀਜਾ ਕੀਤੇ ਹੋਵੇ ਧੂੜ, ਹੱਥ ਜੇ ਬੰਨੀ ਜਾਵੇ ਤੇ ਚਰਨਾਂ ਦੀ ਧੂੜ ਕਹੇ ਮੈਂ ਤੁਹਾਡੀਆਂ, ਕਹਿੰਦੇ ਫਿਰ ਵੀ ਨਹੀਂ ਭੇਜਦਾ। ਲੇਖਾ ਲਿਖਿਆ ਮਨ ਕਾ ਭਾਏ, ਇਹ ਤਾਂ ਲੇਖੇ ਜਿਹੜੇ ਨੇ ਮਨ ਨਾਲ ਸੰਬੰਧ ਰੱਖਦੇ ਆ। ਨਾਨਕ ਭੀਜਾ ਸੱਚ ਹੈ ਨਾ, ਸੱਚੇ ਨਾਮ ਦੀ ਜਿੰਨੀ ਦੇਰ ਤੱਕ ਪ੍ਰਾਪਤੀ ਨਹੀਂ ਹੁੰਦੀ ਪਰਮੇਸ਼ਰ ਨਹੀਂ ਭੇਜਦਾ। ਸੋ ਉਹਨੂੰ ਰਜਾਉਣ ਵਾਲਾ ਸ਼ਿੰਗਾਰ ਜਿਹੜਾ ਉਹ ਗੁਰੂ ਮਹਾਰਾਜ ਇਸ ਤਰ੍ਹਾਂ ਦੇ ਨਾਲ ਫਰਮਾਉਂਦੇ ਨੇ।
ਪਾਉਂਦਾ ਰਾਮ ਨੂੰ ਸ਼ਿੰਗਾਰ ਸੱਚੇ ਪਿਆਰ ਦਾ, ਦੇਖਾ ਨਾਲ ਨਹੀਂ ਉਹ ਭੇਜਦਾ। ਰਾਮ ਨੂੰ ਸ਼ਿੰਗਾਰ ਸੱਚੇ ਪਿਆਰ ਦਾ, ਦੇਖਾ ਨਾਲ ਨਹੀਂ ਉਹ ਭੇਜਦਾ। Thank you.
ਪਾਤਸ਼ਾਹ ਮੁਲਤਾਨ ਗਏ ਹੋਏ ਨੇ ਪਾਕ ਪਟਨ, ਉੱਥੇ ਬਾਬਾ ਫਰੀਦ ਜੋ ਬਾਰਵੇਂ ਫਰੀਦ ਸਾਨੀ ਜਿਸ ਨੂੰ ਆਖਦੇ ਸੀ ਤੇ ਸ਼ੇਖ ਬਰਮ ਉਹਨਾਂ ਦਾ ਨਾਮ ਸੀ, ਆਪ ਗੁਰੂ ਨਾਨਕ ਪਾਸ ਆਉਂਦੇ ਨੇ ਆ ਕੇ ਕਹਿਣ ਲੱਗੇ ਕਿ ਮਹਾਰਾਜ ਅਸੀਂ ਚੋਲੇ ਪਾਉਂਦੇ ਹਾਂ, ਕਾਲੇ ਰੰਗ ਦੇ ਪਾਉਂਦੇ ਹਾਂ, ਮਾਲਾ ਗਲ ਵਿੱਚ ਪਾਉਂਦੇ ਹਾਂ ਹਰੇ ਰੰਗ ਦੀ, ਕਦੇ ਹਰੇ ਰੰਗ ਦੇ ਅਸੀਂ ਕੱਪੜੇ ਪਹਿਨਦੇ ਹਾਂ, ਹਰਾ ਰੰਗ ਸਿਰ ਤੇ ਬੰਨਦੇ ਹਾਂ, ਨੰਗੇ ਪੈਰੀ ਤੁਰੇ ਫਿਰਦੇ ਹਾਂ। ਹੇ ਨਾਨਕ ਇਹ ਤਾਂ ਦੱਸ, ਇਹ ਪਰਮੇਸ਼ਰ ਨੂੰ ਸ਼ਿੰਗਾਰ ਪਾਉਂਦਾ ਕਿ ਨਹੀਂ? ਮਹਾਰਾਜ ਕਹਿੰਦੇ ਸ਼ੇਖ ਜੀ, ਪਰਮੇਸ਼ਰ ਬਾਹਰਲੇ ਸ਼ਿੰਗਾਰ ਨਾਲ ਤਾਂ ਭਿੱਜਦਾ ਹੀ ਨਹੀਂ ਹੈ, ਉਹਦਾ ਤਲਕੇ ਨਹੀਂ ਇਹਨਾਂ ਚੀਜ਼ਾਂ ਨਾਲ ਕੋਈ। ਕੁਛ ਕਰ ਲੈ ਲੋਕਾਂ ਵੇ ਹੋ ਸੂਹ ਵੀ ਸੂਹਾ ਬੇਸ ਕਰੀ, ਬੇਸੀ ਸੌ ਨਾ ਪਾਈ ਹੈ ਹੋ ਕਰ ਕਰ ਬੇਸ ਰਹੀ। ਸੂਹਾ ਕੱਪੜਾ ਸਜਦਾ ਦੁੱਗਣਾ ਹੁਸਨ ਹੋ ਜਾਂਦਾ, ਲੇਕਿਨ ਕਹਿੰਦੇ ਪਰਮੇਸ਼ਰ ਨੂੰ ਨਹੀਂ ਮਿਲਦਾ ਹੈਗਾ ਇਹ। ਪਰਮੇਸ਼ਰ ਨੂੰ ਮਿਲਣ ਵਾਸਤੇ ਸ਼ਿੰਗਾਰ ਵੀ ਉਸੇ ਤਰ੍ਹਾਂ ਦੇ। ਕਹਿੰਦੇ ਜਿਹੜਾ ਚੋਲਾ ਪਹਿਨਦਾ ਇਹ ਚੋਲੇ ਦੇ ਵਿੱਚ ਮਾਇਆ ਦੀ ਪਾ ਆਈ ਹੋਈ ਹੈ, ਮਾਇਆ। ਬਾਕੀ ਚੀਜ਼ਾਂ ਜਿੰਨੀਆਂ ਪਰਮੇਸ਼ਰ ਤੋਂ ਬਗੈਰ ਹੈ ਉਹਨਾਂ ਨਾਲ ਜਿੰਨਾ ਚਿੱਤ ਲੱਗਣਾ ਸਭ ਮਾਇਆ ਕਹਾਉਂਦੀ ਹੈ। ਪੁੱਤਰ ਵੀ ਮਾਇਆ, ਧੀਆਂ ਵੀ ਨਾ ਮਾਇਆ, ਕੋਠੇ ਵੀ ਮਾਇਆ ਨੇ, ਪੈਸਾ ਵੀ ਮਾਇਆ, ਆਪਣੀ ਪੜ੍ਹਾਈ ਲਿਖਾਈ ਵੀ ਮਾਇਆ, ਮਾਇਆ ਵੀ ਮੇਰੀ ਜਿਹੜੀ ਹੈਗੀ ਇਹਦੇ ਵਿੱਚ ਮਾਇਆ। ਕਹਿੰਦੇ ਇਹ ਮਾਇਆ ਨਾ ਪਾਇਆ ਹੋਇਆ ਜਿਹੜਾ ਕੱਪੜਾ ਹੈ, ਪਾ ਦਿੱਤੀ ਹੋਈ, ਕਹਿੰਦੇ ਉਹ ਨਹੀਂ ਪਰਮੇਸ਼ਰ ਨੂੰ ਪਾਉਂਦਾ ਕਿਉਂਕਿ ਦੁਰਗੰਧ ਦਾ ਭਰਿਆ ਹੋਇਆ। ਇਹ ਤਾਂ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾ ਏ ਮੇਰਾ ਕੰਤ ਨਾ ਪਾਵਾ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ? ਜਾ ਨਹੀਂ ਸਕਦਾ, ਮਿਲ ਨਹੀਂ ਸਕਦਾ, ਕਿਉਂਕਿ ਦੁਰਗੰਧ ਦਾ ਭਰੇ ਹੋਏ ਵਸਤਰ ਪਹਿਨੇ ਹੋਏ। ਮਹਾਰਾਜ ਕਹਿਣ ਲੱਗੇ ਕਿ ਸ਼ੇਖ ਜੀ, ਜੇ ਚੋਲਾ ਸ਼ਿੰਗਾਰ ਕਰਨਾ ਹੈ ਨਾ ਤਾਂ ਕਹਿੰਦੇ ਪੈਗੀਆਂ ਦੇ ਸਲਾਈਆਂ ਲੈਣੀ, ਆਤਮ ਦੇ ਵਿੱਚ ਆ ਜਾ, ਪਰਮੇਸ਼ਰ ਦੇ ਹਾਜ਼ਰ ਨਾਜ਼ਰ ਹੈ, ਕੋਈ ਗੱਲ ਐਸੀ ਨਾ ਕਰ, ਕਿਉਂਕਿ ਉਹ ਦੇਖਦਾ। ਪਹਿਲਾਂ ਗੁਸਤਾਖੀਆਂ ਕਰਦੇ ਹਾਂ ਅਸੀਂ, ਰੱਬ ਨੂੰ ਦੂਰ ਜਾਣ ਕੇ ਉਹ ਕੰਮ ਕਰਦੇ ਹਾਂ ਜਿਹਦੇ ਵਾਸਤੇ ਸਾਨੂੰ ਸ਼ਰਮਿੰਦਾ ਹੋਣਾ ਪੈਣਾ। ਮਹਾਰਾਜ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪੁੱਛੋ ਤਾਈ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਰੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ। ਫਰੀਦਾ ਜਿੰਨੀ ਕਮੀ ਨਾਹੇ ਗੁਣ, ਉੱਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਬਈ ਸਾਈ ਦੇ ਦਰਬਾਰ। ਉਹ ਕੰਮ ਨਾ ਕਰ ਜਿੱਥੇ ਜਾ ਕੇ ਸ਼ਰਮਿੰਦਾ ਹੋਣਾ ਪਵੇ, ਤੇਰੀ ਅਕਲ ਤੇਰੇ ਨਾਲ ਹੀ ਰਹਿ ਜਾਣੀ ਹੈ, ਤੇਰੀਆਂ ਦਲੀਲਾਂ ਤੇਰੇ ਨਾਲ ਰਹਿ ਜਾਂਦੀਆਂ, ਪਰਮੇਸ਼ਰ ਨੂੰ ਨਹੀਂ ਇਹ ਚੀਜ਼ਾਂ ਪਾਉਂਦੀਆਂ। ਪਰਮੇਸ਼ਰ ਅਦਬ ਦੇ ਵਿੱਚ ਹੈ, ਪੈਗੀਆਂ ਦੇ ਸਲਾਈਆਂ ਲੈਣ, ਜੇ ਅਦਬ ਹੀ ਨਹੀਂ ਪਰਮੇਸ਼ਰ ਦਾ ਇਹ ਗੱਲੇ ਕੋਈ ਨਹੀਂ ਹੈ। ਪੈਕੀਆਂ ਦੇ ਸਲਾਈਆਂ ਲੈਣੀ ਪਾਵਕਾ ਕਰ ਸ਼ਿੰਗਾਰੋ, ਕਹਿੰਦੇ ਪਿਆਰ ਦਾ ਸ਼ਿੰਗਾਰ ਬਣਾ ਤਾਂ ਸੁਹਾਗਣ ਜਾਣੀਆਂ ਲਾਗੀ। ਫੇਰ ਕਹਿੰਦੇ ਸ਼ਿੰਗਾਰ ਤੋਂ ਗਾਂ ਸੁਹਾਗਣ ਤਾਂ ਹੈ ਜੇ ਉਹ ਵੀ ਪਿਆਰ ਕਰੇ ਜਾਂ ਸਹੁ ਧਰੇ ਪਿਆਰ, ਹੋਰ ਕੋਈ ਤਰੀਕਾ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਬੇਣੀ ਜੀ ਦੇ ਮਨ ਵਿੱਚ ਤਾਂ ਬਹੁਤ ਹੈ ਵੀ ਮੈਂ ਕਿਸੇ ਤਰੀਕੇ ਨਾਲ ਪਰਮੇਸ਼ਰ ਨੂੰ ਮਿਲਾਂ, ਲੇਕਿਨ ਰਸਤਾ ਨਹੀਂ ਲੱਭਿਆ, ਕਿਉਂਕਿ ਜਦ ਤੱਕ ਰਸਤਾ ਦੱਸਣ ਵਾਲਾ ਨਾ ਆਵੇ ਨਹੀਂ ਪਤਾ ਲੱਗਦਾ। ਇੱਕ ਐਸੀ ਸਾਖੀ ਆਉਂਦੀ ਹੈ ਕਿ ਸ਼ਿਵਜੀ ਮਹਾਰਾਜ ਤੇ ਪਾਰਵਤੀ ਜਾ ਰਹੇ ਨੇ, ਜਾਂਦੇ ਜਾਂਦੇ ਪਾਰਵਤੀ ਨੇ ਕਿਹਾ ਕਿ ਮਹਾਰਾਜ ਤੁਸੀਂ ਅਮਰ ਕਥਾ ਦੀ ਬੜੀ ਤਾਰੀਫ ਕਰਦੇ ਹੋ, ਮੈਨੂੰ ਤਾਂ ਅੱਜ ਤੱਕ ਨਹੀਂ ਤੁਸੀਂ ਦੱਸਿਆ ਅਮਰ ਕਥਾ ਕੀ ਹੁੰਦੀ ਹੈ। ਉਹ ਕਹਿੰਦੇ ਪਾਰਵਤੀ ਕੋਈ ਉਹਦੇ ਵਾਸਤੇ ਟਕਾ ਦੀ ਲੋੜ ਹੈ, ਬਚਨ ਸੁਣਨ ਵਾਸਤੇ ਪੂਰੀ ਸ਼ਰਧਾ ਦੀ ਲੋੜ ਹੈ, ਕੋਈ ਸਮਾਂ ਆਏਗਾ ਤੇ ਮੈਂ ਤੈਨੂੰ ਦੱਸਦਾਂਗਾ। ਇਹ ਧਰਤੀ ਦਾ ਭਰਮਣ ਕਰਦੇ ਕਰਦੇ ਕਸ਼ਮੀਰ ਦੇ ਪਹਾੜਾਂ ਦੇ ਉੱਤੇ ਬਰਫਾਨੀਆਂ ਦੇ ਉੱਤੇ ਤੁਰੇ ਜਾਂਦੇ ਨੇ, ਅੱਗੇ ਅਮਰਨਾਥ ਦੀ ਗੁਫਾ ਆ ਗਈ ਜਿਹੜੀ ਬਰਫ਼ ਦੇ ਵਿੱਚ ਆਪੇ ਹੀ ਬਣੀ ਹੋਈ ਹੈ, ਉੱਥੇ ਸਾਰੇ ਬਰਫ਼ ਹੈ ਚਾਰੇ ਪਾਸੇ, ਉਹ ਵਿਚਾਲੇ ਇੱਕ ਗੁਫਾ ਹੈ ਤੇ ਉੱਥੇ ਇੱਕ ਕਤਰਾ ਪਾਣੀ ਦਾ ਗਿਰੀ ਜਾਂਦਾ ਜਿਹੜਾ ਸ਼ਿਵਲਿੰਗ ਆਉਂਦਾ ਤੇ ਉਹਦੇ ਦਰਸ਼ਨ ਕਰਨ ਜਾਂਦੇ ਨੇ ਸਾਰੇ। ਉੱਥੇ ਪਾਰਵਤੀ ਤੇ ਸ਼ਿਵਜੀ ਮਹਾਰਾਜ ਬੈਠ ਜਾਂਦੇ ਨੇ ਉਸ ਗੁਫਾ ਚ, ਕਹਿੰਦੇ ਦੇਖ ਮੈਂ ਹੁਣ ਤੈਨੂੰ ਕਥਾ ਸੁਣਾਉਣਾ, ਮੇਰਾ ਵਚਨ ਸੀ ਤੇਰੇ ਨਾਲ ਤੇ ਤੂੰ ਧਿਆਨ ਨਾਲ ਸਰਵਣ ਕਰੇ, ਤੇ ਹੰਗਾਰਾ ਭਰੀ ਜਾਈ ਮੈਂ ਨੇਤਰ ਬੰਦ ਕਰਕੇ ਦੱਸੂੰਗਾ ਅਨੁਭਵ ਦੇ ਵਿੱਚੋਂ, ਕਿਉਂਕਿ ਇਹ ਕਥਾ ਕਿਤਾਬਾਂ ਚ ਨਹੀਂ ਲਿਖੀ ਹੁੰਦੀ, ਇਹ ਮਹਾਤਮਾ ਦੇ ਅਨੁਭਵ ਚ ਹੁੰਦੀ ਹੈ। ਉਹ ਜਿਸ ਵਕਤ ਅਮਰ ਕਥਾ ਸੁਣਾ ਰਹੇ ਨੇ ਬ੍ਰਹਮ ਗਿਆਨ ਦੀ ਕਥਾ, ਉਸ ਵੇਲੇ ਹੰਗਾਰਾ ਭਰਦੀ ਹੈ, ਇੱਕ ਤੋਤਾ ਆ ਗਿਆ ਉੱਥੇ, ਉਹ ਵੀ ਕਿਤੇ ਬੈਠ ਗਿਆ, ਬੈਠ ਕੇ ਜਦ ਉਹ ਹੂੰ ਕਹਿੰਦੀ ਉਹ ਵੀ ਕਹਿੰਦਾ ਹੂੰ, ਸ਼ਿਵ ਜੀ ਨੇ ਦੇਖ ਲਿਆ ਵੀ ਦੋ ਹੰਗਾਰੇ ਭਰਦੀ ਆ, ਹੂੰ ਹੂੰ ਐਂ ਕਹਿੰਦੀ। ਇਹਨਾਂ ਨੂੰ ਸ਼ਿਵ ਇਹ ਸੌਂ ਗਈ ਪਾਰਵਤੀ ਤੇ ਤੋਤਾ ਹੰਗਾਰਾ ਭਰੀ ਗਿਆ। ਉਹ ਜਦ ਨੇਤਰ ਖੋਲ ਕੇ ਦੇਖਿਆ ਉਹ ਸੁੱਤੀ ਪਈ ਹੈ, ਆਲੇ ਦੁਆਲੇ ਦੇਖਿਆ ਵੀ ਹੰਗਾਰਾ ਕੌਣ ਭਰਦਾ ਸੀ, ਦੇਖਿਆ ਤਾਂ ਤੋਤਾ ਸੀ, ਉਹ ਤੋਤਾ ਉੜ ਗਿਆ। ਉਹ ਕਥਾ ਦਾ ਇੰਨਾ ਪੁੰਨ ਫਲ ਮਿਲਿਆ ਉਸਨੂੰ ਕਿ ਇਕਦਮ ਪੰਛੀ ਤੋਂ ਮਨੁੱਖ ਦਾ ਜਾਮਾ ਉਹਨੂੰ ਪ੍ਰਾਪਤ ਹੋ ਗਿਆ ਤੇ ਵੇਦ ਵਿਆਸ ਜੀ ਦਾ ਪੁੱਤਰ ਹੋ ਕੇ ਪੈਦਾ ਹੋ ਗਿਆ। ਬਚਪਨ ਵਿੱਚ ਉਸਨੂੰ ਸੋਝੀ ਸੀ, ਉਸ ਵੇਲੇ ਕਿਉਂਕਿ ਗਿਆਨ ਉਹਨੂੰ ਪ੍ਰਾਪਤ ਹੋਇਆ ਹੋਇਆ ਸੀ ਤੇ ਉਹਨੇ ਪ੍ਰਭੂ ਨੂੰ ਕਿਹਾ ਕਿ ਮੈਂ ਮਾਇਆ ਨਾ ਪਾਈ, ਉਹਦੀ ਬੇਨਤੀ ਮੰਨੀ ਗਈ ਤੇ ਉਹਨੂੰ ਸਾਰੇ ਜਨਮ ਪਿਛਲੇ ਯਾਦ ਰਹਿ ਗਏ, ਸੈਂਕੜੇ ਜਨਮ। ਤੇ ਜਦ ਥੋੜਾ ਹੋਇਆ ਵੱਡਾ ਉਸ ਵੇਲੇ ਭਗਤੀ ਕਰਨ ਚਲਿਆ ਗਿਆ, ਬਥੇਰਾ ਵਿਆਸ ਜੀ ਨੇ ਰੋਕਿਆ, ਉਹਨੇ ਪਿਛਲੇ ਜਨਮਾਂ ਦੀ ਕਥਾ ਸੁਣਾ ਤੀ ਵੀ ਮੈਂ ਗਧਾ ਸੀ ਆਹ ਮੇਰੇ ਨਾਲ ਬੀਤੀ, ਬਲਦ ਸੀ ਮੈਂ ਆਹ ਬੀਤੀ, ਘੋੜਾ ਬਣਿਆ ਸੀ ਆਹ ਮੇਰੇ ਨਾਲ ਬੀਤੀ, ਪਿੱਸੂ ਬਣਿਆ ਸੀ ਆਹ ਬਣੀ, ਕੁੱਤਾ ਬਣਿਆ ਸੀ ਐਂ, ਕੀੜੇ ਪੈ ਕੇ ਮੈਂ ਮਰਿਆ। ਉਹ ਜਦ ਪੰਜ ਛੇ ਜਨਮ ਸੁਣਾਏ ਵਿਆਸ ਜੀ ਕਹਿਣ ਲੱਗੇ ਜਾ ਬੇਟਾ ਮੈਂ ਨਹੀਂ ਰੋਕਦਾ। ਉਹਨੇ ਜਾ ਕੇ ਬੜੀ ਭਾਰੀ ਤਪੱਸਿਆ ਕਰੀ, 36 ਸਾਲ ਲੰਘ ਗਏ ਤੇ ਇੰਨਾ ਸਮਾਧੀ ਲੱਗ ਜਾਂਦੀ ਸੀ ਕਿ ਪੰਛੀ ਆ ਕੇ ਉਹਦੇ ਕੇਸਾਂ ਚ ਬੱਚੇ ਦੇਣ ਆਂਡੇ ਦੇਂਦੇ ਸੀ, ਬੱਚੇ ਕੱਢ ਕੇ ਲੈ ਜਾਂਦੇ ਸੀ, ਲੇਕਿਨ ਉਹਦੀ ਸਮਾਧੀ ਨਹੀਂ ਸੀ ਖੁੱਲਦੀ। ਇਹਦਾ ਮਤਲਬ ਹੈ ਕਿ 6-6 ਮਹੀਨੇ ਦੀ ਸਮਾਧੀ, ਵੱਡੀ ਲੰਮੀ ਸਮਾਧੀ ਲਾਉਂਦਾ ਸੀ। ਜਦ ਸਮਾਧੀ ਤੋਂ ਉਥਾਨ ਹੋਇਆ ਉਸ ਵੇਲੇ ਸੋਚਿਆ, ਸਿਆਣੇ ਬੰਦੇ ਸਭ ਸੋਚਦੇ ਨੇ ਬਈ ਜ਼ਿੰਦਗੀ ਲੰਘ ਗਈ, ਭਜਨ ਕਰਦਿਆਂ ਨੂੰ ਬਾਣੀ ਪੜ੍ਹਦਿਆਂ ਨੂੰ ਬਣਿਆ ਤਾਂ ਕੁਛ ਨਹੀਂ, ਅਜੇ ਕਿਸੇ ਕਿਨਾਰੇ ਤਾਂ ਅਸੀਂ ਪਹੁੰਚੇ ਨਹੀਂ ਹਾਂ। ਤੇ ਉਹਨੇ ਵੀ ਦੇਖਿਆ ਕਿ ਮੈਂ ਇੰਨਾ ਚਿਰ ਹੋ ਗਿਆ ਤਪ ਕਰਦਾ ਮੈਂ, ਲੇਕਿਨ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਈ ਹੈ, ਤੇ ਜੇ ਸ਼ਾਂਤੀ ਨਹੀਂ ਆਈ ਤਾਂ ਮੈਨੂੰ ਕੋਈ ਪਦ ਪ੍ਰਾਪਤ ਨਹੀਂ ਹੋਇਆ, ਉਹੀ ਮੇਰੇ ਚ ਗੁੱਸਾ ਹੈ, ਉਹੀ ਮੇਰੇ ਚ ਕਾਹਲ ਹੈ, ਉਵੇਂ ਜਿਵੇਂ ਮੇਰਾ ਮਨ ਹੈ ਜਿਹਾ ਜਿਹਾ ਮੈਂ ਲੈ ਕੇ ਆਇਆ ਸੀ, 36 ਸਾਲ ਤੋਂ ਬਾਅਦ ਬਦਲਿਆ ਹੀ ਨਹੀਂ ਅਜੇ। ਉਸ ਵੇਲੇ ਉਦਾਸ ਹੋ ਗਿਆ, ਅਰਦਾਸ ਹੋਇਆ ਹੋਇਆ ਪਿਤਾ ਦੇ ਕੋਲ ਆ ਗਿਆ ਕੇ ਕਹਿਣ ਲੱਗਿਆ, ਪਿਤਾ ਜੀ 36 ਸਾਲ ਹੋ ਗਏ ਮੈਨੂੰ ਤਪ ਕਰਦੇ ਨੂੰ, ਤੇ ਮੈਂ ਕੁੰਡਲਨੀ ਵੀ ਸਿੱਧ ਕਰ ਲਈ ਹੈ, 6 ਚੱਕਰ ਭੰਨ ਲਏ ਨੇ, ਮੂਲਾਧਾਰ ਚੱਕਰ ਤੋਂ ਲੈ ਕੇ ਆਗਿਆ ਚੱਕਰ ਤਾਈ ਸਾਰਿਆਂ ਦੇ ਵਿੱਚ ਮੇਰੇ ਸਵਾਸ ਚੜ ਜਾਂਦੇ ਨੇ, 10ਵੇਂ ਦੁਆਰ ਚ ਵੀ ਮੈਂ ਬੜੀ ਬੜੀ ਦੇਰ ਟਿਕਦਾ 6-6 ਮਹੀਨੇ, ਪਰ ਮੇਰੇ ਮਨ ਨੂੰ ਕਿਉਂ ਨਹੀਂ ਸ਼ਾਂਤੀ ਆਉਂਦੀ। ਉਹ ਕਹਿਣ ਲੱਗੇ, ਬੇਟਾ ਜੋ ਸ਼ਾਂਤੀ ਹੈ ਇਹ ਤਪ ਨਾਲ ਨਹੀਂ ਆਇਆ ਕਰਦੀ, ਇਹ ਸ਼ਾਂਤੀ ਉਸ ਅਨੁਭਵ ਨਾਲ ਆਉਂਦੀ ਹੈ ਜਿਹਨੂੰ ਨਾਮ ਕਹਿੰਦੇ। ਜਿੰਨਾ ਚਿਰ ਨਾਮ ਦੇ ਵਿੱਚ ਬਿਰਤੀ ਨਹੀਂ ਜਾਂਦੀ, ਮਨ ਜਿਹੜਾ ਉਹ ਕਲਪਨਾ ਕਰਦਾ ਰਹੇਗਾ, ਉਹ ਟਿਕਦਾ ਨਹੀਂ ਹੈ ਨਾਮ ਤੋਂ ਬਗੈਰ, ਚਾਹੇ ਸਮਾਧੀਆਂ ਕਿੰਨੀਆਂ ਹੀ ਲਾ ਲਓ, ਨਾਮ ਤੋਂ ਬਗੈਰ ਨਹੀਂ ਕਦੇ ਸ਼ਾਂਤੀ ਆਈ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ,
ਬਿਦ ਮਨ ਤੀਰੇ Thank you.
ਪ੍ਰਾਪਤੀ ਨਹੀਂ ਹੁੰਦੀ, ਸ਼ਾਂਤੀ ਨਹੀਂ ਆਇਆ ਕਰ। ਕਹਿਣ ਲੱਗਿਆ, ਪਿਤਾ ਜੀ ਉਹ ਕਿਸ ਤਰ੍ਹਾਂ ਹੋਏਗੀ? ਕਹਿਣ ਲੱਗੇ, ਤੈਨੂੰ ਕਿਸੇ ਸਮਰੱਥ ਮਹਾਂਪੁਰਸ਼ ਦੀ ਸ਼ਰਨ ਜਾਣਾ ਪਏਗਾ। ਕਹਿੰਦਾ, ਪਿਤਾ ਜੀ ਤੁਹਾਡੇ ਨਾਲੋਂ ਵੱਡਾ ਵੀ ਮਹਾਂਪੁਰਸ਼ ਹੈ ਕੋਈ? ਕਹਿੰਦੇ, ਬੇਟਾ ਮਹਾਂਪੁਰਸ਼ ਦਾ ਤੇ ਜਗਿਆਸੂ ਦਾ ਸੰਬੰਧ ਹੋਰ ਹੋਇਆ ਕਰਦਾ, ਪੁੱਤਰ ਦਾ ਤੇ ਪਿਓ ਦਾ ਸੰਬੰਧ ਹੋਰ ਹੋਇਆ ਕਰਦਾ। ਕਿਉਂਕਿ ਤੇਰੀ ਭਾਵਨਾ ਮੇਰੇ ਉੱਤੇ ਮਹਾਂਪੁਰਸ਼ ਦੀ ਨਹੀਂ ਆਉਣੀ, ਤੇਰੀ ਭਾਵਨਾ ਮੇਰੇ ਉੱਤੇ ਪਿਤਾ ਦੀ ਰਹਿਣੀ ਹੈ, ਇਸ ਕਰਕੇ ਤੈਨੂੰ ਕੁਛ ਨਹੀਂ ਮਿਲਣਾ ਮੇਰੇ ਤੋਂ। ਭਾਵਨਾ ਦੇ ਨਾਲ ਇਹ ਚੀਜ਼ ਪ੍ਰਾਪਤ ਹੁੰਦੀ ਹੈ। ਭਾਵਨਾ ਦੀ ਝੋਲੀ ਨਾ ਤੇਰੇ ਕੋਲ ਆਈ ਤਾਂ ਕਿ ਵਸਤੂ ਕਾਹਦੇ ਵਿੱਚ ਸਾਂਭੇਗਾ ਤੂੰ? ਉਸ ਵੇਲੇ ਗੁਰੂ ਘਰ ਵਿੱਚ ਵੀ ਜਦੋਂ ਇਹ ਬਚਨ ਆਉਂਦੇ ਨੇ ਤਾਂ ਬੀਬੀ ਅਮਰੋ ਬਾਬਾ ਅਮਰਦਾਸ ਜੀ ਨੂੰ ਦੱਸਦੀ ਹੈ ਕਿ ਪਿਤਾ ਜੀ, ਮੈਂ ਜਿੱਥੇ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਨੂੰ ਪਿਤਾ ਸਮਝਦੀ ਹਾਂ, ਉੱਥੇ ਮੇਰੇ ਮਨ ਵਿੱਚ ਗੁਰੂ ਭਾਵਨਾ ਜ਼ਿਆਦਾ ਹੈ, ਪਿਤਾ ਭਾਵਨਾ ਘੱਟ ਹੈ। ਗੁਰੂ ਭਾਵਨਾ ਜਦ ਹੁੰਦੀ ਹੈ ਤਾਂ ਕੁਛ ਪ੍ਰਾਪਤ ਹੁੰਦਾ। ਕਹਿਣ ਲੱਗੇ, ਤੂੰ ਰਾਜੇ ਜਨਕ ਦੇ ਪਾਸ ਜਾ, ਇਸ ਵੇਲੇ ਉਹ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਹੈ, ਸਮਰੱਥ ਹੈ, ਚਾਬੀਆਂ ਦਾ ਮਾਲਕ ਹੈ, ਉਹਦੇ ਕੋਲ ਨੇ ਗੁੱਛੇ ਚਾਬੀਆਂ ਦੇ, ਉਹਨਾਂ ਤੇ ਲਵਾ ਲੈ ਆਪਣੇ ਜਾ ਕੇ। ਸੋ ਵਚਨ ਮੰਨ ਲਿਆ ਤੇ ਉਸ ਸਥਾਨ ਨੂੰ ਜਾਂਦਾ ਤੇ ਮਨ ਵਿੱਚ ਖਿਆਲ ਕਰਦਾ ਵੀ ਮੈਂ 36 ਸਾਲ ਤਪੱਸਿਆ ਕਰਨ ਵਾਲਾ ਮਹਾਨ ਤਿਆਗੀ ਸੰਨਿਆਸੀ ਹਾਂ, ਜਿਹਨੇ ਇੱਕ ਲੰਗੋਟ ਤੋਂ ਵੱਧ ਕੋਈ ਕੱਪੜਾ ਹੀ ਨਹੀਂ ਪਾਇਆ 36 ਸਾਲ ਚ, ਤੇ ਜਟਾਵਾਂ ਮੇਰੀਆਂ ਬਣੀਆਂ ਹੋਈਆਂ, ਖੂਬਸੂਰਤੀ ਮੇਰੇ ਕੋਈ ਵੀ ਨਹੀਂ ਹੈ, ਕੋਈ ਮੈਂ ਐਸਾ ਫੈਸ਼ਨ ਨਹੀਂ ਬਣਾਉਂਦਾ, ਤੇ ਮੈਂ ਹਾਂ ਤੇ ਰਾਜਾ ਜਨਕ ਰਾਜਾ ਭਾਵਨਾ ਨਾ ਬਣੀ ਗੁਰੂ ਵਾਲੀ। ਕਹਿੰਦਾ, ਚਲੋ ਦੇਖ ਲੈਂਦੇ ਹਾਂ ਚੱਲ ਕੇ, ਕਿਉਂਕਿ ਸੰਤਾਂ ਕੋਲ ਬੇਅੰਤ ਕਿਸਮ ਦੇ ਬੰਦੇ ਆਉਂਦੇ ਨੇ, ਕੋਈ ਭਾਵਨਾ ਵਾਲਾ ਆ ਜੇ ਉਹਦਾ ਕੰਮ ਜਲਦੀ ਬਣ ਜਾਂਦਾ, ਭਾਵਨਾ ਤੇ ਬਗੈਰ ਜ਼ੋਰ ਲਾਈ ਜੇ ਨਹੀਂ ਬਣਦਾ, ਕਿਉਂਕਿ ਭਾਵਨਾ ਨਹੀਂ ਮਨ ਚ ਹੁੰਦੀ, ਭਾਵਨਾ ਨਾ ਹੋਵੇ ਬਚਨ ਨਹੀਂ ਕਾਟ ਕਰਦਾ। ਸੋ ਉਸ ਵੇਲੇ ਜਦੋਂ ਜਾ ਕੇ ਬੈਠਿਆ, ਕਿਹਾ ਕਿ ਕਹਿ ਦੋ ਕਿ ਸੰਨਿਆਸੀ ਆਇਆ, ਵਿਆਸ ਜੀ ਦਾ ਲੜਕਾ ਆਇਆ ਸੁਖਦੇਵ ਤਪੱਸਿਆ ਕਰਕੇ 36 ਸਾਲ ਦੀ, ਹਉਮੈ ਦਾ ਮੈਸੇਜ ਭੇਜਿਆ ਰਾਜੇ ਜਨਕ ਨੇ, ਦੇਖ ਲਿਆ ਵੀ ਇਹ ਤਾਂ ਅਧਿਕਾਰੀ ਹੋ ਨਹੀਂ ਬੰਦਾ ਗਾਂ ਗੱਲ ਕਰਨ ਵਾਸਤੇ, ਸੰਤਾਂ ਕੋਲ ਤਾਂ ਜੇ ਆਉਣਾ, ਸਾਧੂ ਕੋਲ ਮਿਲਣੇ ਜਾਈਏ, ਸਾਥ ਨਾ ਲੀਜੈ ਕੋਏ, ਕੋਈ ਵੀ ਪੰਜਾ ਕਾਮ ਕਰੋ ਲੋਹ ਮੋਹ ਓਂਕਾਰ ਈਰਖਾ ਨਿੰਦਿਆ ਚੁਗਲੀ ਵਕੀਲੀ, ਇਹਨਾਂ ਸਾਰਿਆਂ ਚੋਂ ਕੋਈ ਵੀ ਨਾਲ ਲਵੇ ਤੇ ਮੈਂ ਨੂੰ ਛੱਡ ਕੇ ਜਾਵੇ ਜੇ ਸੰਤਾਂ ਕੋਲ ਜਾਣਾ, ਫੇਰ ਤਾਂ ਕੰਮ ਬਣ ਜਾਂਦਾ, ਜੇ ਮੈਂ ਲੈ ਕੇ ਜਾਵੇ ਫੇਰ ਨੀ, ਕਿਸੇ ਸਾਧੂ ਕੋਲ ਵੱਡੇ ਤੇ ਵੱਡੇ ਕੋਲ ਚਲੇ ਜਾਓ, ਨਹੀਂ ਬਣਿਆ ਕਰਦਾ ਕੁਛ। ਸੋ ਮੈਂ ਲੈ ਕੇ ਆਇਆ। ਉਸ ਵੇਲੇ ਰਾਜੇ ਜਨਕ ਨੂੰ ਦੇਖਿਆ, ਦੇਖ ਕੇ ਕੀ ਦੇਖਦਾ, ਫੈਸਲਾ ਹੋ ਰਿਹਾ, ਕੋਈ ਡਾਕੂ ਨੇ ਉਹਨਾਂ ਨੇ ਬੰਦੇ ਬੜੇ ਮਾਰੇ ਨੇ, ਫੜੇ ਹੋਏ ਆ ਗਏ, ਰਾਜੇ ਜਨਕ ਨੇ ਕਿਹਾ ਇਹਨਾਂ ਨੂੰ ਫਾਂਸੀ ਤੇ ਲਟਕਾ ਦਿਓ ਸਭ ਨੂੰ। ਉਹ ਕਹਿਣ ਲੱਗਿਆ, ਇਹ ਤਾਂ ਬੜਾ ਹਿੰਸਕ ਹੈ, ਬੰਦੇ ਫਾਂਸੀਆਂ ਤੇ ਲਟਕਾ ਰਿਹਾ, ਇਹਨੂੰ ਮੈਂ ਗੁਰੂ ਧਾਰਾਂ? ਤਰਕ ਕਰ ਲਈ, ਵਾਪਸ ਚਲਿਆ ਗਿਆ। ਜਾਂਦੇ ਹੋਏ ਨਾਰਦ ਮਿਲਿਆ ਇਸ ਨੂੰ, ਕਹਿਣ ਲੱਗੇ ਸੁਖਦੇਵ ਕਿੱਥੋਂ ਆਏ ਆ? ਕਹਿੰਦਾ ਐਂ ਆਇਆ, ਗੁਰੂ ਧਾਰਨ ਆਇਆ ਸੀ ਤੇ ਰਾਜਾ ਜਨਕ ਜਿਹੜਾ ਉਹ ਤਾਂ ਹਿੰਸਕ ਹੈ, ਐ ਮੇਰੇ ਸਾਹਮਣੇ ਹੀ ਕਹਿੰਦਾ ਫਾਂਸੀਆਂ ਤੇ ਚੜਵਾ ਰਿਹਾ ਸੀ, ਉਹਨੂੰ ਮੈਂ ਗੁਰੂ ਧਾਰਨ ਕਰਨਾ, ਗ੍ਰਿਸ਼ਤੀ ਬੰਦਾ ਹੈ, ਮੈਂ ਤਿਆਗੀ ਬੰਦਾ, ਮੇਰਾ ਤੇ ਉਹਦਾ ਕੀ ਸਾਥ? ਉਸ ਵੇਲੇ ਨਾਰਦ ਨੇ ਕਿਹਾ ਕਿ ਵਿਆਹ ਸੁਖਦੇਵ, ਬ੍ਰਹਮ ਗਿਆਨੀ ਮਹਾਂਪੁਰਸ਼ ਦੇ ਜੇ ਤਰਕ ਕਰੀਏ, 6 ਕਲਾ ਵਿਰਾਗ ਦੀਆਂ ਨਸ਼ਟ ਹੋ ਜਾਂਦੀਆਂ, 1 ਕਲਾ ਵੈਰਾਗ ਦੀ, 6 ਜਨਮ ਦੁੱਖ ਹੋਣ ਲਗਾਤਾਰ ਤਾਂ ਪੈਦਾ ਹੁੰਦੀਆਂ ਨਹੀਂ ਹੁੰਦੀਆਂ, ਤੇ 36 ਜਨਮ ਦਾ ਲਗਾਤਾਰ ਕਿਸੇ ਨੇ ਦੁੱਖ ਦੇਖਿਆ ਹੋਵੇ ਤਾਂ 6 ਕਲਾ ਵਿਰਾਗ ਦੀਆਂ ਹੁੰਦੀਆਂ, ਨਹੀਂ ਤਾਂ ਅਧੂਰਾ ਹੀ ਵਿਰਾਗ ਹੁੰਦਾ, ਅੱਜ ਵਿਰਾਗ ਲੱਗਿਆ ਕੱਲ ਨੂੰ ਹਟ ਜਾਂਦਾ, ਘਰ ਬਾਰ ਛੱਡਿਆ ਆ ਗੁਰਦੁਆਰੇ ਆ ਗਿਆ ਉੱਥੇ ਵਿਰਾਗ ਹਟ ਗਿਆ, ਤਪ ਕਰਨ ਗਿਆ ਸਾਧੂ ਸੰਤਾਂ ਕੋਲ ਚਲਿਆ ਗਿਆ ਰਹਿੰਦਾ ਉੱਥੇ ਉੱਥੇ ਵਿਰਾਗ ਹਟ ਗਿਆ, ਉਹ ਕਿਉਂਕਿ ਉਹਦੀ ਡਿਊਰੇਸ਼ਨ ਨਹੀਂ ਹੁੰਦੀ, ਕੱਚਾ ਵਿਰਾਗ ਹੁੰਦਾ, ਪੂਰਾ ਵਿਰਾਗ ਨਹੀਂ ਆਉਂਦਾ। ਕਹਿਣ ਲੱਗੇ ਸੁਖਦੇਵ, 6 ਕਲਾ ਵਿਰਾਗ ਦੀਆਂ ਨਸ਼ਟ ਹੋ ਜਾਂਦੀਆਂ। ਕਹਿੰਦਾ ਲੈ ਵਿਰਾਗ ਦੀਆਂ ਨਸ਼ਟ, ਮੈਂ ਐਵੇਂ ਹੀ ਸ਼ਰਧਾ ਕਰ ਲੈਂਦਾ ਹਿੰਸਕ ਤੇ, ਤਰਕ ਕਰ ਲਈ ਮਹਾਂਪੁਰਸ਼ ਤੇ ਤਰਕ ਕਰ ਲੋ, ਭਜਨ ਬੰਦਗੀ ਉੜ ਜਾਇਆ ਕਰਦੀ ਆ, ਰਹਿੰਦੀ ਓ ਨਹੀਂ ਹੁੰਦੀ, ਜ਼ੋਰ ਲਾ ਲਵੇ ਜਿੰਨਾ ਲੱਗਦਾ, ਕਦੇ ਨਾ ਮਨ ਟਿਕੇਗਾ ਨਾ ਭਜਨ ਹੋਵੇਗਾ, ਹੋਰ ਤਰ੍ਹਾਂ ਦਾ ਖੁੱਟਰ ਜਿਹਾ ਹੋ ਜਾਏਗਾ, ਮਨ ਵਿੱਚ ਸ਼ਰਧਾ ਭਾਵਨਾ ਜਾਂਦੀ ਰਹਿੰਦੀ ਹੈ ਤੇ ਸਾਰਾ ਕੀਤਾ ਕਰਦਿਆ ਉਹਦਾ ਬਰਬਾਦ ਹੋ ਜਾਂਦਾ। ਇਹ ਤਾਂ ਵਾਹਿਗੁਰੂ ਇਹ ਬਚਾਵੇ ਬਚਾਵੇ, ਬਹੁਤ ਮੁਸ਼ਕਲ ਹੈ। ਸੋ ਇਸ ਤਰ੍ਹਾਂ ਉਹਨੇ ਸੋਚਿਆ ਵੀ ਇਹ ਤਾਂ ਮੂਰਖ ਬੰਦਾ ਹੈ, ਇਹਨੂੰ ਕਿਸੇ ਜੁਗਤੀ ਨਾਲ ਸਮਝਾਈਏ। ਅੱਗੇ ਜਾ ਕੇ ਸਰੀਰ ਕਾਇਆ ਬਦਲ ਲਈ, ਇੱਕ ਬੁੱਢੇ ਦੇ ਰੂਪ ਵਿੱਚ ਟੋਕਰੀ ਹੈ ਸਿਰ ਦੇ ਉੱਤੇ, ਕਹੀ ਮੋਢੇ ਤੇ ਰੱਖੀ ਹੋਈ ਹੈ। ਇਹ ਸੁਖਦੇਵ ਦਮ ਲੈਣ ਵਾਸਤੇ ਇੱਕ ਦਰਖਤ ਥੱਲੇ ਬੈਠ ਗਿਆ, ਉੱਥੇ ਕੋਲ ਪਾਣੀ ਚੱਲਦਾ ਸੀ, ਨਦੀ ਚੱਲਦੀ ਸੀ। ਇਹ ਜਿਹੜਾ ਬਿਰਧ ਸੀ, ਬਰੇਤੀ ਚੋਂ ਟੋਕਰੀ ਭਰੇ ਸੁੱਟ ਦੇਵੇ, ਘੰਟਾ ਜਦ ਹੋ ਗਿਆ, ਗਰਮੀ ਬਹੁਤ ਪੈ ਰਹੀ ਹੈ, ਗਰਮੀ ਹੋਇਆ ਪਿਆ, ਪਸੀਨਾ ਚੋ ਰਿਹਾ ਹੈ, ਤੇ ਸੁਖਦੇਵ ਕੋ ਆ ਕੇ ਵੀ ਬਹਿ ਗਿਆ ਸਾਹ ਲੈਣ ਵਾਸਤੇ। ਕਹਿੰਦਾ ਬਾਬਾ ਕੀ ਕਰਦਾ ਸੀ ਤੂੰ, ਬੜੀ ਮਿੱਟੀ ਸੁੱਟੀ ਹੈ ਤਾਂ ਇੱਥੇ। ਕਹਿਣ ਲੱਗੇ ਬੇਟਾ ਮੈਂ ਪਾਰ ਲੰਘਣਾ। ਕਹਿੰਦੇ ਫੇਰ? ਕਹਿੰਦਾ ਮੈਂ ਪੁਲ ਬਣਾਉਂਦਾ ਸੀ। ਕਹਿੰਦਾ ਤੂੰ ਤਾਂ ਮਾਂ ਮੂਰਖ ਹੈ, ਇੰਨੀ ਤੇਜ਼ ਨਦੀ ਜਾ ਰਹੀ ਹੈ, ਤੂੰ ਇੱਕ ਟੋਕਰੀ ਸੁੱਟ ਦਿੰਦਾ ਇਹਦੇ ਨਾਲ, ਕਹਿੰਦਾ ਬਣ ਜੂ, ਨਾਲੇ ਰੇਤਾ ਰੁੜ ਜਾਂਦਾ। ਕਹਿਣ ਲੱਗਿਆ ਮੈਂ ਤਾਂ ਜਿਹੜਾ ਮੂਰਖ ਹਾਂ, ਮੇਰੀ ਤਾਂ 1 ਘੰਟੇ ਦੀ ਮਿਹਨਤ ਗਈ ਹੈ, ਤੇਰੀ 36 ਜਨਮ ਦੀ ਤਪੱਸਿਆ ਚਲੀ ਗਈ, ਤੇਰੇ 36 ਜਨਮ ਦਾ ਜਿਹੜਾ ਵਿਰਾਗ ਤੈਨੂੰ ਪ੍ਰਾਪਤ ਹੋਇਆ ਸੀ ਉਹ ਨਸ਼ਟ ਹੋ ਗਿਆ, ਤੈਂ ਰਾਜਾ ਜਨਕ ਦੇ ਉੱਤੇ ਪਰਮ ਗਿਆਨੀ ਦੇ ਉੱਤੇ ਤਰਕ ਕਰੀ ਹੈ, ਫੇਰ ਸੋਚੀ ਹੈ ਤੇ ਫੇਰ ਜਾ ਕੇ ਤਪ ਕਰਦਾ, ਫੇਰ ਨੀ ਸ਼ਾਂਤੀ ਆਈ, ਫੇਰ ਦੁਬਾਰਾ ਆਉਂਦਾ ਬਹੁਤ ਸਾਲ ਲੰਘਣ ਤੋਂ ਬਾਅਦ। ਉਸ ਵੇਲੇ ਜਦੋਂ ਆਇਆ ਸਿੰਘ ਦੁਆਰ ਦੇ ਉੱਤੇ, ਰਾਜਾ ਜਨਕ ਕੋਲ ਸੁਨੇਹਾ ਭੇਜਿਆ ਤਾਂ ਉਹ ਕਹਿੰਦੇ ਬੁਲਾ ਲਓ, ਬੁਲਾ ਲਿਆ ਤਾਂ ਇਸ ਨੇ ਚਿੱਪੀ ਦਰਵਾਜ਼ੇ ਤੇ ਰੱਖਤੀ ਤੇ 2 ਗਜ ਕੱਪੜਾ ਜਿਹੜਾ ਇਸ਼ਨਾਨ ਕਰਕੇ ਬਦਲਦਾ ਹੁੰਦਾ ਲੰਗੋਟੀ, ਉਹ ਵੀ ਉੱਥੇ ਹੀ ਰੱਖ ਗਿਆ ਤੇ ਆਪ ਅੰਦਰ ਚਲਿਆ ਗਿਆ। ਉੱਥੇ ਜਾ ਕੇ ਜਦ ਵਚਨ ਹੋ ਰਹੇ ਨੇ, ਕੀ ਦੇਖਦਾ ਉੱਤੇ ਇੱਕ ਕੱਚੇ ਧਾਗੇ ਨਾਲ ਤਲਵਾਰ ਲੜਕਦੀ ਹੈ, ਉਹ ਘੁੰਮਦੀ ਹੈ ਆਪੇ ਹਵਾ ਨਾਲ। ਇਹਨੇ ਕਿਹਾ ਵੀ ਜੇ ਟੁੱਟ ਗਈ ਤਾਂ ਮੇਰੇ ਸਿਰ ਚ ਲੱਗੂ, ਮੈਂ ਤਾਂ ਇੱਥੇ ਹੀ ਚੜਾਈ ਕਰ ਜੂ, ਸਿੱਧੀ ਹੋਈ ਹੈ ਨੋਕ ਇਹਦੀ। ਉਹ ਵਚਨ ਕਰਦੇ ਨੇ ਰਾਜਾ ਜਨਕ, ਇਹ ਵਚਨ ਪੂਰੀ ਤਰ੍ਹਾਂ ਨਹੀਂ ਸੁਣਦਾ, ਕਦੇ ਧਿਆਨ ਚ ਲੈ ਜਾਂਦਾ ਹੈ ਤਲਵਾਰ ਵੱਲ। ਇਹਨੇ ਨੂੰ ਰਾਜਾ ਜਨਕ ਨੇ ਆਪਣੀ ਮਾਇਆ ਦੇ ਬਲ ਨਾਲ ਅੱਗ ਲਵਾ ਦਿੱਤੀ। ਖਬਰ ਆ ਗਈ ਕਿ ਮਹਾਰਾਜ ਅੱਗ ਲੱਗ ਗਈ ਹੈ ਮਹਿਲਾਂ, ਫਲਾਣਾ ਪਾਸਾ ਸੜ ਰਿਹਾ। ਕਹਿੰਦੇ ਬਜਾਰੋ ਫੇਰ ਆਈ ਵੀ ਇਹ ਤਾਂ ਮਹਿਲ ਵਿੱਚ ਆ ਗਈ ਖਾਸ ਚ, ਰਾਣੀਆਂ ਦਾ ਸਮਾਨ ਬਦਲ ਰਹੇ ਹਾਂ, ਚੱਕ ਚੱਕ ਬਾਹਰ ਕੱਢ ਰਹੇ ਹਾਂ। ਕਹਿੰਦੇ ਬਜਾ ਲਓ। ਫੇਰ ਆ ਗਈ ਵੀ ਫਲਾਣਾ ਜਲ ਰਿਹਾ, ਖਜ਼ਾਨੇ ਜਲਣੇ ਸ਼ੁਰੂ ਹੋ ਗਏ ਨੇ। ਅਖੀਰ ਆ ਗਈ ਵੀ ਜਿੱਥੇ ਮਹਾਰਾਜ ਤੁਸੀਂ ਬੈਠੇ ਹੋ ਇਹ ਸਿੰਘ ਦੁਆਰ ਚ ਅੱਗ ਆ ਪਹੁੰਚੀ ਹੈ। ਉਹ ਸਿੰਘ ਦੁਆਰ ਦੇ ਵਿੱਚ ਇਹਦੀ 2 ਗਜ ਲੰਗੋਟੀ ਪਈ ਸੀ ਤੇ 1 ਚਿੱਪੀ ਪਈ ਸੀ। ਇਹਨੇ ਸੁਖਦੇਵ ਨੇ ਨਾ ਕੋਈ ਗੱਲ ਪੁੱਛੀ ਨਾ ਬਾਤ ਪੁੱਛੀ, ਨੱਠ ਗਿਆ ਉਹਨੂੰ ਚੱਕਣ ਵਾਸਤੇ। ਜਦ ਵਾਪਸ ਆਇਆ ਰਾਜਾ ਚੰਨ ਕਹਿਣ ਲੱਗੇ, ਸੁਖਦੇਵ ਤੂੰ ਤਾਂ ਅਧਿਕਾਰੀ ਨਹੀਂ ਹੈ ਅਜੇ ਨਾਮ ਦਾ, ਨਾਮ ਇੰਨੀ ਸਸਤੀ ਚੀਜ਼ ਨਹੀਂ ਹੈ, ਨਾਮ ਦਾ ਜਿੰਨਾ ਚਿਰ ਅਧਿਕਾਰੀ ਨਹੀਂ ਹੁੰਦਾ ਓਨੀ ਦੇਰ ਤੱਕ ਨਾਮ ਦਿੱਤਾ ਹੋਇਆ ਫਲੀ ਭੂਤ ਨਹੀਂ ਹੋਇਆ ਕਰਦਾ ਤੇ ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ
ਜਿੱਥੇ ਮਿਲੇ ਨਾ ਸਦਾ ਗਿਰ ਪੂਰਾ ਗਠੜੀ
ਵੱਡਾ ਭਾਰਾ ਗ੍ਰਿਸਤੀ ਹੈ ਮੇਰੇ ਖਜ਼ਾਨੇ ਵੀ ਜਲ ਗਏ ਮਹਿਲ ਵੀ ਜਲ ਗਏ ਤੇ ਹੋਰ ਵੀ ਨੁਕਸਾਨ ਹੋ ਗਿਆ ਕਰੋੜ ਹਰ ਰੁਪਈਏ ਦਾ ਨੁਕਸਾਨ ਹੋ ਗਿਆ ਤੇ ਕਿਉਂਕਿ ਸਤਸੰਗ ਦਾ ਵਚਨ ਚੱਲਦਾ ਸੀ ਪ੍ਰਭੂ ਦਾ ਇਸ ਕਰਕੇ ਧਿਆਨ ਨਹੀਂ ਆਇਆ ਫੁਰਨਾ ਨਹੀਂ ਆਇਆ ਵੀ ਅਸੀਂ ਉੱਠ ਕੇ ਆਪ ਕਰ ਲਈਏ ਤੇਰਾ ਤਾਂ ਜੇ ਮਨੇ ਕਾਬੂ ਨਹੀਂ ਤੂੰ ਇੱਕ ਦੋ ਪੈ ਧੇਲੇ ਦੀ ਚੀਜ਼ਾਂ ਦੇ ਵਾਸਤੇ ਦੌੜ ਗਿਆ ਜਾ ਪਹਿਲਾਂ ਤਿਆਗ ਕਰਕੇ ਆ ਜਾ ਕੇ ਕਹਿੰਦੇ ਫਿਰ ਉਹਨੇ 36 ਸਾਲ ਫਿਰ ਤਪੱਸਿਆ ਕਰੀ ਉਹਦੇ ਬਾਅਦ ਜਦ ਫੇਰ ਆਇਆ ਤਾਂ ਰਾਜੇ ਜਨਕ ਨੂੰ ਪਤਾ ਲੱਗਿਆ ਕਹਿਣ ਲੱਗੇ ਜੀ ਇਸ ਤਰ੍ਹਾਂ ਸੁਖਦੇਵ ਆਇਆ ਕਹਿੰਦੇ ਇਹਨੂੰ ਧੱਕੇ ਮਾਰ ਕੇ ਕੱਢ ਦੋ ਧੱਕੇ ਮਾਰੇ ਨਿਠਾਤਾ ਉਸ ਥਾਂ ਤੋਂ ਜ਼ਿਆਦਾ ਆਉਂਦਾ ਜਿਹੜੇ ਮਾਰਦੇ ਨੇ ਰਾਜੇ ਨੂੰ ਮਿਲਣ ਨਾ ਦਿੱਤਾ ਉਹਨਾਂ ਅਖੀਰ ਉਹ ਜਾ ਕੇ ਰਾਜੇ ਜਨਕ ਦੇ ਮਹਿਲ ਦੇ ਥੱਲੇ ਬਹਿ ਗਿਆ, ਜਿਸ ਖਿੜਕੀ ਥਾਈ ਉਹ ਰੋਜ਼ ਜੱਗ ਕਰਿਆ ਕਰਦਾ ਸੀ, ਲੰਗਰ ਛਕਾਇਆ ਕਰਦਾ ਸੀ, ਲੰਗਰ ਚੱਲਦਾ ਸੀ ਉਹਦੇ ਮਹਿਲਾਂ ਚ। ਸਾਧੂ ਸੰਤ ਮਹਾਂਪੁਰਸ਼ ਆ ਕੇ ਪ੍ਰਸ਼ਾਦਾ ਛਕਦੇ ਸੀ, ਉਹਨਾਂ ਦੀਆਂ ਪਤਲਾਂ ਆਪ ਚੁੱਕਦਾ ਹੁੰਦਾ, ਉਹ ਬਰਮ ਭੋਜ ਦੀਆਂ ਪਤਲਾਂ ਚੁੱਕ ਚੁੱਕ ਕੇ ਉਸ ਖਿੜਕੀ ਥਾਈ ਸਿੱਟੀ ਗਿਆ। ਬੈਗ ਤੇ ਸੀ ਉਹ, ਇਹ ਇੰਨੀ ਜੂਠ ਉਹਦੇ ਉੱਤੇ ਗਿਰ ਗਈ ਸੁਖਦੇਵ ਦੇ ਕਿ ਵਿੱਚੇ ਹੀ ਦਬ ਗਿਆ, ਜੂਠਨ ਜੂਠ ਪਈ ਸਿਰ ਉੱਪਰ। ਉਸ ਵੇਲੇ ਜਦ ਦੇਖਿਆ ਵੀ ਉਹ ਤਾਂ ਹਿੱਲਿਆ ਨਹੀਂ ਹੈ, ਕਹਿੰਦੇ ਜਾਓ ਉਹਨੂੰ ਨਲਾ ਤਲਾ ਕੇ ਲਿਆਓ, ਇਸ਼ਨਾਨ ਕਰਾ ਕੇ ਲਿਆਂਦਾ ਤਾਂ ਕਹਿਣ ਲੱਗੇ ਦੱਸ ਹੁਣ ਕੀ ਗੱਲ ਹੈ। ਕਹਿੰਦਾ ਮਹਾਰਾਜ ਮੈਂ ਤੁਹਾਨੂੰ ਗੁਰੂ ਧਾਰਨਾ ਹੈ। ਕਹਿੰਦੇ ਗੁਰੂ ਧਾਰਨਾ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ ਹੋ ਸਵਨ ਕੀ ਰੇਣਕਾ ਤਾਂ ਉਹ ਹਮਾਰੇ ਪਾਸ। ਦੇਖ ਬਈ ਪਿਆਰਿਆ ਕਿ ਤੈਨੂੰ ਟੈਸਟ ਚ ਲੰਘਣਾ ਪੈਣਾ, ਉਹ ਇਹ ਹੈ ਕਿ ਤੇਲ ਦਾ ਛੰਨਾ ਹੱਥ ਦੇ ਥੇੜੀ ਤੇ ਰੱਖ ਕੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਨੀ ਹੈ, ਜੇ ਇੱਕ ਕਤਰਾ ਗਿਰ ਗਿਆ ਤਾਂ ਤੇਰਾ ਸਿਰ ਵੱਢਿਆ ਜਾਏਗਾ। ਕਹਿੰਦਾ ਜੋ ਹੁਕਮ ਮਹਾਰਾਜ, ਕਿਉਂਕਿ ਹੁਣ ਗਾਹਕ ਬਣ ਗਿਆ ਸੀ, ਕਬੂਲ ਲਿਆ ਸੀ ਕਿ ਸਿਰ ਬੇਸ਼ੱਕ ਮੇਰਾ ਚੱਲਿਆ ਜਾਵੇ ਪਰ ਮੈਂ ਗੁਰੂ ਧਾਰਨ ਕਰਨਾ। ਉਸ ਵੇਲੇ ਰਾਜੇ ਜਨਕ ਨੇ ਹੁਕਮ ਕਰ ਦਿੱਤਾ ਜਿੰਨੇ ਵੀ ਤਮਾਸ਼ੇ ਨਾਚ ਗਾਉਣੇ ਕਰਨ ਵਾਲੇ ਸੀ ਵੀ ਸ਼ਹਿਰ ਦੀ ਪਰਿਕਰਮਾ ਦੇ ਬਾਹਰਲੇ ਪਾਸੇ ਸਾਰੇ ਲਾ ਲਓ ਤੰਬੂ, ਨਾਚ ਗਾਉਣੇ ਬੇਅੰਤ ਚੀਜ਼ਾਂ ਖੇਡਾਂ ਖੂਡਾਂ ਹੋ ਜਾਣ ਸ਼ੁਰੂ, ਮਨੋਰੰਜਨ ਦੀਆਂ ਚੀਜ਼ਾਂ ਬੇਅੰਤ ਉੱਥੇ ਕਰ ਦਿੱਤੀਆਂ। ਹੁਣ ਇਹ ਸੁਖਦੇਵ ਤੁਰਿਆ ਜਾਂਦਾ, ਆਲੇ ਦੁਆਲੇ ਹੋ ਰਹੇ ਨੇ ਗਾਉਣੇ ਵਜਾਉਣੇ, ਪਿਛਲੇ ਪਾਸੇ ਇਹਦੇ ਪਹਿਰੇਦਾਰ ਨੰਗੀ ਤਲਵਾਰ ਲੈ ਕੇ ਜਾ ਕੇ ਯਾਦ ਕਰਾਉਂਦੇ ਜਾਂਦੇ ਨੇ ਵੀ ਜੇ ਇੱਕ ਕਤਰਾ ਗਿਰ ਗਿਆ ਅਸੀਂ ਤੇਰਾ ਸਿਰ ਇੱਥੇ ਹੀ ਵੱਢ ਦੇਣਾ, ਬਾਰ ਬਾਰ ਦੱਸਦੇ ਜਾਂਦੇ ਨੇ ਵੀ ਭੁੱਲ ਨਾ ਜਾਵੇ। ਅਖੀਰ ਪਰਿਕਰਮਾ ਕਰਿਆ ਆ ਤੇ ਲਿਆ ਕੇ ਉਸ ਵੇਲੇ ਉਸਨੇ ਛੰਨਾ ਰੱਖ ਦਿੱਤਾ ਚਰਨਾ ਚ। ਰਾਜਾ ਜਨਕ ਨੇ ਦੇਖਿਆ ਵੀ ਹੱਥ ਇਹਦੇ ਬਿਲਕੁਲ ਉਵੇਂ ਜਿਵੇਂ ਸਾਫ਼ ਨੇ, ਇੱਕ ਕਤਰਾ ਵੀ ਨਹੀਂ ਡੁੱਲਿਆ। ਉਸ ਵੇਲੇ ਉਸ ਨੂੰ ਪੁੱਛਿਆ, ਕਹਿੰਦੇ ਸੁਖਦੇਵ ਬਈ ਨਾਚ ਗਾਉਣੇ ਹੋ ਰਹੇ ਸੀਗੇ ਬਾਹਰ, ਮਨੋਰੰਜਨ ਦੀਆਂ ਚੀਜ਼ਾਂ ਖੇਡਾਂ ਵਗੈਰਾ ਹੋ ਰਹੀਆਂ ਸੀ। ਕਹਿੰਦਾ ਹਜ਼ੂਰ ਮੈਨੂੰ ਨਹੀਂ ਪਤਾ, ਮੈਨੂੰ ਤਾਂ ਇਹ ਛੰਨੇ ਦਾ ਪਤਾ ਹੈ ਜਾਂ ਆਪਣੇ ਹੱਥ ਦਾ ਪਤਾ, ਹੋਰ ਤਾਂ ਮੈਨੂੰ ਕਾਸੇ ਦਾ ਪਤਾ ਹੀ ਨਹੀਂ ਹੈ ਕਿਸੇ ਚੀਜ਼, ਕਿਉਂਕਿ ਇਹ ਪ੍ਰੇਮ ਹੋਇਆ ਕਰਦਾ, ਇੰਨੀ ਲਗਨ ਹੋਵੇ, ਇੰਨੀ ਜਿਗਿਆਸਾ ਹੋਵੇ ਤਾਂ ਗੱਲ ਬਣਦੀ ਹੈ। ਐਸਾ ਕਹਿੰਦੇ ਨੇ ਕਿ ਲੀਲਾ ਅਤੇ ਮਜਨੂੰ ਦਾ ਭਾਈ ਗੁਰਦਾਸ ਜੀ ਨੇ ਲਿਖਿਆ ਪਿਆਰ, ਬਹੁਤ ਜ਼ਿਆਦਾ ਹੀ ਨੇ ਗੱਲਾਂ ਬਾਤਾਂ ਇਹ। ਤੇ ਉਹ ਜਿਸ ਵਕਤ ਮਜਨੂੰ ਫਿਰਦਾ ਹੈ ਬਾਹਰ, ਉਹਦਾ ਧਿਆਨ ਇੰਨਾ ਲੀਲਾ ਚ ਗਿਆ ਹੋਇਆ, ਉਹਨੂੰ ਨਾ ਆਪਣੀ ਸੁੱਧ ਹੈ ਪਾਟੇ ਹੋਏ ਕੱਪੜੇ ਪਾਏ ਹੋਏ, ਨਾ ਰੋਟੀ ਦੀ ਸੁੱਧ, ਨਾ ਕਿਸੇ ਲੋਕ ਉਹਨੂੰ ਦੀਵਾਨਾ ਕਹਿਣਾ ਕਹਿਣ ਲੱਗ ਗਏ। ਵੱਡੇ ਘਰ ਦਾ ਲੜਕਾ ਸੀਗਾ ਉਹ, ਵੱਡੇ ਅਮੀਰ ਦਾ, ਤੇ ਇੱਕ ਨਮਾਜ਼ੀ ਨਮਾਜ਼ ਪੜ੍ਹਦਾ ਸਰਦਾਰ, ਉਹਦੇ ਮੂਹਰੇ ਦੀ ਲੰਘ ਗਿਆ, ਉਹਨੇ ਨਮਾਜ਼ ਉੱਥੇ ਹੀ ਛੱਡ ਕੇ ਜਾ ਕੇ ਉਹਨੂੰ ਫੜ ਲਿਆ। ਕਹਿਣ ਲੱਗਿਆ ਉਹ ਦੀਵਾਨਿਆ, ਤੂੰ ਕਹਿੰਦਾ ਮੇਰੀ ਨਮਾਜ਼ ਕਦਾ ਕਰ ਦਿੱਤੀ, ਮੈਂ ਤੈਨੂੰ ਮਸਜਿਦ ਚ ਲੈ ਕੇ ਜਾਊਂ, ਸ਼ਰ੍ਹਾਂ ਦਾ ਫਤਵਾ ਦਵਾਂ। ਪੰਜ ਸੱਤ ਕੁ ਸੁਣ ਮਾਰ ਦਿੱਤੇ। ਉਹ ਕਹਿਣ ਲੱਗਿਆ ਵੀ ਕੀ ਗੱਲ ਹੈ? ਕਹਿਣ ਲੱਗਿਆ ਕਿ ਮੈਂ ਬੇਨਤੀ ਕਰਾਂ। ਕਹਿਣ ਦੱਸ। ਕਹਿੰਦਾ ਦੇਖ, ਖੁਦਾ ਨੇ ਸਾਰੀ ਦੁਨੀਆ ਬਣਾਈ ਹੈ। ਕਹਿੰਦਾ ਹਾਂ ਬਣਾਈ ਹੈ। ਕਹਿੰਦਾ ਲੈਲਾ ਵੀ ਬਣਾਈ ਹੈ ਨਾ ਉਹਨੇ? ਕਹਿੰਦਾ ਹਾਂ। ਮੈਂ ਖੁਦਾ ਦੀ ਬਣਾਈ ਹੋਈ ਇੱਕ ਮੂਰਤ ਦਾ ਧਿਆਨ ਤਰਿਆ ਹੋਇਆ ਸੀਗਾ, ਉਹਦੇ ਪਿਆਰ ਵਿੱਚ ਜਾ ਰਿਹਾ ਸੀ, ਤੇ ਵੀ ਪਿਆਰਿਆ ਮੈਨੂੰ ਤਾਂ ਤੇਰਾ ਪਤਾ ਨਹੀਂ ਲੱਗਿਆ, ਤੂੰ ਉਸ ਖੁਦਾ ਦੇ ਪਿਆਰ ਵਿੱਚ ਸੀ ਜਿਹਨੇ ਸਾਰਿਆਂ ਲੀਲਾ ਬਣਾਈ ਹੈ, ਤੇ ਤੇਰਾ ਪਿਆਰ ਤਾਂ ਮੇਰੇ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਚਾਹੀਦਾ ਸੀ, ਤੈਨੂੰ ਕਿਵੇਂ ਪਤਾ ਲੱਗਿਆ ਮੈਂ ਤੇਰੇ ਮੂਹਰੇ ਦੀ ਲੰਘਿਆ? ਪਹਿਲਾਂ ਗੁੱਸੇ ਹੋਇਆ, ਫਿਰ ਇੱਕਦਮ ਪਤਾ ਲੱਗਿਆ ਵੀ ਇਹਨੇ ਤਾਂ ਗੱਲ ਬਹੁਤ ਗਹਿਰੀ ਕਹਿ ਦਿੱਤੀ। ਉਸ ਵੇਲੇ ਜਾ ਕੇ ਉਹਦੇ ਪੈਰੀਂ ਪੈ ਗਿਆ ਵੀ ਮੇਰੀ ਗੁਸਤਾਖੀ ਮਾਫ਼ ਕਰ, ਤੇ ਹੁਣ ਮੈਂ ਨਮਾਜ਼ ਇਵੇਂ ਜਿਵੇਂ ਹੀ ਪੜੂੰ, ਤੈਂ ਤਾਂ ਮੇਰੇ ਨੇਤਰ ਖੋਲ ਦਿੱਤੇ, ਸੱਚ ਹੈ ਤੂੰ ਉਹਦੇ ਬਣਾਏ ਹੋਏ ਬੰਦੇ ਨਾਲ ਪਿਆਰ ਕਰਦਾ, ਮੈਂ ਉਹਦੇ ਨਾਲ ਕਰਦਾ ਜਿਹੜਾ ਸਾਰੀ ਦੁਨੀਆਂ ਨੂੰ ਬਣਾਉਂਦਾ, ਤੇ ਮੈਨੂੰ ਤਾਂ ਤੇਰਾ ਧਿਆਨ ਆਉਣਾ ਹੀ ਨਹੀਂ ਸੀ ਚਾਹੀਦਾ। ਕਹਿਣ ਲੱਗਿਆ ਕਿ ਮਹਾਰਾਜ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ, ਮੈਨੂੰ ਤਾਂ ਇਹ ਸੀ ਮੈਂ ਤੁਹਾਡੇ ਚਰਨਾਂ ਚ ਪਹੁੰਚ ਜਾਵਾਂ ਤੇ ਨਾਮ ਦੀ ਦਾਤ ਪ੍ਰਾਪਤ ਕਰਾਂ। ਸੋ ਜਦ ਤੱਕ ਜਗਿਆਸੂ ਹੁੰਦਾ ਨੀ ਪੂਰਾ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਬੋਲ, ਉਨ੍ਹਾਂ ਚਿਰ ਸਾਧੂ ਵੀ ਚੁੱਪ ਰਹਿੰਦੇ ਵੀ ਗਾਹਕ ਏ ਨੀ ਹੈ, ਇਹਨੂੰ ਕੀ ਕਰੇ। ਕਬੀਰ ਇੱਕ ਚੰਬਾ ਦੇਖਿਓ, ਹੀਰਾ ਹਾਟ ਪਕਾਏ, ਬਣਜਣ ਵਾਲੇ ਬਾਰਾਂ ਕੌਡੀ ਬਦਲੇ ਗਏ। ਉਹ ਤਾਂ ਕਹਿੰਦਾ ਕੰਚ ਹੈ, ਲੇਕਿਨ ਸੀਗਾ ਹਜ਼ਾਰਾਂ ਰੁਪਏ ਦਾ, ਇੱਕ ਕੌਡੀ ਦੇ ਭਾਅ ਵਿਕ ਗਿਆ। ਸੋ ਇਹ ਬੇਣੀ ਜਿਹੜਾ ਸੀ, ਇਹਦੇ ਚ ਇੰਨੀ ਤੀਬਰ ਇੱਛਿਆ ਜਾਗੀ, ਦਿਨ ਰਾਤ ਰੋਈ ਜਾਂਦਾ, ਵਿਰਾਗ ਦੇ ਵਿੱਚ ਆਉਂਦਾ, ਮੈਨੂੰ ਕੋਈ ਮਿਲਾ ਦੇਵੇ, ਕੋਈ ਐਸਾ ਹੈ ਜਿਹੜਾ ਮੈਨੂੰ ਮਿਲਾ ਦੇਵੇ ਤੇ ਮੈਂ ਸਭ ਕੁਛ ਉਹਨੂੰ ਦੇਦਾ, ਸਾਰਾ ਕੁਛ ਜਿਹੜਾ ਕੋਈ ਮੇਰੇ ਕੋਲ ਹੈ, ਮੇਰੇ ਕੋਲ ਤਨ ਹੈ, ਮਨ ਹੈ, ਤਨ ਹੈ, ਮੈਂ ਸਾਰੇ ਹੀ ਅਰਪਣ ਕਰ ਦੇਵਾਂ, ਪਰ ਮੈਨੂੰ ਕੋਈ ਪ੍ਰਭੂ ਮਿਲਾ ਦੇਵੇ। ਤੇ ਉਹਦੇ ਸੰਯੋਗ ਦੇ ਨਾਲ, ਪਿਛਲੇ ਕਰਮਾਂ ਦੇ ਪੁੰਨਾਂ ਦੇ ਬਲ ਦੇ ਨਾਲ, ਅੱਜ ਕੋਈ ਪੂਰਨ ਮਹਾਤਮਾ ਉੱਥੇ ਆ ਜਾਂਦੇ ਨੇ, ਇਹ ਵੀ ਦਰਸ਼ਨ ਕਰਦਾ ਤੇ ਦਰਸ਼ਨ ਕਰਦੀ ਸਾਰ ਖਿੱਚ ਪਈ, ਪਤਾ ਲੱਗ ਗਿਆ ਵੀ ਇਹ ਆ ਗਿਆ ਅੱਜ ਦਾ ਦਾਤਾ ਜਿਹੜਾ ਮੈਨੂੰ ਦੇ ਸਕਦਾ। ਉਸ ਵੇਲੇ ਉਹਦੇ ਚਰਨਾਂ ਚ ਜਾ ਕੇ ਇਸ ਤਰ੍ਹਾਂ ਬੇਨਤੀ ਕਰਦਾ,
ਚਰਨੀ ਲੱਗ
ਕਿਸੇ ਕਿਸੇ ਦੇ ਮਨ ਵਿੱਚ ਪਿਆਸ ਲੱਗਦੀ ਹੈ ਪ੍ਰਭੂ ਦੇ ਮਿਲਣ ਦੀ, ਪਾਏ ਲਗੋ ਮੋਏ ਕਰੋ ਬੇਨੰਤੀ ਕੋ ਸੰਤ ਮਿਲਾ ਵੱਡ ਭਾਗੇ ਮਿਲ ਜਾਵੇ ਭਾਗਾਂ ਦੇ ਨਾਲ ਕੋਈ ਸੰਤ ਕਹਿੰਦੇ ਮੈਂ ਚਰਨੀ ਲੱਗ ਕੇ ਉਹਦੇ ਬੇਨਤੀ ਕਰਾਂ ਮਨ ਅਰਪੋ ਧਨ ਰੱਖੋ ਅੱਗੇ ਮਨ ਕੀ ਮਤ ਮੋਏ ਸਗਲ ਤਿਆਗੀ ਤਿੰਨ ਚੀਜ਼ਾਂ ਮਨ ਦੀ ਮਤ ਮਨ ਦੇ ਦਵਾਂ ਤੇ ਧਨ ਰੱਖ ਦਵਾਂ ਧਨ ਦੇ ਦਵਾਂ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅੰਦਨ ਫਿਰੋ ਤਿਸ ਪਿੱਛੇ ਵਿਰਾਗੀ ਐਸੀ ਹਿਰਦੇ ਚੋਂ ਬੇਨਤੀ ਨਿਕਲੀ ਮਹਾਤਮਾ ਨੇ ਕਹਿਣ ਲੱਗੇ ਦੇਖ ਬੇਣੀ ਨਾ ਤਾਂ ਉਹ ਜਪਾਂ ਨਾਲ ਮਿਲਦਾ ਨਾ ਤਪਾਂ ਨਾਲ ਮਿਲਦਾ ਨਾ ਬਾਹਰ ਘੁੰਮਣ ਨਾਲ ਮਿਲਦਾ ਨਾ ਘਰ ਬਾਰ ਛੱਡਣ ਨਾਲ ਮਿਲਦਾ ਜੇ ਪਹਿਲਾਂ ਸਮਝ ਲੈ ਜਿਹਨੂੰ ਤੈਂ ਮਿਲਣਾ ਉਹ ਰਹਿੰਦਾ ਕਿੱਥੇ ਹੈ ਕਹਿੰਦੇ ਉਹ ਜਿਹੜਾ ਪ੍ਰਭੂ ਹੈ ਉਹ ਬਿਲਕੁਲ ਤੇਰੇ ਨਾਲ ਰਹਿੰਦਾ ਤੇਰੀ ਮੈਂ ਜਿੱਥੇ ਮੁੱਕਦੀ ਹੈ ਉਦੋਂ ਕਹਾਂ ਰੱਬ ਸੁਣਦਾ ਸ਼ੁਰੂ ਮਨ ਮੈਂ ਆਪ ਮਨ ਆਪਣੇ ਮੈਂ ਜਿਹੜਾ ਤੇਰਾ ਮਨ ਹੈ ਨਾ ਇਹਦੇ ਪਿਛਲੇ ਪਾਸੇ ਦੇਖਦਾ ਉੱਥੇ ਰੱਬ ਰਹਿੰਦਾ ਜਿੱਥੇ ਤੂੰ ਮੁੱਕ ਜਾਂਦਾ ਉੱਥੋਂ ਗਾਂ ਰੱਬ ਸ਼ੁਰੂ ਹੋ ਜਾਂਦਾ ਜਿੱਥੇ ਤੇਰੀ ਮੈਂ ਮੁੱਕਦੀ ਹੈ ਉਦੋਂ ਗਾਂ ਰੱਬ ਹੈ ਨਾਲ ਹੀ ਹੈ ਕੋਈ ਬਹੁਤਾ ਦੂਰ ਨਹੀਂ ਹੈ ਘਰ ਹੀ ਅੰਦਰ ਸੱਚਾ ਸੋਈ ਗੁਰਮੁਖ ਵਿਰਲਾ ਬੂਝਾ ਕੋਈ ਨਾਮ ਨਿਧਾਨ ਬਸਿਆ ਘਟਾਂਤਰ ਰਸਨਾ ਨਾਮ ਤੇ ਆਏਗਾ ਬਿਰਲਾ ਸੁਣਦੇ ਸਾਰੇ ਹੀ ਨੇ ਲੇਕਿਨ ਬਿਰਦਾ ਬੁਝਦਾ ਬਾਕੀ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਰੱਬ ਗੈਰ ਹਾਜ਼ਰ ਰਹਿੰਦਾ ਮੰਨਦੇ ਨਹੀਂ ਅਸੀਂ ਮਹਾਰਾਜ ਦਾ ਬਚਨ ਜੇ ਬਚਨ ਮੰਨ ਲਈਏ ਹੁਣੇ ਸਾਨੂੰ ਬ੍ਰਹਮ ਗਿਆਨ ਹੋ ਜੇ ਕਹਿੰਦੇ ਘਰ ਹੀ ਅੰਦਰ ਸੱਚਾ ਸੋਈ ਗੁਰਮੁਖ ਵਿਰਲਾ ਬੂਝਾ ਕੋਈ ਨਾਮ ਨਿਧਾਨ ਬਸਿਆ ਘਟਾਂਤਰ ਰਸਨਾ ਨਾਮ ਤੇ ਆਏਗਾ ਉਹ ਅੰਦਰਲੇ ਵਾਹਿਗੁਰੂ ਨੂੰ ਮਿਲਣ ਵਾਸਤੇ ਜਿਹੜਾ ਮੰਤਰ ਦੇਤਾ ਨਾਂ ਤਾਂ ਹੈ ਨੀ ਵਾਹਿਗੁਰੂ ਦਾ ਕੋਈ ਵੀ ਕੋਈ ਨੀ ਹੈ ਉਹਦਾ ਨਾਂ ਇੱਕ ਹੈ ਜਿਹਨੂੰ ਸਤ ਕਹਿੰਦੇ ਸਤ ਨਾਮ ਸਤ ਨਾਮ ਤੇਰਾ ਪਰਾਪੁਰਬਲ ਇੱਕੋ ਹੀ ਨਾਮ ਹੈ ਬਾਕੀ ਤਾਂ ਉਹਦੇ ਵਿਸ਼ੇਸ਼ਣ ਨੇ ਸਾਰੇ ਰਮਿਆ ਹੋਇਆ ਕਰਕੇ ਰਾਮ ਹੈ ਪਾਪਾਂ ਦਾ ਖਾਤਮਾ ਕਰਨ ਵਾਸਤੇ ਹਰੀ ਹੈ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਵਿਸ਼ੰਬਰ ਹੈ ਜੀਵਾਂ ਦੀ ਰੱਖਿਆ ਕਰਨ ਵਾਲਾ ਗੋਬਿੰਦ ਹੈ ਪਾਣੀਆਂ ਚ ਰਹਿਣ ਵਾਲਾ ਨਾਰਾਇਣ ਹੈ ਉਹਦੇ ਨਾਮ ਨੇ ਬੇਅੰਤ ਜਪ ਸਾਹਿਬ ਦੇ ਅੰਦਰ ਤੇ ਅਕਾਲ ਉਸਤੇ ਦੇ ਅੰਦਰ ਮਹਾਰਾਜ ਨੇ ਕਿਰਤਮ ਨਾਮ ਕਥੇ ਤੇਰਾ ਜੇ ਬਸ ਸਤ ਨਾਮ ਤੇਰਾ ਪਰਾ ਪੂਰਲਾ ਉਹ ਕਿਰਤਮ ਨਾਮਾਂ ਦਾ ਜ਼ਿਕਰ ਕੀਤਾ ਸਾਰੇ ਤੋ ਕਹਿਣ ਲੱਗੇ ਉਹਦਾ ਨਾਮ ਨੀ ਹੈ ਕੋਈ ਵੀ ਤੇਰਾ ਵੀ ਕੋਈ ਨਾਂ ਨੀ ਹੈ ਉਹਦਾ ਵੀ ਕੋਈ ਨਾਂ ਨੀ ਹੈ ਤੇਰੇ ਸਰੀਰ ਦਾ ਨਾਂ ਲੋਕ ਰੱਖ ਲਿਆ ਕਰਦਿਆਂ ਨੇ ਅਨਾਮ ਹੈ ਉਹ ਨਾਮ ਨਹੀਂ ਹੈ ਉਹਦਾ ਅਨਾਮ ਹੈ ਐਸਾ ਐਸੇ ਜਨ ਬਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰ ਮਹਾਰਾਜ ਕਹਿੰਦੇ ਬਿਰਲੇ ਹੀ ਪੁਰਸ਼ ਨੇ ਹੈ ਸੰਸਾਰ ਚ ਜਿਹੜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਸੰਸਾਰ ਦੇ ਵਿੱਚ ਫਸਦੇ ਨੀ ਨਿਆਰੇ ਰਹਿੰਦੇ ਨੇ ਨਿਰਾਰੇ ਰਹਿੰਦੇ ਨੇ ਉਹ ਕਰਦੇ ਕੀ ਨੇ ਆਪ ਤਰੇ ਸੰਗਤ ਕੁਲ ਤਾਰੇ ਕਿਉਂਕਿ ਚੌਥੇ ਪਦ ਚ ਰਹਿੰਦੇ ਨੇ ਚੌਥਾ ਹੁੰਦਾ ਆਈ ਇਨ ਆਲ ਆਲ ਇਨ ਮੀ ਮੈਂ ਸਾਰਿਆਂ ਵਿੱਚ ਸਾਰੇ ਮੇਰੇ ਵਿੱਚ ਫਿਰ ਇੱਥੇ ਭੁਲੇਖਾ ਪੈ ਜਾਂਦਾ ਵੀ ਮੈਂ ਸਾਰਿਆਂ ਚ ਸਭ ਦੇ ਵਜੂਦ ਮੇਰੇ ਵਿੱਚ ਆਉਣਗੇ ਨਾ ਵਜੂਦਾਂ ਤੋਂ ਬਾਹਰ ਦੇ ਇਹ ਤਾਂ ਮਿੱਟੀ ਹੈ ਪੰਜ ਧਰਤੀ ਇਹਦੇ ਚ ਕਿਹੜਾ ਵੱਖਰਾ ਹੈ ਐਵੇਂ ਮਿੱਟੀ ਦੇ ਸ਼ਕਲਾਂ ਬਣਾਈਆਂ ਹੋਈਆਂ ਨਾ ਜਿਹੜੀ ਅਸਲੀ ਚੀਜ਼ ਹੈ ਉਹ ਤੂੰ ਸਾਰਿਆਂ ਦੇ ਅੰਦਰ ਹੈ ਜਿੰਨੇ ਭਾਂਡੇ ਨੇ ਸਭ ਦੇ ਅੰਦਰ ਤੂੰ ਹੀ ਹੈ ਚਾਹੇ ਉਹ ਦਰਖਤ ਦਾ ਭਾਂਡਾ ਹੈ ਚਾਹੇ ਉਹ ਸੱਪ ਦਾ ਭਾਂਡਾ ਹੈ ਚਾਹੇ ਉਹ ਇਲ ਦਾ ਹੈ ਚਾਹੇ ਕੋਈ ਭਾਂਡਾ ਹੈ ਹਰੇਕ ਦੇ ਅੰਦਰ ਤੂੰ ਹੈ ਤੇਰੇ ਅੰਦਰ ਸਾਰੇ ਨੇ ਕਹਿੰਦੇ ਕੋਈ ਬਿਰਲਾ ਹੈ ਐਸੇ ਜਨ ਬਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਰਾਰੇ ਉਹਦਾ ਕੀ ਹੁੰਦਾ ਆਪ ਤਰੇ ਸੰਗਤ ਕੁਲ ਤਾਰੇ ਤਿੰਨ ਸਫਲ ਜਨਮ ਜਾਗ ਆਇਆ ਉਹਨਾਂ ਦਾ ਜਨਮ ਇੱਥੇ ਆਉਣਾ ਸਫਲ ਹੁੰਦਾ ਪੀਤਰ ਕੋਟ ਗੁਫਾ ਕਰ ਜਾਈ ਨੌਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖ ਲੇਖ ਪਾਰੀ ਆਪੇ ਲੱਖ ਲਖਾਏਂਦਾ ਕਹਿੰਦੇ ਵਿੱਚੇ ਹੀ ਹੈ ਦਸਵਾਂ ਦੁਆਰ ਉਸ ਥਾਂ ਦੇ ਉੱਤੇ ਵਾਹਿਗੁਰੂ ਦਾ ਵਸ ਹੈ ਪਸਰੀ ਕਿਰਨ ਜੋਤ ਵਜਿਆਰਾ ਕਰ ਕਰ ਦੇਖਾ ਆਪ ਦਿਆਲਾ ਕਹਿਣ ਲੱਗੇ ਉਹ ਥਾਂ ਜਿਹੜਾ ਹੈ ਉਹਦੀ ਤੈਨੂੰ ਨਿਸ਼ਾਨੀ ਦੱਸ ਦਿੰਦੇ ਆ ਅਨਹਾ ਦਰੁਣ ਚੁਣ ਕਾਰ ਸਦਾ ਧੁਨ ਉੱਥੇ ਅਨਹਦ ਦੀ ਰੁਣ ਚੋਣ ਹੋ ਰਹੀ ਹੈ ਤੇ ਧੁਨਕਾਰ ਦੀ ਧੁਨ ਹਰ ਵਕਤ ਵੱਜਦੀ ਹੈ ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ ਪੰਚ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ ਤਾਰ ਘੋਰ ਵਜੰਤਰ ਤੇ ਸਾਜ ਤਖ ਸੁਲਤਾਨ ਸੁਖਮੁਨ ਕੇ ਕਰ ਰਾਗ ਸੁਨ ਸੁਨ ਮੰਡਲ ਲਿਵ ਲਾਏ ਕਹਿੰਦੇ ਉੱਥੇ ਅਨਹਦ ਰੁਣ ਚੁਣ ਕਾਰ ਸਦਾ ਤੁਨ ਨਿਰਭਉ ਕਹਿ ਕਰ ਵਾਜਦਾ ਵਾਹਿਗੁਰੂ ਦੇ ਘਰ ਚ ਵੱਜਦੀ ਆ ਚਿਰ ਮਿਲ ਚਿਰ ਕਹਿ ਚਾਂਦਨਾ ਤਾਰਾ ਸੂਰਜ ਕਿਰਨ ਮਿਲੈ ਬਿਜਲ ਕਹਿ ਨਾਰਾ ਚਿਰ ਮਿਲ ਚਿਰ ਕਹਿ ਚਾਂਦਨਾ ਤਾਰਾ ਨਾ ਚਾਂਦਾ ਨਾ ਤਾਰੇ ਨੇ ਲੇਕਿਨ ਝਿਲਮਿਲ ਹੁੰਦੀ ਆ ਅੰਦਰ ਸੂਰਜ ਕਿਰਨ ਮਿਲੈ ਸੂਰਜ ਕਿਰਨ ਬਿਜਲ ਗਏ ਨਾਰਾ ਜਿਵੇਂ ਬਿਜਲੀ ਚਮਕਦੀ ਹੈ ਸੂਰਜ ਦੀ ਕਿਰਨ ਹੈ ਐ ਅੰਦਰ ਪ੍ਰਕਾਸ਼ ਹੁੰਦਾ ਕਥੀ ਕਥੋ ਚੇਨ ਨਹੀਂ ਕੋਈ ਕਹਿੰਦੇ ਚੇਨ ਕੋਈ ਨੀ ਜਿਹੜੀ ਗੱਲ ਕਹੀ ਨੀ ਜਾਂਦੀ ਉਹ ਅਸੀਂ ਕਹਿੰਦੇ ਹਾਂ ਪੂਰ ਰਿਹਾ ਮਨ ਪਾਏਂਦਾ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਪੂਰ ਰਿਹਾ ਅੰਦਰ ਵੀ ਸੋ ਅੰਤਰ ਸੋ ਬਾਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ ਧਰਨ ਵਾਹੇ ਆਕਾਸ਼ ਪਿਆਰ ਆਕਾਸ਼ ਹੈ ਇਹ ਧਰਤੀ ਹੈ ਇਹਦੇ ਵਿਚਾਲੇ ਵੀ ਸਾਰੇ ਸਰਵ ਲੋਕ ਪੂਰਨ ਪ੍ਰਤਪਾਲ ਕਰੋੜਾਂ ਬ੍ਰਹਮੰਡਾਂ ਨੂੰ ਪ੍ਰਤਪਾਲਨ ਕਰਨ ਵਾਲਾ ਹਰ ਥਾਂ ਦੇ ਉੱਤੇ ਮੌਜੂਦ ਹੈ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਬਣ ਵੀ ਤਿਰਨ ਵੀ ਤੇ ਪਰਬਤ ਵੀ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਸੰਤਰ ਵਾਹੇ ਹਵਾ ਦੇ ਵਿੱਚ ਵੀ ਹੈ ਪੌਣ ਦੇ ਵਿੱਚ ਵੀ ਪਾਣੀ ਦੇ ਵਿੱਚ ਵੀ ਅੱਗ ਦੇ ਵਿੱਚ ਵੀ ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾਰਾ ਖੇ ਕਵਨਾ ਕਹਿੰਦੇ ਇਹ ਸਾਰੇ ਹੀ ਹੈ ਤੇ ਉਹਦੇ ਬਗੈਰ ਕੋਈ ਥਾਂ ਨਹੀਂ ਹੈ ਤਿਸ ਵੇ ਨਾ ਹੀ ਕੋ ਥਾਂ ਗੁਰਪ੍ਰਸ਼ਾਦ ਨਾਨਕ ਸੁਖ ਪਾ ਕਹਿਣ ਲੱਗੇ ਬੇਣੀ ਪਹਿਲਾਂ ਜਿਹਦਾ ਤੈ ਨਾਮ ਜਪਣਾ ਨਾ ਉਹਦੇ ਬਾਰੇ ਸਮਝ ਲੈ ਉਹ ਚੀਜ਼ ਕੀ ਹੈ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ
ਰਾਮ ਅੰਦਰ ਵਸਦਾ ਤੇਰੇ ਕਰਕੇ ਪਿਆਰ ਮਿਲਦਾ ਰਾਮ ਅੰਦਰ ਵਸਦਾ ਤੇਰੇ ਕਰਕੇ ਪਿਆਰ ਮਿਲਦਾ
ਸਮਝਾ ਦਿੱਤੀ, ਪੂਰਾ ਜਗਿਆਸੂ ਸੀ। ਜਿਵੇਂ ਦੀਵੇ ਨਾਲ ਦੀਵਾ ਲੱਗ ਕੇ ਰੋਸ਼ਨੀ ਕਰ ਲੈਂਦਾ, ਇਸ ਤਰ੍ਹਾਂ ਉਸੇ ਵੇਲੇ ਮਨ ਚ ਪ੍ਰਕਾਸ਼ ਹੋ ਗਿਆ ਉਹਦੇ। ਬੇਣੀ ਕੋ ਗੁਰ ਕੀ ਉਹ ਪ੍ਰਕਾਸ਼, ਉਹਦੇ ਮਨ ਦੇ ਅੰਦਰ ਪ੍ਰਕਾਸ਼ ਕਰ ਦਿੱਤਾ। ਪਹਿਲਾਂ ਹੀ ਪਤਾ ਲੱਗ ਗਿਆ, ਜਦ ਹੁਣ ਸਾਨੂੰ ਪਤਾ ਲੱਗ ਜਾਏ ਵਾਹਿਗੁਰੂ ਸਾਡੇ ਅੰਦਰ ਹੈ, ਫਿਰ ਤਾਂ ਅਸੀਂ ਵਾਹਿਗੁਰੂ ਦੇ ਨਾਲ ਇਕਦਮ ਹੀ ਜੁੜ ਜਾਂਗੇ। ਸੋ ਇਸ ਤਰ੍ਹਾਂ ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਏ, ਨਾਮ ਦੱਸ ਦਿੱਤਾ, ਨਾਮ ਦੀ ਦਾਤ ਦੇ ਤੀ, ਉਸ ਵੇਲੇ ਤੋਂ ਹੀ ਨਾਮ ਚੱਲ ਪਿਆ ਅੰਦਰ। ਇੰਨਾ ਚੱਲਿਆ ਕਿ ਹਰ ਵਕਤ ਜਿੱਥੇ ਵੀ ਬੈਠਦਾ ਉੱਥੇ ਹੀ ਅੱਖਾਂ ਮਿਲ ਜਾਂਦੀਆਂ, ਉੱਥੇ ਹੀ ਨਾਮ ਦੀ ਧੁਨ ਅੰਦਰ ਪ੍ਰਗਟ ਹੋ ਜਾਂਦੀ। ਅਖੀਰ ਉਸਨੇ ਇਹ ਨੇਮ ਬਣਾ ਲਿਆ ਕਿ ਤੜਕੇ ਹੀ ਚਲੇ ਜਾਣਾ ਤੇ ਸਾਰਾ ਦਿਨ ਕਿਸੇ ਜੰਗਲ ਚ ਬੈਠ ਕੇ ਨਾਮ ਜਪੀਆ। ਘਰ ਵਾਲੀ ਨੇ ਪੁੱਛਣਾ, ਉਹਨੇ ਕਿਹਾ ਵੀ ਮੈਂ ਜਾਣਾ, ਮੈਨੂੰ ਕੋਈ ਜੌਬ ਮਿਲਣ ਵਾਲਾ ਹੈ, ਕੰਮ ਮਿਲਣ ਵਾਲਾ ਹੈ, ਮੈਂ ਉਹ ਟੋਲਦਾ ਫਿਰਦਾ, ਤੂੰ ਫਿਕਰ ਨਾ ਕਰ। ਲੇਕਿਨ ਆਪ ਕੀ ਕਰਦਾ ਸੀ, ਕਰਮ ਕਰੇ ਯਾਦ ਆਤਮੀ ਹੋਰ ਕਿਸੇ ਨਾ ਜਰ ਜਿਹੜਾ ਲਿਖਾਵੇ। ਉਹ ਜਿਹੜਾ ਆਨੰਦ ਆ ਰਿਹਾ ਸੀ ਨਾਮ ਦਾ, ਜਿਹੜੀ ਅੰਦਰ ਖੇਲਾਂ ਪ੍ਰਗਟ ਹੋ ਰਹੀਆਂ ਸੀ, ਅਨਹਦ ਨਾਦ ਤੇ ਪ੍ਰਕਾਸ਼ ਆ ਰਹੇ ਸੀ, ਉਹ ਕਿਸੇ ਨੂੰ ਦੱਸਦਾ ਨਹੀਂ ਹੈ, ਨਾ ਕਿਸੇ ਦੋਸਤ ਨਾਲ ਗੱਲ ਕਰਦਾ, ਨਾ ਪੁਰਾਣੇ ਜਾਣ ਪਛਾਣ ਵਾਲਿਆਂ ਨਾਲ ਗੱਲ ਕਰਦਾ, ਤੜਕੇ ਹੀ ਨਿਕਲ ਜਾਂਦਾ ਰਾਤ ਨੂੰ। ਉਸ ਵੇਲੇ ਵਾਰ ਵਾਰ ਉਹ ਪੁੱਛਦੀ ਹੈ ਬਈ ਤੂੰ ਆਇਆ, ਫਲਾਣੀ ਚੀਜ਼ ਲੈਣੀ ਸੀ, ਫਲਾਣੀ ਲੈਣੀ ਸੀ, ਫਲਾਣੀ ਲੈਣੀ ਸੀ, ਤੇ ਕਰਦਾ ਕੀ ਹੈ ਤੂੰ, ਸੱਚ ਤਾਂ ਮੈਨੂੰ ਦੱਸਦਾ ਨਹੀਂ ਹੈ। ਕਹਿਣ ਲੱਗਿਆ ਮੈਨੂੰ ਇੱਕ ਬਹੁਤ ਵੱਡਾ ਰਾਜਾ ਮਿਲ ਗਿਆ, ਮੇਰੇ ਜਾਣ ਦੀ ਦੇਰ ਹੁੰਦੀ ਹੈ, ਉੱਥੋਂ ਮੈਨੂੰ ਆਪਣੀਆਂ ਸਵਾਰੀਆਂ ਚ ਲੈ ਜਾਂਦੇ ਨੇ ਉਹ, ਤੇ ਸਵਾਰੀਆਂ ਚ ਉੱਥੇ ਮੈਂ ਕਥਾ ਕਰਦਾ ਰਹਿਣਾ, ਘਰ ਵਾਲੀ ਨੂੰ ਕੀ ਦੱਸਦਾ। ਕਹਿੰਦੀ ਕਿੱਡਾ ਕੁ ਰਾਜਾ ਹੈ? ਕਹਿੰਦਾ ਉਹ ਰਾਜਾ ਬਹੁਤ ਵੱਡਾ ਹੈ, ਇਸ ਤਰ੍ਹਾਂ ਕਹਿੰਦਾ
ਜਿਹੜਾ ਸਾਰਿਆਂ ਰਾਜਿਆਂ ਦਾ ਵੀ ਰਾਜਾ, ਉਸ ਦਿਨ ਮੈਂ ਸਾਰਿਆਂ ਰਾਜਿਆਂ ਦਾ ਰਾਜਾ,
ਉਹਦਾ ਸਾਰਿਆਂ ਨਾਲੋਂ ਵੱਡਾ ਕਹਿੰਦੀ ਆਪਣੇ ਰਾਜੇ ਨਾਲੋਂ ਵੀ ਕਹਿੰਦਾ ਹਾਂ ਉਹਦੇ ਮੁਕਾਬਲੇ ਤੇ ਕੋਈ ਨਹੀਂ ਹੈ ਕੋ ਹਰ ਸਮਾਨ ਨਹੀਂ ਰਾਜਾ ਇਹ ਜਿਹੜੇ ਰਾਜੇ ਨੇ ਕਹਿੰਦੇ ਇਹ ਤਾਂ ਐਵੇਂ ਨੇ ਭੂਤ ਸਭ ਦੇ ਸਚਾਰ ਕੇ ਝੂਠੇ ਕਰਤ ਦਰਵਾਜ਼ਾ ਇਹ ਤਾਂ ਪਖੰਡ ਦਿਖਾਵੇ ਕਰਦੇ ਨੇ ਚਾਰਕ ਦਿੰਦੇ ਰਾਜੇ ਨੇ ਉਹ ਹਮੇਸ਼ਾ ਹੀ ਰਾਜਾ ਹੈ ਪਹਿਲਾਂ ਤੋਂ ਹੀ ਰਾਜਾ ਹੈ ਉਹਦਾ ਰਾਜ ਕਦੇ ਜਾਣਾ ਹੀ ਨਹੀਂ ਹੈ ਮੈਂ ਦੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ ਨਾ ਸੰਸਰ ਕੋ ਲਾਗੇ ਟੁੱਟ ਰਹੇ ਹਾਂ ਮੋਚਾ ਸੋ ਕਹਿੰਦੇ ਜਦ ਘਰ ਆਉਂਦਾ ਉਹ ਚੀਜ਼ਾਂ ਮੰਗਦੀ ਹੈ ਘਰ ਆਇਆ ਜਾਂ ਪੁੱਛਿਆ ਰਾਜਦਵਾਰ ਗਿਆ ਲਾਵੇ ਮੈਂ ਰਾਜਦਵਾਰ ਜਾਂਦਾ ਅਖੀਰ ਚੀਜ਼ਾਂ ਮੰਗਦੇ ਨੇ ਘਰ ਵਿੱਚ ਘਰ ਸਭ ਵਸੂ ਮੰਗੀਆਂ ਬਲ ਛਲ ਕਰਕੇ ਚੱਤ ਲੰਘਾਵੇ ਬਾਹਰ ਨੇ ਲਾਂਦਾ ਵੀ ਅੱਜ ਦਿੱਤਾ ਨੀ ਮੈਂ ਕਿਹਾ ਸੀ ਉਹਨੂੰ ਦੇਊਗਾ ਉਹ ਇੰਨੀ ਕਲਪਨਾ ਹੋਣ ਦੇ ਬਾਵਜੂਦ ਉਹਦੇ ਚਿੱਤ ਵਿੱਚ ਇੱਕ ਵੀ ਫੁਰਨਾ ਨਹੀਂ ਆਇਆ ਕਮਾਲ ਦੀ ਗੱਲ ਏ ਉਹਦੇ ਚਿੱਤ ਨੂੰ ਡੁਲਾ ਨਹੀਂ ਸਕਿਆ ਨਾ ਉਹਨੇ ਜਾ ਕੇ ਪਰਮੇਸ਼ਰ ਨੂੰ ਕਿਹਾ ਉਹ ਸੱਚਮੁੱਚ ਪਿਆਰ ਕਰਦਾ ਵੀ ਤੇਰੀ ਮਰਜ਼ੀ ਹੈ ਨੇਤ ਉੱਤੇ ਛੱਡਤੀ ਪਰਮੇਸ਼ਰ ਦੇ ਗੱਲ ਵੀ ਜਿਹੜਾ ਕੁਛ ਉਹਨੇ ਦੇਣਾ ਦੇਣਾ ਉਹ ਕਿਹੜਾ ਨਹੀਂ ਜਾਣਦਾ ਸਭ ਜਾਣਦਾ ਤੇ ਉਸ ਵੇਲੇ ਘਰ ਸਭ ਬੱਤੂ ਮੰਗੀਆਂ ਬਲ ਛਲ ਕਰਕੇ ਚੱਤ ਲੰਘਾਵੇ ਝੂਠ ਤਾਂ ਬੋਲਦਾ ਨਹੀਂ ਸੀ ਕਿਉਂਕਿ ਪਰਮੇਸ਼ਰ ਸਾਰਿਆਂ ਰਾਜਿਆਂ ਦਾ ਰਾਜਾ ਕਰੋੜਾਂ ਰਾਜਿਆਂ ਨੂੰ ਇੱਕ ਸੈਕਿੰਡ ਚ ਰਾਜੇ ਬਣਾ ਸਕਦਾ ਕਰੋੜਾਂ ਰਾਜਿਆਂ ਨੂੰ ਭਿਖਾਰੀ ਬਣਾ ਸਕਦਾ ਤੇ ਘਰ ਵਿੱਚ ਕਹਿਣ ਲੱਗੀ ਵੀ ਮੈਂ ਇਹ ਜਿਹੜਾ ਤੇਰਾ ਰਾਜਾ ਹੈ ਨਾ ਇਹ ਬੜਾ ਮਾੜਾ ਰਾਜਾ ਕਹਿੰਦਾ ਨਾ ਇਹਨਾਂ ਤੇ ਕਹਿੰਦੀ ਕਹਾ ਨਾ ਮੈਨੂੰ ਤਾਂ ਹੁਣ ਪੜੋਸੀ ਵੀ ਚੀਜ਼ਾਂ ਦੇਣ ਤੋਂ ਹਟ ਗਏ ਵੀ ਤੁਹਾਡੇ ਕਿਤੇ ਮੁਕਣ ਮਿਲਣੀ ਹੈ ਖਬਰ ਕਿੱਥੇ ਜਾਂਦਾ ਝੂਠ ਬੋਲਦਾ ਹੈ ਪਤਾ ਕਿਸੇ ਨੂੰ ਨਾ ਵੀ ਇਹ ਕਿੱਥੇ ਚਲਿਆ ਜਾਂਦਾ ਵੀ ਇਹ ਜਿਹਾ ਰਾਜਾ ਕਿਹੜਾ ਜਿਹੜਾ ਇਹਨੂੰ ਲੈ ਜਾਂਦਾ ਤੇ ਉੱਥੇ ਰਾਜਦਵਾਰ ਚ ਕਥਾ ਕਰਦਾ ਰਾਜਾ ਕੁਛ ਤਾਂ ਐਡਵਾਂਸ ਦੇ ਦਿੰਦਾ ਭੋਗ ਪੈਸੇ ਤੇ ਹੀ ਦੇਣਾ ਉਹਨੇ ਸਭ ਕੁਛ ਇਹ ਕਹੀ ਜਾਂਦਾ ਕੋਈ ਨੀ ਹੁਣ ਥੋੜੀ ਕਥਾ ਹੋਰ ਰਹਿੰਦੀ ਹੈ ਭੋਗ ਪੈਣ ਵਾਲਾ ਫਿਰ ਤੈਨੂੰ ਮਿਲਜੂ ਸਭ ਕੁਛ ਜਦੋਂ ਐਸੀ ਭਗਤ ਦੀ ਹਾਲਤ ਦੇਖੀ ਵੀ ਮੰਗਦਾ ਕੁਛ ਨੀ ਹੈ ਤੇ ਚਿੱਤ ਦੀ ਇਕਾਗਰਤਾ ਕਾਇਮ ਹੈ ਪਿਆਰ ਕਰਦਾ ਕਦੇ ਮੈਨੂੰ ਉਲਾਂਭਾ ਨਹੀਂ ਦਿੰਦਾ ਇਹ ਚੀਜ਼ ਵਾਹਿਗੁਰੂ ਨੂੰ ਪਾਉਂਦੀ ਹੁੰਦੀ ਹੈ ਸਾਧ ਸੰਗਤ ਜੀ ਜੇ ਲਾਂਭੇ ਦੇਵੋ ਨਾ ਰੱਬ ਨੂੰ ਫੇਰ ਸ਼ਰੀਕ ਬਣ ਜਾਂਦਾ ਵੀ ਲਾਂਭੇ ਕਦੇ ਬਈ ਤੇਰੇ ਪਿਆਰਿਆ ਤੂੰ ਆਪਣੇ ਕਰਮਾਂ ਦੀ ਖੱਟੀ ਖਾਣਾ ਹੈ ਠੀਕ ਹੈ ਜਦ ਕੁਛ ਨਹੀਂ ਮੰਗਦਾ ਫੇਰ ਦਿਆਲ ਹੋ ਜਾਂਦਾ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਸਮਰੱਥ ਪੁਰਸ਼ ਸੀ ਮਹਾਰਾਜ ਜੀ ਕਹਿੰਦੇ ਵੀ ਜਿਹੜੇ ਸਾਤੋਂ ਮੰਗਦੇ ਨੇ ਨਾ ਕੋਈ ਪੁੱਤਰ ਮੰਗ ਲੈਂਦਾ ਕੋਈ ਪੈਸਾ ਮੰਗਦਾ ਕੋਈ ਨੌਕਰੀ ਮੰਗਦਾ ਕੋਈ ਪਸ਼ੂ ਮੰਗਦਾ ਕੋਈ ਕੁਛ ਮੰਗਦਾ ਕੁਛ ਮੰਗਦਾ ਕਹਿੰਦੇ ਕੋਈ ਸੰਤਾਂ ਨੂੰ ਔਖੀ ਗੱਲ ਨਹੀਂ ਹੁੰਦੀ ਉਹਨਾਂ ਦੇ ਖੱਬੇ ਹੱਥ ਦੀ ਖੇਲ ਹੋਇਆ ਕਰਦੀ ਹੈ ਖੱਬੇ ਹੱਥ ਦਾ ਖੇਲ ਦੇ ਦਿੰਦੇ ਨੇ ਮੰਗਣ ਵਾਲੇ ਫਿਰ ਚੁੱਪ ਕਰ ਜਾਣਾ ਫਿਰ ਥੋੜੀ ਦੇਰ ਬਾਅਦ ਕਹਿਣਾ ਪਰ ਕਈ ਐਸੇ ਨੇ ਜਿਹੜੇ ਮੰਗਦੇ ਨਹੀਂ ਹੈ ਕਹਿੰਦੇ ਉਹਨਾਂ ਤੇ ਸਾਨੂੰ ਡਰ ਲੱਗਦਾ ਰਹਿੰਦਾ ਵੀ ਪਤਾ ਨਹੀਂ ਇਹ ਕੀ ਮੰਗ ਲੈਣ ਮੰਗਦੇ ਹੀ ਨਹੀਂ ਹੈ ਫਿਰ ਤੀਸਰੀ ਵਾਰ ਤਾਂ ਉਹਨਾਂ ਨੇ ਕਹਿਣੀ ਕਹਿਣੇ ਜਿਹੜੇ ਮੰਗਦੇ ਨਹੀਂ ਨਾ ਉਹ ਪੁੱਤਰ ਹੋਇਆ ਕਰਦੇ ਨੇ ਯਾਰ ਪਿਓ ਦੀ ਜਾਇਦਾਦ ਦੇ ਵਾਰਸ ਹੁੰਦੇ ਨੇ ਸਾਰੀ ਜਾਇਦਾਦ ਉਹਨਾਂ ਕੋਲ ਚਲੀ ਜਾਂਦੀ ਹੈ ਸੋ ਪਰਮੇਸ਼ਰ ਤੋਂ ਜਦ ਮੰਗਦਾ ਨਹੀਂ ਹੈ ਸੰਤ ਕੁਛ ਵੀ ਉਸ ਵੇਲੇ ਪਰਮੇਸ਼ਰ ਕੋਈ ਪੱਥਰ ਦਿੰਦਾ ਹੈ ਨਹੀਂ ਇਹ ਲੱਗ ਗਈ ਗਾਲਾਂ ਕੱਢਣ ਵੀ ਕਿਹਾ ਜਿਹਾ ਉਹਨੂੰ ਸਾਡਾ ਧਿਆਨ ਨਹੀਂ ਅਸੀਂ ਭੁੱਖੇ ਮਰ ਗਏ ਫੇਰ ਇਹ ਕਰੂਗਾ ਦਊ ਕੁਛ ਤੂੰ ਜਾਂਦਾ ਕਿਉਂ ਹੈ ਤੇ ਕਹਿ ਨਹੀਂ ਹੁੰਦਾ ਮੈਨੂੰ ਨਾਲ ਲੈ ਚੱਲ ਮੈਂ ਕਹੋ ਮੈਂ ਕਹਿ ਦੂੰਗੀ ਜੇ ਤੇ ਕਹਿ ਨਹੀਂ ਹੁੰਦਾ ਉਹ ਟਾਲ ਟੂਲ ਕੇ ਚਲਿਆ ਗਿਆ ਜਾ ਕੇ ਨਾਮ ਜਪਦਾ ਤੇ ਪਰਮੇਸ਼ਰ ਜਿਹੜਾ ਘੱਟ ਘੱਟ ਚ ਵਿਆਪਕ ਹੈ ਉਹਨੇ ਆਉਣਾ ਜਾਣਾ ਤਾਂ ਕਿਤੋਂ ਨਹੀਂ ਹੈ ਸਾਧ ਸੰਗਤ ਜੀ ਉਸ ਵੇਲੇ ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਤੇ ਆਵੇ ਉਧਰ ਪਰਮੇਸ਼ਰ ਨੇ ਰਾਜੇ ਦਾ ਰੂਪ ਧਾਰ ਲਿਆ ਉਹੀ ਰਾਜਾ ਤੇ ਰਾਜਾ ਬਣ ਕੇ ਉਹਦੇ ਘਰ ਆਉਂਦਾ ਹੈ ਪੜ ਲੋਕ
ਹਰਜੀ ਛੱਡ ਕੇ ਸਿੰਘਾਸਨ ਲਾ ਕੇ ਰਾਜੇ ਦਾ ਰੂਪ ਧਾਰ ਕੇ Thank you.
ਤੁਹਾਡਾ ਸਾਂਗ ਬੰਦਵਾ ਉਹ ਇੱਕ ਮਨ ਪਰਮੇਸ਼ਰ ਤੇ ਆਵੇ, ਉਹਦਾ ਰਾਮ ਦੇ ਨਾਲ ਇੱਕ ਚਿੱਤ ਹੋ ਕੇ ਪਰਮੇਸ਼ਰ ਦੇ ਪਿਆਰ ਚ ਲੀਨ ਹੋਇਆ ਨਾਮ ਦੀ ਧੁਨ ਦੇ ਵਿੱਚ, ਉਹਨੂੰ ਕੋਈ ਪਤਾ ਨਹੀਂ ਵੀ ਮੈਨੂੰ ਕੀ ਕਿਹਾ, ਕਿੰਨੀਆਂ ਗਾਲਾਂ ਕੱਢੀਆਂ ਨੇ, ਅੱਜ ਮੇਰੇ ਨਾਲ ਕਿਵੇਂ ਔਖਾ ਹੋਣਾ ਹੈ ਜਾਂ ਮੈਂ ਘਰ ਜਾਣਾ। ਉਸ ਵੇਲੇ ਪਰਮੇਸ਼ਰ ਜਿਹੜਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾ, ਉਹਨੇ ਕਿਹਾ ਭਗਤੇ ਕਹਿੰਦਾ ਵੀ ਰਾਜਾ ਰਾਜੇ ਦੇ ਜਾਣਾ ਮੈਂ ਕਥਾ ਕਰਨ ਵਾਸਤੇ। ਉਸ ਵੇਲੇ ਪੈਜ ਰੱਖਣ ਵਾਸਤੇ ਪੈਜ ਸਵਾਰੇ ਭਗਤ ਦੀ ਰਾਜਾ ਹੋਏ ਕੇ ਘਰ ਚੱਲ ਆਵੇ, ਮੁਕਟ ਲਾ ਲਿਆ ਚਾਰ ਬਰਦਾਰ ਨਾਲ ਲੈ ਲਏ, ਵੇ ਅੰਤੇ ਜਿਵੇਂ ਰਾਜੇ ਦੇ ਨਾਲ ਬੋਡੀ ਗਾਰਡ ਹੁੰਦੇ ਨੇ, ਮੁਹੱਲੇ ਦੇ ਵਿੱਚ ਖੜ ਖੜ ਹੁੰਦੀ ਆਉਂਦੀ ਹੈ ਰਥਾਂ ਦੀ ਘੋੜਿਆਂ ਦੀ, ਸਾਰੇ ਹੈਰਾਨ ਹੋ ਗਏ ਨਗਰ ਵਾਲੇ ਵੀ ਕੌਣ ਆ ਗਿਆ ਇਹ, ਸਭ ਦੇਖਦੇ ਆ ਕਹਿੰਦੇ ਇਹੋ ਜਿਹਾ ਤਾਂ ਕਦੇ ਅੱਜ ਤੱਕ ਦੇਖਿਆ ਹੀ ਨਹੀਂ, ਇੰਨਾ ਸੁੰਦਰ, ਜਿਹੜਾ ਦੇਖਦਾ ਉਹਦੇ ਮਨ ਨੂੰ ਸ਼ਾਂਤੀ ਆ ਜਾਂਦੀ। ਇਹ ਭੁੱਲ ਗਈ ਕੁਛ ਕਹਿਣ ਤੋਂ ਵੀ ਮੈਂ ਕਹੂੰਗੀ ਮੈਨੂੰ ਮਿਲਿਆ ਚਾਹੀਦਾ, ਕੁਛ ਨਾ ਕਹਿ ਹੋਇਆ ਉਸ ਵੇਲੇ ਹੁਕਮ ਦਿੱਤਾ ਕਿ ਅੱਛਾ ਆ ਜਿੰਨਾ ਸਮਾਨ ਲਿਆਂਦਾ ਸਭ ਰੱਖ ਦੋ, ਸੋਨੇ ਚਾਂਦੀ ਦੇ ਗਹਿਣੇ ਸਿੱਕੇ ਮੋਹਰਾਂ ਰਾਸ਼ਨ ਬੇਅੰਤ ਕੱਪੜੇ ਲੀੜੇ ਸਭ ਰੱਖ ਦੋ। ਹੈਰਾਨ ਹੋਈ ਜਾਂਦੀ ਹੈ ਵੀ ਕਿੰਨਾ ਚੰਗਾ ਰਾਜਾ, ਮੈਂ ਤਾਂ ਐਵੇਂ ਹੀ ਗਾਲਾਂ ਕੱਢਦੀ ਰਹੀ, ਐਵੇਂ ਮਾੜਾ ਕਿਹਾ, ਉਹ ਤਾਂ ਸੱਚਮੁੱਚ ਬਹੁਤ ਵੱਡੇ ਰਾਜੇ ਦੇ ਜਾਂਦਾ ਸੀ, ਇੰਨਾ ਤਾਂ ਕਥਾ ਤਾਂ ਕਦੇ ਕਿਸੇ ਨੂੰ ਮਿਲਿਆ ਹੀ ਨਹੀਂ ਹੈ। ਉਸ ਵੇਲੇ ਸਾਰੇ ਜੈ ਜੈਕਾਰ ਹੁੰਦੀ ਹੈ ਕਿਉਂਕਿ ਪਰਮੇਸ਼ਰ ਆਪਣੇ ਪਿਆਰਿਆਂ ਦੀ ਜੈਕਾਰ ਕਰਾਉਂਦਾ ਹੁੰਦਾ।
Thank you.
ਮਾਂ ਨੂੰ ਰਖਾ ਦਿੱਤਾ। ਬਹੁਤ ਪਛਤਾਉਂਦੀ ਹੈ ਕਿ ਮੈਂ ਐਵੇਂ ਉਹਨੂੰ ਗਾਲਾਂ ਕੱਢਦੀ ਰਹੀ। ਪਤਾ ਨਹੀਂ ਸੀ ਮੈਨੂੰ ਵੀ ਮੇਰਾ ਪਤੀ ਜਿਹੜਾ ਹੈ ਉਹ ਐਡੇ ਵੱਡੇ ਮਹਾਰਾਜੇ ਦੇ ਜਾ ਕੇ ਕਥਾ ਕਰਦਾ। ਇੰਨਾ ਸਮਾਨ ਸਮਾਨ ਦੇ ਖੁਸ਼ ਹੋਈ ਜਾਂਦੀ ਹੈ। ਉਸ ਵੇਲੇ ਪਰਮੇਸ਼ਰ ਜਿੱਥੇ ਬੈਠਾ ਸੀ ਬੇਣੀ ਭਗਤ ਪ੍ਰਗਟ ਹੋ ਗਏ ਉੱਥੇ ਜਾ ਕੇ। ਕਹਿੰਦੇ ਬੇਣੀ ਨੇਤਰ ਖੋਲ, ਸਾਹਮਣੇ ਕੀ ਦੇਖਦਾ? ਉਹੀ ਭਗਵਾਨ ਜਿਹੜਾ ਘੱਟ ਘੱਟ ਚ ਵਿਆਪਕ ਅੰਦਰ ਜਿਸਦਾ ਧਿਆਨ ਧਰਿਆ ਸੀ ਸਾਹਮਣੇ ਖੜੇ। ਉਸ ਵੇਲੇ ਦੇਹ ਦਲਾਸਾ ਤੁਸਕ ਹੈ, ਖੁਸ਼ ਹੋ ਕੇ ਦਲਾਸਾ ਦਿੱਤਾ। ਅਣਗਿਣਤੀ ਖਰਚੀ ਪਹੁੰਚਾਵੇ ਉਥੋਂ ਆਇਆ ਭਗਤ ਪਾਸ ਹੋਏ ਦਿਆਲ ਹੇਤ ਵਜਾਵੇ। ਅਣਗਿਣਤ ਕਹਿੰਦੇ ਗਿਣਤੀ ਤੋਂ ਬਾਹਰ ਲਿਆ ਕੇ ਜਿੱਥੇ ਪਰਮੇਸ਼ਰ ਆ ਜਾਵੇ ਉੱਥੇ ਲਕਸ਼ਮੀ ਵਾਸਾ ਕਰਦੀ ਹੈ। ਹੁਕਮ ਕਰ ਦਿੱਤਾ ਕਿ ਘਰ ਭਰ ਦੋ, ਤੋਟ ਆਵੇ ਹੀ ਨਾ ਇਹਨਾਂ ਦੇ, ਜਿੰਨਾ ਖਰਚਣ ਓਨਾ ਹੀ ਵੱਧ ਜਾਵੇ, ਜਿੰਨਾ ਖਰਚਣ ਓਨਾ ਹੀ ਵੱਧ ਜਾਵੇ। ਅਣਗਿਣਤ ਕਹਿੰਦੇ ਖਰਚ ਪਹੁੰਚਾ ਦਿੱਤਾ। ਉਥੋਂ ਆਇਆ ਭਗਤ ਵਾਸ, ਉਥੋਂ ਭਗਤ ਦੇ ਕੋਲ ਬੇਣੀ ਕੋਲ ਆਇਆ, ਪਿਆਰ ਕਰ ਲਿਆ, ਗਲ ਦੇ ਨਾਲ ਲਾ ਲਿਆ। ਕਹਿੰਦਾ ਬੇਣੀ ਮੈਂ ਤੇਰੇ ਤੇ ਅਤੀ ਪ੍ਰਸੰਨ ਹਾਂ, ਤੂੰ ਹੁਣ ਘਰੇ ਰਿਹਾ ਕਰ, ਉੱਥੇ ਹੀ ਸੰਗਤਾਂ ਨੂੰ ਉਪਦੇਸ਼ ਦਿਆ ਕਰ। ਜਿਹੜੇ ਭੁੱਲੇ ਭਟਕੇ ਜੀਵ ਨੇ, ਮਾਨਸ ਜਨਮ ਜਿਹੜੇ ਬਿਰਥਾ ਗਵਾ ਰਹੇ ਨੇ, ਉਹਨਾਂ ਨੂੰ ਸੋਝੀ ਦੇ, ਉਹਨਾਂ ਦੇ ਅੰਦਰ ਪ੍ਰਕਾਸ਼ ਕਰ, ਤੇ ਮੈਂ ਤੇਰੇ ਸਦਾ ਹੀ ਨਾਲ ਰਹਾਂਗਾ। ਭਗਤ ਜਨਾਂ ਜੈਕਾਰ ਕਰਾਵੇ, ਸਾਰੇ ਸੰਸਾਰ ਦੇ ਅੰਦਰ ਭਗਤਾਂ ਦੀ ਸੋਭਾ ਹੋ ਰਹੀ ਹੈ। ਮੰਗਰ ਮਾਹੇ ਸੁਹਾਂਦੀਆਂ, ਹਰ ਪਿਰ ਸੰਗ ਬੈਠਣੀਆਂ, ਤਿੰਨ ਕੀ ਸੋਭਾ ਕਿਆ ਗਣੀ। ਕਹਿੰਦੇ ਗਿਣੀ ਜਾਏਗੀ ਉਹਨਾਂ ਦੀ ਸੋਭਾ।
ਬਾਬਾ ਬਾਬਾ ਸੋਭਾ ਯੋਗੀ ਹੋਵੇ ਜਗ ਤੇ, ਬਾਬਾ ਬਾਬਾ ਸੋਭਾ ਯੋਗੀ ਹੋਵੇ ਜਗ ਤੇ।
ਮਹਾਰਾਜ ਕਹਿੰਦੇ ਉਹਦੀ ਸੋਭਾ ਮੰਗਰ ਮਾਹੇ ਸੁਹਾਂਦੀਆਂ, ਹਰ ਪਿਰ ਸੰਗ ਬੈਠਦੀਆਂ। ਜਿਹੜੀਆਂ ਪਿਰ ਨੂੰ ਪ੍ਰਵਾਨ ਹੋ ਗਈਆਂ ਤੇ ਨਾਲ ਬਹਿ ਗਈਆਂ, ਕਹਿੰਦੇ ਉਹ ਸੁਹਾਂਦੀਆਂ ਹੋ ਗਈਆਂ। ਬਾਕੀ ਜਿਹੜੇ ਜੀਵ ਨੇ ਸਾਰੀਆਂ ਦੁਹਾਗਣਾ ਤੁਰੀਆਂ ਫਿਰਦੀਆਂ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲ ਰਹੀ ਹੈ, ਜਿਹੜੇ ਮਿਲ ਗਏ ਉਹਨੂੰ ਕਹਿੰਦੇ ਗਿਣੀ ਜਾਏਗੀ ਉਹਦੀ ਸੋਭਾ। ਸਾਧਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਿਆ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਰੇਲੜੀਆਂ ਖਿੜ ਗਿਆ ਅੰਦਰਲਾ ਖੁਸ਼ੀਓ ਖੁਸ਼ੀ ਆ ਗਈ ਨੇਤਰਾਂ ਚ ਖੁਸ਼ੀ ਸਰੀਰ ਚ ਖੁਸ਼ੀ ਬੋਲ ਵਿਚ ਖੁਸ਼ੀ ਝਾਕਣ ਚ ਖੁਸ਼ੀ ਹਰ ਪਾਸੇ ਮੌਲ ਗਿਆ ਜਿਵੇਂ ਦਰਖਤ ਫਲਦਾ ਨਾ ਮੌਲਦਾ ਅਗਾਂਹ ਜਾ ਕੇ ਪੱਤੇ ਝੜਨ ਤੋਂ ਬਾਅਦ ਮੌਲਣਗੇ ਐ ਉਹਦਾ ਜੀਵਨ ਹੋ ਜਾਂਦਾ ਸੰਗ ਸਾਧ ਸਹੇਲੀ ਸਾਧ ਜਣਾ ਤੇ ਬਾਹਰ ਹੀ ਸੇ ਰਹੇ ਨੇ ਕੇਲੀਆਂ ਜਿਹੜੇ ਨਗੁਰੇ ਪੁਰਸ਼ ਫਿਰਦੇ ਨੇ ਕਹਿੰਦੇ ਕੱਲੇ ਭਟਕਦੇ ਫਿਰਨਗੇ ਤਿੰਨ ਦੁੱਖ ਨਾ ਕਬੂ ਉਤਰੇ ਐਸੇ ਜੰਮ ਕੇ ਬਸ ਪੜੀ ਇਧਰਲੇ ਪਾਸੇ ਉਹਨੇ ਜਿਹੜੇ ਪ੍ਰਵਾਨ ਹੋ ਗਏ ਦੂਜੇ ਪਾਸੇ ਉਹਨੇ ਜਿਹੜੇ ਮਨਮੁੱਖ ਰਹਿ ਗਏ ਬੇਮੁੱਖ ਰਹਿ ਗਏ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਨਹੀਂ ਜਪਿਆ ਉਹਨਾਂ ਦਾ ਦੁੱਖ ਨਹੀਂ ਉਤਰਨਾ ਜਮਾਂ ਦੇ ਬਸ ਪੈ ਜਾਣਾ ਜਿੰਨੀ ਰਾਵਿਆ ਪ੍ਰਭਾ ਆਪਣਾ ਅਸੇ ਦਿਸਣ ਨਿਤ ਖੜੀਆਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਰਾਵ ਲਿਆ ਕਹਿੰਦੇ ਉਹ ਪਰਮੇਸ਼ਰ ਦੇ ਦਰ ਤੇ ਖੜੇ ਨੇ ਹਰ ਵਕਤ ਰਤਨ ਜਵੇਰ ਲਾਲ ਹਰ ਕੰਠ ਤੇ ਨਾ ਜੜਿਆ ਸਾਰੇ ਚੰਗੇ ਗੁਣ ਉਹਨਾਂ ਦੇ ਵਿਚ ਆ ਗਏ ਤੀਰਜ ਆ ਗਈ ਦਇਆ ਆ ਗਈ ਖਿਮਾ ਆ ਗਈ ਸਤ ਆ ਗਿਆ ਸੰਤੋਖ ਆ ਗਿਆ ਵਿਚਾਰ ਆ ਗਈ ਤੇ ਸਾਰੀਆਂ ਚੀਜ਼ਾਂ ਚੰਗੇ ਗੁਣ ਉਹਦੇ ਅੰਦਰ ਆ ਗਏ ਰਤਨ ਜਵੇਰ ਲਾਲ ਨਾਨਕ ਬਾਸ਼ਾ ਧੂੜ ਸਨ ਪਿਆਰਿਓ ਅਸੀਂ ਤਾਂ ਉਹਨਾਂ ਦੀ ਧੂੜੀ ਮੰਗਦੇ ਹਾਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਕੋਲ ਤੇ ਮੈਨੂੰ ਇਹ ਧੂੜੀ ਬਣਾ ਦੇ ਅੰਤਰਜਾਮੀ ਪੁਰਖ ਵਧਾ ਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੋ ਸੁਖ ਮੰਗ ਹੈ ਮੋਕੋ ਕਰ ਸੰਤਨ ਕੀ ਜਿੱਥੇ ਸੰਤ ਪੈਰ ਰੱਖਣ ਉਹਨਾਂ ਦੀ ਧੂੜੀ ਮੈਂ ਬਣ ਜਾ ਮੇਰੇ ਉੱਤੇ ਉਹ ਪੈਰ ਰੱਖਣ ਐ ਪਾਲੋ
ਵਾਹਿਗੁਰੂ
ਪ੍ਰਭ ਸਰਨੀ ਦਰ ਪੜਿਆ ਜਿਹੜੇ ਤੇਰੇ ਦਰ ਆ ਕੇ ਗਿਰ ਗਏ ਨਾ ਹੇ ਪ੍ਰਭੂ ਮੈਂ ਉਹਨਾਂ ਦੀ ਧੂੜੀ ਮੰਗਦਾ ਮੰਗਰ ਪ੍ਰਭ ਅਰਾਧਨਾ ਬਹੁੜ ਨਾ ਜਨਮੜੀਆ ਜਿਨ੍ਹਾਂ ਨੇ ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਲੈ ਲਿਆ ਮੁੜ ਕੇ ਜੰਮਣ ਮਰਨ ਦਾ ਚੱਕਰ ਜਿਹੜਾ ਸੀ ਖਤਮ ਹੋ ਗਿਆ ਆਪਣਾ ਹੀ ਨਹੀਂ ਹੋਇਆ ਬੇਅੰਤ ਸੰਗਤਾਂ ਨੂੰ ਤਾਰ ਦਿੱਤਾ ਆਪ ਤਰੇ ਸਗਲੇ ਕੁਲ ਤਾਰੇ ਆਪ ਵੀ ਤਰਦਾ ਦਰ ਗਏ ਪਤ ਸਿਉਂ ਜਾਏਗਾ ਕੁਰਾਂ ਨੂੰ ਵੀ ਤਾਰਤਾ ਸੰਗਤਾਂ ਨੂੰ ਵੀ ਤਾਰਤਾ ਸੋ ਐਸੇ ਜੀਵਨ ਨੂੰ ਪ੍ਰਵਾਨ ਜੀਵਨ ਗਿਣਿਆ ਗਿਆ ਸੋ ਮਹਾਰਾਜ ਜੀ ਜੋ ਮੱਘਰ ਦੇ ਮਹੀਨੇ ਚ ਸਾਨੂੰ ਉਪਦੇਸ਼ ਦਿੰਦੇ ਨੇ ਧਿਆਨ ਦੇ ਨਾਲ ਇੱਕ ਮਹੀਨਾ ਯਾਦ ਰੱਖਣ ਦੀ ਕੋਸ਼ਿਸ਼ ਕਰੋ ਤੇ ਫੇਰ ਬਰਕਤਾਂ ਹੀ ਬਰਕਤਾਂ ਨੇ, ਕਿਉਂਕਿ ਉਹਦੇ ਦਰ ਕੋਈ ਘਾਟਾ ਨਹੀਂ। ਦੁੱਖ ਤਾਂ ਹੁੰਦੇ ਆ, ਦੁੱਖ ਤਦੇ ਜਾਂ ਵਿਸਰ ਜਾਵੇ। ਬੀਬੀਆਂ ਮੈਨੂੰ ਕਹੀ ਜਾਣਗੀਆਂ, ਮੈਨੂੰ ਆਹ ਦੁੱਖ ਆ ਦੁੱਖ ਆ ਦੁੱਖ ਆ, ਗਿਣੇ ਨਹੀਂ ਜਾਂਦੇ। ਮੈਂ ਹੈਰਾਨ ਹੋ ਜਾਂਦਾ ਵੀ ਮੈਂ ਕਿਹੜਾ ਵੱਡਾ ਡਾਕਟਰ ਆ। ਪੀਜੀਆਈ ਦਾਖਲ ਹੋ ਜਾਓ, ਉੱਥੇ ਲਿਸਟ ਬਣਾ ਦਿਓ ਵੀ ਆਹ ਮੈਨੂੰ ਦੁੱਖ ਨੇ। ਸਾਡੇ ਕੋਲ ਤਾਂ ਇੱਕੋ ਹੀ ਗੱਲ ਹੈ ਭਾਈ, ਦੁੱਖ ਲੱਗਦਾ ਤਾਂ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨ ਬਿਜੋ। ਲੱਗ ਜਾਓ ਨਾਮ ਜਪਣ, ਸੇਵਾ ਕਰੋ, ਨਾਮ ਜਪੋ। ਜਦ ਇਹ ਗੱਲ ਮੈਂ ਕਹੂੰ, ਕਹੇ ਨਾ ਜੀ ਇਹ ਤਾਂ ਬੜੀ ਔਖੀ ਹੈ, ਬਾਲ ਬੱਚਿਆਂ ਨੂੰ ਕੌਣ ਸਾਂਭੇ। ਫਿਰ ਹੋ ਹੀ ਜਾਓ ਜਿਵੇਂ ਹੈਗੇ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਪਿਆਰੇ ਹੋ, ਭਜਨ ਕਰ ਲਓ, ਨਾਮ ਜਪ ਲਓ, ਬੇੜਾ ਵਾਰ ਵਾਰ ਹੱਥ ਨਹੀਂ ਆਉਣਾ। ਲੰਘ ਗਿਆ ਸੋ ਲੰਘ ਗਿਆ, ਇਹ ਠਹਿਰਨ ਜਾਚ ਨਾ ਜਾਣ ਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਹ ਤਾਂ ਲੰਘ ਗਿਆ ਸੋ ਲੰਘ ਗਿਆ, ਕਰਨਾ ਹੋ ਤੋ ਸੁਨੇਹ ਕੀ ਉਹ ਪਰਿਓ ਲੋਭ ਕੈ ਫੰਦ, ਨਾਨਕ ਸਮੇਂ ਉਹ ਰਮ ਗਿਓ ਅਬ ਕਿਉਂ ਰੋਗ ਤਨ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਸਾਰੇ ਪ੍ਰੇਮੀ ਅਨੰਦ ਸਾਹਿਬ ਚ ਬੋਲੋ, ਗੁਰੂ ਸਤੋਤਰ ਚ ਬੋਲੋ।
ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਰ ਸਤਿਗੁਰ ਪ੍ਰਸਾਦ ਨਗ ਧਿਆ ਮਾਏ ਮਾਇਆ। ਨਾਨਕ ਦਾਰਤ ਹੈ ਸੁਖ ਮੰਗੈ ਮੁਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਹਲਾ ਕੀ ਕਾਲਾ ਹੋ ਆਸ਼ਾ ਖੰਡਲੀ ਧੋਤੀ ਉਜਲੀ ਨਾ ਹੋਈ ਜੇ ਸੌ ਧੋਣ ਪਾਹ ਜਨਮ ਜਨਮ ਕੀ ਇਸ ਮਨ ਕੋ ਮਹਲਾ ਕੀ ਕਾਲਾ ਹੋ ਆਸ਼ਾ ਖੰਡਲੀ ਧੋਤੀ ਉਜਲੀ ਨਾ ਹੋਈ ਜੇ ਸੌ ਧੋਣ ਪਾਹ ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੈ ਮਤ ਬਦਲਾਹ ਨਾਨਕ ਮਹਿਰ ਨਾ ਲਗਈ ਨਾ ਫਿਰ ਜੋਨੀ ਪਾਹ ਮਹੱਲਾ ਤੀਜਾ ਚਹੋ ਜੁਗੀ ਕਲ ਕਾਲੀ ਕਾਟੀ ਇੱਕ ਉੱਤਮ ਪਦਵੀ ਇਸ ਯੁਗ ਮਾਹੇ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰਪ੍ਰਸਾਦੀ ਅੰਜਨ ਭਗਤ ਹਰ ਉਜੜ ਹੈ ਹਰ ਭਗਤੀ ਮਹਿ ਸਮਾਨ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਜਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਔਖਦ ਖਾਦਿਆਂ ਸਭ ਰੋਗ ਗਵਾਤੇ ਦੁਖਾਂ ਘਾਣ ਜਿਨ੍ਹਾਂ ਸਾਸ ਗ੍ਰਾਸ ਨਾ ਵਿਸੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਔਲਾਦ ਦੇ ਤਿੰਨ ਚੂਕੀ ਜਮ ਕੀ ਜਗਤ ਕਾਣ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਔਲਾਦ ਦੇ ਤਿੰਨ ਚੂਕੀ ਜਮ ਕੀ ਜਗਤ ਜਾ ਕਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਗ ਮਹਿ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਇਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ ਮਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਇਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਸਾਧ ਜਗਾਤੇ ਬਾਹਰੀ ਸੇ ਰਹਿਣ ਅਕੇਲੜੀਆਂ ਇਨ ਦੁੱਖ ਨਾ ਕਬੂ ਉਤਰੈ ਸੇ ਜਮ ਕੈ ਵਸ ਪੜੀਆਂ ਜਿਨੀ ਆਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਬਾਸ਼ੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮਗਰ ਪ੍ਰਭ ਅਰਾਧਨਾ ਬਹੁ ਨਾ ਜਨਮਣੀਆਂ ਨਾਨਕ ਬਾਸ਼ੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮਗਰ ਪ੍ਰਭ ਅਰਾਧਨਾ ਬਹੁ ਨਾ ਜਨਮਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ